ਚੜਨ ਵਾਲੇ ਹੋ ਹੱਕਾਂ ਦੀ
ਸਿਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨ ਕਲੱਬ ਵਿੱਚ। ਦੋਸਤੋ, ਅੱਜ ਦਿਨ ਸੋਮਵਾਰ 12 April 2021 ਦਾ ਦਿਨ ਹੈ ਔਰ ਮੈਂ ਯਾਨੀ ਅਨੂ ਔਰ ਜਲਦ ਹੀ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ 'ਚ ਸ਼ਿਰਕਤ ਕਰਨਗੇ। ਤੋ ਅਸੀਂ ਦੋਵੇਂ ਹੀ ਇੱਕ ਵਾਰ ਫਿਰ ਤੁਹਾਡੇ ਲਈ ਪ੍ਰੋਗਰਾਮ ਰੇਡੀਓ ਇਨ ਕਲੱਬ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੋ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਠੀਕ 6:30 PM ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਜਿਹੜੇ ਸਾਡੇ ਸਰੋਤੇ ਸਾਨੂੰ ਔਕਲੈਂਡ 'ਚ ਸੁਣਦੇ ਨੇ ਉਹ 104.6 FM ਤੇ ਸੁਣ ਸਕਦੇ ਨੇ ਨੋਰਮਲ ਰੇਡੀਓ ਤੋਂ। ਜਿਹੜੇ ਸਾਡੇ ਸਰੋਤੇ ਔਕਲੈਂਡ ਤੋਂ ਬਾਹਰ ਨੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਉਹ ਔਨਲਾਈਨ ਪਲੈਨਟ ਦੀ ਜਿਹੜੀ ਵੈਬਸਾਈਟ ਹੈ ਜਾਂ ਤੁਸੀਂ ਗੂਗਲ ਸਰਚ ਕਰੋਗੇ ਰੇਡੀਓ ਇਨਕਲਾਬ ਨਿਊਜ਼ੀਲੈਂਡ, ਉਹਦੇ ਤੋਂ ਵੀ ਤੁਹਾਨੂੰ ਜਿਹੜਾ ਲਿੰਕ ਮਿਲ ਜਾਏਗਾ, ਤੁਸੀਂ ਔਨਲਾਈਨ ਸੁਣ ਸਕਦੇ ਹੋ। ਜਾਂ ਜਿਹੜੇ ਸਾਡੇ ਬੀਤੇ ਪ੍ਰੋਗਰਾਮ ਨੇ ਉਹ ਪੈ ਰਹਿੰਦੇ ਨੇ ਔਨਲਾਈਨ, ਤੁਸੀਂ ਉਹ ਡਾਊਨਲੋਡ ਕਰਕੇ ਕਿਸੇ ਵੀ ਵਕਤ ਸੁਣ ਸਕਦੇ ਹੋ। ਤੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਵਿਸ਼ੇ ਸਾਡੇ ਕਰੀਬ ਕਰੀਬ ਉਹੋ ਹੀ ਹੋਣਗੇ, ਦੋ ਤਿੰਨ ਜਿਹੜੇ ਮੇਨ ਵਿਸ਼ੇ ਨੇ ਅਸੀਂ ਕਾਫੀ ਮਹੀਨਿਆਂ ਤੋਂ ਜਿਨ੍ਹਾਂ ਨੂੰ ਛੂੰਹਦੇ ਆ ਰਹੇ ਹਾਂ ਔਰ ਗੱਲਬਾਤ ਕਰਦੇ ਆ ਰਹੇ ਹਾਂ। ਤੋ ਕਿਸਾਨੀ ਅੰਦੋਲਨ ਹੈ ਜਿਹੜਾ ਦਿੱਲੀ ਬਾਰਡਰਾਂ ਤੇ ਬੈਠੇ ਹੋਏ ਨੇ ਸਾਡੇ ਕਿਸਾਨ ਔਰ ਨਾਲ ਹੋਰ ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ, ਮਤਲਬ ਬਹੁਤ ਸਾਰੇ ਲੋਕ ਔਰ ਹੋਰ ਜਥੇਬੰਦੀਆਂ ਸ਼ਾਮਲ ਹੋ ਰਹੇ ਨੇ ਔਰ ਅਲੱਗ ਅਲੱਗ ਪ੍ਰਾਂਤਾਂ ਤੋਂ ਲੋਕ ਜਿਹੜੇ ਨੇ ਪੰਜਾਬ ਔਰ ਹਰਿਆਣੇ ਦੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਤੋ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨੌਜਵਾਨ ਐਕਟਿਵਿਸਟ ਨੇ ਪਵੇਲ ਕੁੱਸਾ, ਜਿਹੜੇ ਕਿ ਇੱਕ ਰਸਾਲਾ ਨਿਕਲਦਾ ਹੈ ਸੁਰਖਲੀ, ਉਹਦੇ ਸੰਪਾਦਕ ਨੇ ਸੰਚਾਲਕ ਨੇ। ਅਸੀਂ ਪਹਿਲੇ ਵੀ ਇੱਕ ਵਾਰੀ ਪਵੇਲ ਨਾਲ ਇਸੇ ਵਿਸ਼ੇ ਤੇ ਗੱਲਬਾਤ ਕੀਤੀ ਸੀ। ਤੋ ਅੱਜ ਵੀ ਅਸੀਂ ਇੱਕ ਵਾਰ ਫਿਰ ਕੇ ਮੌਜੂਦਾ ਕੀ ਦਸ਼ਾ ਔਰ ਦਿਸ਼ਾ ਹੈ ਇਸ ਅੰਦੋਲਨ ਦੀ ਔਰ ਆਉਣ ਵਾਲੇ ਸਮੇਂ 'ਚ ਕੀ ਆਸ ਕੀਤੀ ਜਾ ਸਕਦੀ ਹੈ, ਇਸ ਕਿਸਮ ਦਾ ਜਿਹੜੇ ਵਿਚਾਰ ਚਰਚਾ ਕਰਾਂਗੇ ਪਵੇਲ ਕੁੱਸਾ ਨਾਲ। ਉਸ ਤੋਂ ਬਾਅਦ ਇੱਥੇ ਸਥਾਨਕ ਵੀ ਸਾਡੇ ਕਾਫੀ ਸਾਰੇ ਮਸਲੇ ਨੇ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਪਿਛਲੇ ਕੁਛ ਦਿਨਾਂ 'ਚ ਹੀ ਖ਼ਬਰਾਂ ਚ ਕਾਫੀ ਮਸਲੇ ਭਖੇ ਹੋਏ ਨੇ, ਖਾਸ ਤੌਰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਕਿਸ ਤਰ੍ਹਾਂ ਭਾਰਤ ਤੋਂ ਪਰਤਦੇ ਜਿਹੜੇ ਨਿਊਜ਼ੀਲੈਂਡਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਿੰਗਲ ਆਊਟ ਕੀਤਾ ਗਿਆ। ਸੋ ਉਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਔਰ ਆਉਂਦੇ ਵੀਕਐਂਡ ਤੇ ਜਿਹੜਾ ਇਸੇ ਮੁੱਦੇ ਨੂੰ ਲੈ ਕੇ ਹੋਰ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂ ਨੇ ਇੱਕ ਜਿਹੜਾ ਪ੍ਰੋਟੈਸਟ ਦਾ ਆਯੋਜਨ ਕੀਤਾ ਗਿਆ ਉਹ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਔਰ ਪਿਛਲੇ ਕੁਛ ਦਿਨਾਂ 'ਚ ਜੋ ਕੁਝ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਔਰ ਹੋਰ ਸੰਸਥਾਵਾਂ ਨੇ ਮਿਲ ਕੇ ਕੀ ਕੁਛ ਐਕਸ਼ਨ ਕੀਤੇ ਨੇ ਉਹਦੇ ਤੇ ਵੀ ਝਾਤ ਪਾਵਾਂਗੇ। ਤੋ ਦੋਸਤੋ, ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ। ਇੱਕ ਗੀਤ ਦੇ ਦੌਰਾਨ ਅਸੀਂ ਸਾਥੀ ਪਵੇਲ ਕੁੱਸਾ ਨਾਲ ਰਾਬਤਾ ਕਾਇਮ ਕਰਾਂਗੇ। ਤੋ ਜਲਦ ਹੀ ਦੁਬਾਰਾ ਮਿਲਦੇ ਹਾਂ।
ਇਹ ਸੰਘਰਸ਼, ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਹੈ। ਜਸਵੰਤ ਖੜਕੜ ਇਸ ਹੋਕੇ ਨੂੰ ਉੱਚਾ ਕਰਦਾ ਹੈ, ਤੇਜ਼ ਕਰ ਸੰਗਰਾਮ ਹਾਨੀਆਂ।
ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ, ਸਮੇਂ ਦਾ ਪੈਗਾਮ ਹਾਣੀਆਂ, ਸਮੇਂ ਦਾ ਪੈਗਾਮ
ਸੋ ਇਸ ਸਮੇਂ ਪੰਜਾਬ ਭਾਰਤ ਤੋਂ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਪਵੇਲ ਕੁੱਸਾ, ਜਿਹੜੇ ਕਿ ਮੈਂ ਪਹਿਲੇ ਵੀ ਦੱਸਿਆ ਸੀ ਕਿ ਜਿਹੜਾ ਮੈਗਜ਼ੀਨ ਆਉਂਦਾ ਹੈ ਸੁਰਖਲੀ ਉਹਦੇ ਐਡੀਟਰ ਨੇ। ਤੋ ਉਹਨਾਂ ਨਾਲ ਅਸੀਂ ਕਿਸਾਨੀ ਅੰਦੋਲਨ ਇਸ ਵਕਤ ਕਿੱਥੇ ਖੜਾ ਹੈ ਔਰ ਕਿਸ ਪਾਸੇ ਨੂੰ ਅਸੀਂ ਆਸ ਕਰ ਸਕਦੇ ਹਾਂ ਕਿ ਇਹ ਰੁੱਖ ਕਰੇਗਾ, ਇਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ।
ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ।
ਹਾਂਜੀ, ਬਹੁਤ ਧੰਨਵਾਦ।
ਸਾਥੀ ਜੀ ਇੱਕ ਆਪਾਂ ਸਵਾਲ ਪਿਛਲੀ ਵਾਰੀ ਸਾਥੀ ਰਜਿੰਦਰ ਸਿੰਘ ਨੂੰ ਲਿਆ ਸੀ ਆਪਾਂ ਤੇ ਉਹਨਾਂ ਕੋਲੋਂ ਪੁੱਛਣਾ ਭੁੱਲ ਗਏ ਸੀ ਪਰ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ ਤੁਸੀਂ ਪਹਿਲਾਂ ਤਾਂ ਆਪਣੀ ਉਮਰ ਦੱਸੋ ਜੀ ਤੁਹਾਡੀ ਕਿੰਨੀ ਹੈ
ਉਮਰ ਮੇਰੀ
37 ਸਾਲ ਹੈ ਇਹ ਤੇ ਫਿਰ ਸਾਥੀ ਜੀ ਬਿਲਕੁਲ ਕਲਾ ਵਰਤੀ ਹੈ ਕਿਉਂਕਿ ਏਦਾਂ ਕਿਹਾ ਜਾਂਦਾ ਕਿ ਉੱਥੇ ਤੇ 50 ਸਾਲ ਤੋਂ ਘੱਟ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਹੈ ਹੀ ਨੀਗਾ ਸੋ ਇਹ ਬਹੁਤ ਵੱਡੀ ਕਲਾ ਹੈ ਸੋ ਅਸੀਂ ਇਹਨੂੰ ਬਹੁਤ ਚੰਗਾ ਸਮਝਦੇ ਹਾਂ ਕਿ ਨੌਜਵਾਨ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੈ ਤੋ ਸਾਥੀ ਜੀ ਇਸ ਤੋਂ ਬਾਅਦ ਮੈਂ ਇੱਕ ਗੱਲ ਦੀ ਬੜੀ ਬਹੁਤ ਖੁਸ਼ੀ ਹੈ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਨੂੰ 88ਵਾਂ ਤਾਕਤਵਰ ਬੰਦਾ ਹਿੰਦੁਸਤਾਨ ਦੇ ਵਿੱਚ ਮੰਨਿਆ ਗਿਆ ਇੱਕ ਸਰਵੇ ਦੇ ਮੁਤਾਬਕ ਸੋ ਤੁਹਾਡੇ ਮੁਤਾਬਕ ਕੀ ਕਿਸ ਕਰਕੇ ਕੀ ਉਹਨਾਂ ਕੋਲ ਕੋਈ ਬਹੁਤ ਵੱਡੀ ਕੋਈ ਆਰਮੀ ਹੈ ਬਹੁਤ ਅਮੀਰ ਹੋਇਆ ਕੋਈ ਇੰਡਸਟਰੀਅਲਿਸਟ ਵਾ ਇੱਕ ਯੂਨੀਅਨ ਦਾ ਪ੍ਰਧਾਨ ਹੈ ਕੀ ਕੀ ਆ ਉਹਨਾਂ ਦੇ ਕੋਲ ਜਿਹਦੇ ਜਿਹੜਾ ਉਹਨੂੰ ਭਾਰਤ ਦੇ ਵਿੱਚ 88 ਨੰਬਰ ਤੇ ਤਾਕਤਵਰ ਮੰਨਿਆ ਗਿਆ
ਹਾਂਜੀ ਦੇਖੋ ਉਹਦੇ ਚ ਤਾਂ ਗੱਲ ਇਹ ਹੈ ਵੀ ਜਿਹੜਾ ਵੈਸੇ ਤਾਂ ਨਾ ਜਿਹੜਾ ਕੋਈ ਉਹਨਾਂ ਨੇ ਪੈਮਾਨਾ ਇਹਦਾ ਕ੍ਰਾਈਟੀਰੀਆ ਬਣਾਇਆ ਪੈਮਾਨਾ ਬਣਾਇਆ ਜੋ ਵੀ ਉਹਦੀ ਆਪਾਂ ਨੂੰ ਬਹੁਤ ਹੀ ਤਾਂ ਜਾਣਕਾਰੀ ਹੈ ਚਲੋ ਕਿਉਂਕਿ ਪਰਸੈਂਟ ਵੀ ਉਹਦੇ ਵਿੱਚ ਉਹਨਾਂ ਨੇ ਦਿੱਤੇ ਹੋਏ ਸੀਗੇ ਜਿਹਦੇ ਬੇਸ ਤੇ ਉਹ ਕਰਦੇ ਆ
ਜੀ
ਵੈਸੇ ਇਸ ਗੱਲ ਨੂੰ ਦੇਖਣਾ ਤਾਂ ਐਂ ਚਾਹੀਦਾ ਵੀ ਜਿਹੜੀ ਇੱਕ ਤਰ੍ਹਾਂ ਜਿਹੜੇ ਬੁਰਜੂਆ ਹਲਕੇ ਆ ਜਨਵਾਸੀ ਹਿੱਸੇ ਆ ਜਿਹੜੇ ਇਹ ਉਹਨਾਂ ਦੇ ਹੀ ਸਰਵੇ ਆ ਜਾਂ ਉਹਨਾਂ ਦੀਆਂ ਹੀ ਗੱਲਾਂ ਉਹਨਾਂ ਚ ਕਿਸੇ ਕਿਸਾਨ ਮੂਵਮੈਂਟ ਦੇ ਲੀਡਰ ਦਾ ਆਉਣਾ ਇਹਦੀ ਗੱਲ ਇਸ ਗੱਲ ਦੀ ਇੰਪੋਰਟੈਂਸ ਤਾਂ ਇਹਦੇ ਚ ਹੀ ਹੈ ਵੀ ਇੱਕ ਤਰ੍ਹਾਂ ਉਹਨਾਂ ਨੂੰ ਕਿਸਾਨ ਲਹਿਰ ਦੀ ਤਾਕਤ ਨੂੰ ਪ੍ਰਵਾਨ ਕਰਨਾ ਪੈ ਰਿਹਾ ਇਹਦੇ ਚ ਕੋਈ ਵਿਅਕਤੀ ਨਾ ਜੋਗਿੰਦਰ ਸਿੰਘ ਇੱਕ ਤਾਂ ਚਲੋ ਥੋੜੀ ਜਿਹੀ ਵਿਸ਼ੇਸ਼ਤਾ ਹੁਣ ਇਹ ਬਣ ਗਈ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਏਕਤਾ ਇੱਕ ਪਹਿਲਾਂ ਹੁੰਦੀ ਸੀ ਇੱਕ ਇਹ ਬਣ ਗਈ ਇੱਕ ਭਾਰਤੀ ਕਿਸਾਨ ਏਕਤਾ ਬਾਅਦ ਚ ਹੋਰ ਬਣੀ ਜਿਹਦੇ ਕਰਕੇ ਪ੍ਰਧਾਨਾਂ ਦੇ ਨਾਵਾਂ ਨਾਲ ਬ੍ਰੈਕਟ ਚ ਉਹਨਾਂ ਦੀ ਪਛਾਣ ਜੁੜ ਗਈ ਉਹ ਜਿਵੇਂ ਕਈਆਂ ਨੂੰ ਲੱਗਣ ਵੀ ਐਂ ਲੱਗ ਜਾਂਦਾ ਜਿਵੇਂ ਕੋਈ ਵਿਸ਼ੇਸ਼ ਗੱਲ ਹੈ ਵੈਸੇ ਤਾਂ ਕਿਸੇ ਜਥੇਬੰਦੀ ਦੇ ਆਗੂ ਦਾ ਆਪਣਾ ਮਹੱਤਵ ਹੁੰਦਾ ਪਰ ਤਾਂ ਵੀ ਭਾਰਤੀ ਕਿਸਾਨ ਏਕਤਾ ਅਗਰਾਹਾਂ ਜਿਹੜੀ ਜਿੱਡੀ ਇਹਦੀ ਨਾਮਬੰਦੀ ਦਾ ਆਕਾਰ ਪਸਾਰ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਪਿਛਲੇ ਖਾਸ ਕਰਕੇ 20-25 ਸਾਲਾਂ ਦੇ ਵਿੱਚ ਇਸੇ ਜਥੇਬੰਦੀ ਵੱਲੋਂ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਚ ਜੋ ਹਿੱਸਾ ਪਾਈ ਹੈ ਜਾਂ ਈਵਨ ਕਿ ਐਂ ਵੀ ਕਿਹਾ ਜਾ ਸਕਦਾ ਵੀ ਕਿਸਾਨ ਲਹਿਰ ਨੂੰ ਇੱਕ ਜਨਤਕ ਖਾੜਕੂ ਲਹਿਰ ਚ ਬਦਲਣ ਦੇ ਕੰਮ ਚ ਜਿਹੜੀ ਇਸ ਜਥੇਬੰਦੀ ਨੇ ਮੋਹਰੀ ਰੋਲ ਅਦਾ ਕੀਤਾ ਉਹਦੇ ਕਰਕੇ ਉਹਨਾਂ ਹਿੱਸਿਆਂ ਨੂੰ ਕਿਸਾਨਾਂ ਦੀ ਜਥੇਬੰਦ ਤਾਕਤ ਨੂੰ ਪ੍ਰਵਾਨ ਕਰਨਾ ਪੈ ਰਿਹਾ ਇਹ ਮੰਨਣਾ ਪੈ ਰਿਹਾ ਵੀ ਹੁਣ ਇਹ ਅਣਗੌਲੀ ਕੀਤੀ ਜਾ ਸਕਣ ਵਾਲੀ ਤਾਕਤ ਨਹੀਂ ਹੈ ਜਿਹੜੀਆਂ ਖ਼ਬਰਾਂ ਕਿਸੇ ਮੌਕੇ ਪੰਜਾਬੀ ਦੇ ਅਖ਼ਬਾਰ ਦੇ ਕਿਸੇ ਖੂੰਜੇ ਚ ਹੁੰਦੀਆਂ ਸੀ ਅੱਜ ਨੈਚੁਰਲ ਪ੍ਰੈਸ ਨੂੰ ਕਵਰ ਕਰਨੀਆਂ ਪੈਂਦੀਆਂ ਇਹ ਇਹ ਮਹੱਤਵ ਹੈ ਇਸ ਗੱਲ ਦਾ ਤਾਂ ਹੋਰ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਵੀ ਜੋਗਿੰਦਰ ਸਿੰਘ ਅਗਰਾਹਾਂ ਖੁਦ ਆਪ ਉਹ ਗਰੀਬ ਕਿਸਾਨੀ ਪਰਿਵਾਰ ਚੋਂ ਨੇ
ਬਿਲਕੁਲ
ਨਾ ਕੋਈ ਜਾਇਦਾਦਾਂ ਦੇ ਮਸਲੇ ਨੇ ਨਾ ਕੋਈ ਹੋਰ ਕਿਸੇ ਤਾਕਤ ਦੇ ਮਸਲੇ ਨੇ ਲੋਕਾਂ ਦੀ ਤਾਕਤ ਹੈ
ਜਿਹੜੀ
ਸਰਦੀ ਦੇ ਰਾਹੀਂ ਪ੍ਰਗਟ ਹੁੰਦੀ ਹੈ ਇਸ ਵੇਲੇ ਇਹ ਗੱਲ ਉਹਨਾਂ ਨੂੰ ਪ੍ਰਵਾਨ ਕਰਨੀ ਪਈ
ਬਿਲਕੁਲ ਸਾਥੀ ਜੀ ਤੋ ਸਾਥੀ ਜੀ ਅੱਜ ਆਪਾਂ ਕਿਸਾਨੀ ਸੰਘਰਸ਼ ਦੇ ਵੱਖਰੇ ਵੱਖਰੇ ਜਿਹੜੇ ਪੱਖ ਨੇ ਉਹਨਾਂ ਦੀ ਚਰਚਾ ਕਰਾਂਗੇ ਇੱਕ ਸਾਥੀ ਜਿਹੜੀ ਬਹੁਤ ਕਮਾਲ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਸੰਘਰਸ਼ ਦੀ ਲੀਡ ਲਈ ਹੈ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਣਾ ਗੁਆਂਢੀ ਪ੍ਰਦੇਸ਼ ਹਰਿਆਣਾ ਸਾਡਾ ਭਰਾ ਉਹਦੀ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਔਰ ਉਹਦੇ ਵਿੱਚ ਇੱਕ ਹੋਰ ਖਾਸੀਅਤ ਕਿਉਂਕਿ ਹਰਿਆਣੇ ਵਾਲਿਆਂ ਵਾਸਤੇ ਇਹ ਮੰਨਿਆ ਜਾਂਦਾ ਸੀਗਾ ਕਿ ਕੁਛ ਉਹਨਾਂ ਦੇ ਜਿਹੜੇ ਜਿਹੜੇ ਸੋਸ਼ਲ ਉਹਨਾਂ ਦੇ ਕੋਈ ਕਾਰਨ ਹੋ ਸਕਦੇ ਨੇ ਜਿਹਨਾਂ ਕਰਕੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਇਹਨਾਂ ਸੰਘਰਸ਼ਾਂ ਵਿੱਚ ਪਹਿਲਾਂ ਨਹੀਂ ਸੀ ਹੁੰਦੀ ਔਰ ਇਸ ਸੰਘਰਸ਼ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਵੱਡੇ ਲੈਵਲ ਦੇ ਉੱਪਰ ਔਰ ਸਟੇਜਾਂ ਦੇ ਉੱਪਰ ਆ ਕੇ ਮੋਦੀ ਨੂੰ ਵੰਗਾਰਨਾ ਇਹ ਇੱਕ ਬਹੁਤ ਜਿਹੜਾ ਇਸ ਸੰਘਰਸ਼ ਦੀ ਬਹੁਤ ਵੱਡੀ ਦੇਣ ਹੈ ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ
ਹਾਂਜੀ ਦੇਖੋ ਇਹਦੇ ਚ ਇਹ ਵੀ ਪਹਿਲਾਂ ਪੰਜਾਬ ਦੇ ਅੰਦਰ ਸ਼ੁਰੂ ਹੋਇਆ ਸੰਘਰਸ਼ ਉਸ ਤੋਂ ਅੱਗੇ ਜਦੋਂ ਇੱਕ ਤਰ੍ਹਾਂ ਦਿੱਲੀ ਜਾਣ ਦਾ ਸੱਦਾ ਆਇਆ ਤਾਂ ਉਹਦੇ ਨਾਲ ਜੁੜ ਕੇ ਹਰਿਆਣੇ ਚ ਵੀ ਨਾਮਬੰਦੀ ਸ਼ੁਰੂ ਹੋਈ ਤੇ ਜਦੋਂ ਦਿੱਲੀ ਨੂੰ ਗਏ ਕਿਸਾਨ
ਜੀ
ਉਹਦੇ ਚ ਵੈਸੇ ਹੀ ਆਪਦੇ ਆਪ ਚ ਹਰਿਆਣੇ ਦੀ ਲਾਮਬੰਦੀ ਦਾ ਜਾਂ ਹਰਿਆਣੇ ਦੇ ਲੋਕਾਂ ਦੀ ਹਮਾਇਤ ਦਾ ਬਹੁਤ ਵੱਡਾ ਰੋਲ ਸੀ ਉਹਦੇ ਤੋਂ ਬਿਨਾਂ ਪੰਜਾਬ ਦੇ ਕਿਸਾਨ ਨਹੀਂ ਜਾ ਕੇ ਨਾ ਜਾ ਸਕਦੇ ਸੀ ਨਾ ਉੱਥੇ ਬੈਠ ਸਕਦੇ ਸੀ
ਜੀ
ਪਹਿਲੀ ਹਰਿਆਣੇ ਦੇ ਜਿਹੜੇ ਕਿਸਾਨਾਂ ਨੇ ਪਹਿਲੇ ਫੇਜ਼ ਦੇ ਵਿੱਚ ਇਸ ਰੂਪ ਦੇ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਪੰਜਾਬ ਦੇ ਕਿਸਾਨਾਂ ਨੂੰ ਉੱਥੋਂ ਤੱਕ ਪਹੁੰਚਾਉਣ ਚ ਤੇ ਉੱਥੇ ਬੈਠਿਆਂ ਦੀ ਸਪੋਰਟ ਕਰਨ ਚ
ਜੀ
ਉਸ ਤੋਂ ਬਾਅਦ ਜਦੋਂ ਉੱਥੇ ਚੱਲ ਪਿਆ ਦਿੱਲੀ ਦੀ ਹੱਦਾਂ ਤੇ ਮੋਰਚਾ ਤੇ ਫਿਰ ਹਰਿਆਣੇ ਦੀ ਜਿਹੜੀ ਉਹ ਹਮਾਇਤ ਸੀ ਉਹ ਆਪ ਇੱਕ ਠੋਸ ਲਾਮਬੰਦੀ ਦੇ ਵਿੱਚ ਵਟੀ ਪਿਛਲੇ ਜਾਣੀ ਐਂ ਕਹਿ ਲਓ ਵੀ ਇੱਕ ਤਰ੍ਹਾਂ ਦਸੰਬਰ ਦੇ ਅਖੀਰ ਤੋਂ ਉੱਥੇ ਲਾਮਬੰਦੀ ਹੈ ਜਿਹੜੀ ਉਹ ਵਧਣੀ ਸ਼ੁਰੂ ਹੋਈ ਤੁਸੀਂ ਇਹਦੇ ਚ ਜਿਹੜੀ ਆ ਗੱਲ ਗਿਣੀ ਵਿਸ਼ੇਸ਼ ਪੱਖ ਉਹਦੇ ਚ ਔਰਤਾਂ ਦੀ ਲਾਮਬੰਦੀ
ਦਾ
ਅੱਡ ਅੱਡ ਸਮਾਜਾਂ ਆਪਣੀਆਂ ਬਣਤਰਾਂ ਆਪਣੀਆਂ ਟ੍ਰੈਡੀਸ਼ਨਾਂ ਹਰਿਆਣੇ ਦੇ ਅੰਦਰ ਔਰਤ ਨਾ ਤਾਂ ਉਸ ਤਰ੍ਹਾਂ ਦੀ ਜਨਤਕ ਜਿਹੜੀ ਲਹਿਰ ਹੈ ਲੋਕਾਂ ਦੇ ਸੰਘਰਸ਼ਾਂ ਦੀ ਹੱਕਾਂ ਦੀ ਲਹਿਰ ਉਸ ਤਰ੍ਹਾਂ ਮਜ਼ਬੂਤ ਹੈ ਜਿਵੇਂ ਪੰਜਾਬ ਦੇ ਅੰਦਰ ਹੈ ਉਹਦੇ ਮਜ਼ਬੂਤੀ ਨਾ ਹੋਣ ਚ ਇੱਕ ਕਾਰਨ ਇਹ ਵੀ ਹੈ ਹੋਰ ਵੀ ਕਈ ਬਹੁਤ ਸਾਰੀਆਂ ਗੱਲਾਂ ਇੱਕ ਗੱਲ ਇਹ ਵੀ ਹੈ ਵੀ ਉਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਪਹਿਲਾਂ ਬਹੁਤ ਨਿਗੂਣੀ ਪੱਧਰ ਤੇ ਹੈ ਜੀ ਕਿਉਂ ਕਿਸੇ ਗਿਣਤੀ ਚ ਨਹੀਂ ਆਉਂਦੀ ਇਸ ਵਾਰੀ ਇਹ ਬਹੁਤ ਵੱਡਾ ਕਰਤਾਰਾ ਹੈ ਆਪਣੇ ਆਪ ਦੇ ਵਿੱਚ ਮੈਂ ਤਾਂ ਇਹ ਵੀ ਕਹਿ ਸਕਦਾ ਵੀ ਕਿਸਾਨ ਇਹ ਮੁਲਕ ਦੀ ਕਿਸਾਨ ਲਹਿਰ ਦਾ ਜਾਂ ਪੰਜਾਬ ਹਰਿਆਣੇ ਦੀ ਕਿਸਾਨ ਲਹਿਰ ਦਾ ਇੱਕ ਬਹੁਤ ਵੱਡੀ ਪ੍ਰਾਪਤੀ ਬਣ ਜਾਂਦੀ ਹੈ ਵੀ ਜਦੋਂ ਇਹੋ ਜਿਹੇ ਸੈਕਸ਼ਨ ਹੈ ਜਿਹੜੇ ਸਮਾਜ ਦੇ ਅੰਦਰ ਪਹਿਲਾਂ ਹੀ ਬਹੁਤ ਦਬਾਏ ਹੋਏ ਹੁੰਦੇ ਆ ਪਛੜੇ ਰੱਖੇ ਹੋਏ ਆ ਸਮਾਜ ਦੇ ਅੰਦਰ ਜੇ ਉਹ ਤਬਕੇ ਜਦੋਂ ਸੰਘਰਸ਼ ਦੇ ਮੈਦਾਨ ਚ ਆਉਂਦੇ ਆ ਨਾ ਉਹਨਾਂ ਦੀ ਜਿਹੜੀ ਤਾਕਤ ਹੁੰਦੀ ਹੈ ਉਹਨਾਂ ਦੀ ਅੰਦਰ ਜੋ ਊਰਜਾ ਐਨਰਜੀ ਹੁੰਦੀ ਹੈ ਕਿਉਂਕਿ ਜੋ ਦਬਾਏ ਹੋਣ ਦਾ ਜੋ ਰੋਸ ਜੋ ਔਖ ਗੁੱਸਾ ਬੇਚੈਨੀ ਹੁੰਦੀ ਹੈ ਜਦੋਂ ਉਹ ਸੰਘਰਸ਼ ਦੇ ਮੈਦਾਨ ਚ ਆਉਂਦੇ ਫਿਰ ਉਹ ਕੱਲੀ ਇੱਕ ਮੰਗ ਤੱਕ ਦੀ ਹੁੰਦੀ ਹੁੰਦੀ ਸਾਨੂੰ ਖੇਤੀ ਕਾਨੂੰਨ ਰੱਦ ਕਰੋ ਉਹਦੇ ਅੰਦਰ ਉਹਨਾਂ ਦੀ ਆਪਦੀ ਜ਼ਿੰਦਗੀ ਨੂੰ ਬਦਲਣ ਦੀ ਤਾਂਘ ਆਪਦੀ ਹੋਣੀ ਨੂੰ ਬਦਲਣ ਦੀ ਤਾਂਘ ਜੋ ਉਹਨਾਂ ਦੇ ਕਸ਼ਟ ਮੁਸ਼ਕਲ ਆ ਉਹਦੇ ਤੋਂ ਮੁਕਤੀ ਪਾਉਣ ਦੀ ਤਾਂਘ ਇਹ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਹੁੰਦੀਆਂ ਤੇ ਇਸ ਕਰਕੇ ਫਿਰ ਉਹ ਰੋਸ ਇਸ ਪੱਧਰ ਦਾ ਹੁੰਦਾ ਵੀ ਉਹ ਛੇਤੀ ਥੱਲਿਆ ਜਾਣ ਵਾਲਾ ਰੁਕਣ ਵਾਲਾ ਨੀ ਹੁਣ ਕਿਸਾਨ ਮੋਰਚਿਆਂ ਦੇ ਅੰਦਰ ਹਰਿਆਣੇ ਦੀਆਂ ਔਰਤਾਂ ਜਦੋਂ ਬੋਲਦੀਆਂ ਸਟੇਜਾਂ ਤੋਂ ਉਹਨੂੰ ਵੀ ਅਗਲਾ ਪਹਿਲੂ ਹੈ ਵੀ ਉਹ ਸਿਰਫ ਉਹਦੇ ਚ ਕੋਈ ਪੈਸਿਵ ਪਾਰਟਿਸਪੈਂਟ ਨੀ ਹੁੰਦੀਆਂ
ਉਹ
ਐਕਟਿਵਲੀ ਇਕੱਠਾਂ ਚ ਨਾਅਰੇਬਾਜ਼ੀ ਕਰਨ ਦੇ ਵਿੱਚ ਮੰਚ ਤੋਂ ਸੰਬੋਧਨ ਕਰਨ ਦੇ ਵਿੱਚ ਮੋਦੀ ਨੂੰ ਮਤਲਬ ਮੋਦੀ ਹਕੂਮਤ ਨੂੰ ਲਲਕਾਰਨ ਦੇ ਰੂਪ ਦੇ ਵਿੱਚ ਉਹ ਜਿਵੇਂ ਜਿਸ ਪੱਧਰ ਦੀ ਸ਼ਮੂਲੀਅਤ ਦਰਸਾ ਰਹੀ ਹੈ ਇਹ ਇੱਕ ਇਹੋ ਜਿਹਾ ਪਹਿਲੂ ਹੈ ਜਿਹੜਾ ਇਸ ਸੰਘਰਸ਼ ਦੀ ਬਹੁਤ ਵੱਡੀ ਤਾਕਤ ਹੈ ਤੇ ਇਹ ਇਸ ਗੱਲ ਦਾ ਭਰੋਸਾ ਵੀ ਬਣਾਉਂਦਾ ਹੈ ਵੀ ਇਹ ਛੇਤੀ ਕੀਤੇ ਡੱਕਿਆ ਥੰਮਿਆ ਜਾਣ ਵਾਲਾ ਸੰਘਰਸ਼ ਜਾਂ ਰੋਹ ਨਹੀਂ ਹੈ ਲੋਕਾਂ ਦਾ ਜਿਹਨੂੰ ਕੋਈ ਐਂ ਹੋਵੇ ਵੀ ਇਹ ਕੁਛ ਸਮੇਂ ਦੇ ਵਿੱਚ ਚਾਹੇ ਇਹ ਕੋਈ ਰੂਪ ਬਦਲ ਲਏ ਇਹ ਕਿਸੇ ਮਤਲਬ ਅਤਰਾਵਾਂ ਚੜਾਵਾਂ ਚੋਂ ਗੁਜਰੇ ਉਹ ਹੁੰਦੇ ਹੀ ਆ ਸੰਘਰਸ਼ਾਂ ਦੇ ਵਿੱਚ
ਬਿਲਕੁਲ
ਪਰ ਇਹ ਇੱਕ ਬਹੁਤ ਵੱਡੀ ਖੇਤੀ ਸਮਾਜ ਦੀ ਮਤਲਬ ਸਾਡੇ ਪੰਜਾਬ ਹਰਿਆਣਾ ਜਾਂ ਇਸ ਜਿਹੜੀ ਨੌਰਥ ਵਾਲੀ ਬੈਲਟ ਹੈ ਉਹਦੇ ਚ ਜੋ ਖੇਤੀ ਦਾ ਸੰਕਟ ਹੈ ਉਹਦੀ ਬੇਚੈਨੀ ਪ੍ਰਗਟ ਹੋ ਰਹੀ ਹੈ ਉਹ ਖੇਤੀ ਦੇ ਸੰਕਟ ਦੀ ਸਭ ਤੋਂ ਵੱਧ ਮਾਰ ਔਰਤਾਂ ਹਟਾਉਂਦੀਆਂ ਉਹਨਾਂ ਨੂੰ ਤਾਂ ਰਾਹ ਮਿਲਣਾ ਜਦੋਂ ਰਾਹ ਮਿਲਦਾ ਪੰਜਾਬ ਦੀ ਕਿਸਾਨ ਜਥੇਬੰਦੀਆਂ ਨੇ ਵਿਸ਼ੇਸ਼ ਕਰਕੇ ਬੀਜੇਪੀ ਏਕਤਾ ਗਰਾਹਾਂ ਨੇ ਹੋਰਨਾਂ ਜਥੇਬੰਦੀਆਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਜਦੋਂ ਔਰਤਾਂ ਨੂੰ ਸੰਘਰਸ਼ਾਂ ਚ ਲੈ ਕੇ ਆਉਣ ਦੀਆਂ ਉਹਨਾਂ ਦੀ ਲਾਮਬੰਦੀ ਕਰਨ ਦੀਆਂ ਉਹਨਾਂ ਨੂੰ ਚੇਤਨ ਕਰਨ ਦੀਆਂ ਤਾਂ ਉਹਨਾਂ ਦਾ ਜੋ ਸਿੱਟਾ ਨਿਕਲਿਆ ਵੀ ਜੋ ਔਰਤਾਂ ਨੇ ਸ਼ਮੂਲੀਅਤ ਕੀਤੀ ਜੋ ਉਹਨਾਂ ਨੇ ਆਪਦੀ ਲਾਮਬੰਦ ਹੋਣ ਦੀ ਸਮਰੱਥਾ ਦਿਖਾਈ ਸੰਘਰਸ਼ਾਂ ਨੂੰ ਜਥੇਬੰਦ ਕਰਨ ਦੀ ਸਮਰੱਥਾ ਦੇ ਝਲਕਾਰੇ ਜੋ ਉਹਨਾਂ ਨੇ ਦਿਖਾਏ ਉਹਨੂੰ ਦੇਖ ਕੇ ਇਹ ਗੱਲ ਮੁੜ ਕੇ ਹੁਣ ਹਰਿਆਣੇ ਰਾਹੀਂ ਦੇਖ ਕੇ ਜਿਹੜੀ ਇਹ ਇੱਕ ਤਰ੍ਹਾਂ ਕਿਸਾਨ ਲਹਿਰ ਦੀ ਇੱਕ ਵੱਡੀ ਪ੍ਰਾਪਤੀ ਹੈ ਸੰਘਰਸ਼ ਦੇ ਵਿੱਚ
ਜਿਹੜੀ
ਅਸੀਂ ਦੇਖ ਰਹੇ
ਹਾਂ ਬਿਲਕੁਲ ਬਿਲਕੁਲ ਸਾਥੀ ਜੀ ਸਾਥੀ ਇਹਦਾ ਹੀ ਇੱਕ ਹੋਰ ਪੱਖ ਡਿਸਕਸ ਕਰਨਾ ਚਾਹੁੰਦੇ ਹਾਂ ਤੁਹਾਨੂੰ ਯਾਦ ਹੋਊਗਾ ਜਦੋਂ ਆਪਣੀ ਪਿਛਲੀ ਵਾਰੀ ਗੱਲਬਾਤ ਹੋਈ ਹੈ ਉਦੋਂ ਅਸੀਂ ਇਹ ਸਵਾਲ ਕੀਤਾ ਸੀਗਾ ਕਿ ਸੰਘਰਸ਼ ਦੇ ਵਿੱਚ ਉਦੋਂ ਤੱਕ ਇਸ ਵੱਡੇ ਪੱਧਰ ਤੇ ਕਿਉਂਕਿ ਸਾਥੀ ਜਿਹੜਾ ਸੰਘਰਸ਼ ਹੈ ਇਸ ਟਾਈਮ ਹੁਣ ਹੈ ਇਸ ਟਾਈਮ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਦਮੂਹਾ ਹੋ ਚੁੱਕਿਆ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਬਿਲਕੁਲ ਉਸੇ ਹੀ ਲੈਵਲ ਦੇ ਉੱਪਰ ਵੱਖਰੀਆਂ ਵੱਖਰੀਆਂ ਕਾਨਫਰੰਸਾਂ ਕਰਕੇ ਵੱਖਰੇ ਵੱਖਰੇ ਅਖਾੜੇ ਲਾ ਕੇ ਵੱਖਰੇ ਵੱਖਰੇ ਉਹਨੂੰ ਅੱਗੇ ਕੀਤਾ ਜਾ ਰਿਹਾ ਹੈ ਸੋ ਇਸ ਟਾਈਮ ਇਹਦੇ ਵਿੱਚ ਜਿਹੜੀ ਸਨਅਤੀ ਮਜ਼ਦੂਰਾਂ ਦਾ ਸ਼ਾਮਿਲ ਹੋਣਾ ਖੇਤ ਮਜ਼ਦੂਰਾਂ ਦਾ ਸ਼ਾਮਿਲ ਹੋਣਾ ਜਿਹੜੇ ਆਪਣੇ ਦਲਿਤ ਵਰਗ ਦਾ ਸ਼ਾਮਿਲ ਹੋਣਾ ਇਹ ਵੀ ਇੱਕ ਹੋਰ ਇੱਕ ਜਿਹੜਾ ਬਹੁਤ ਪਲੱਸ ਪੁਆਇੰਟ ਜਿਹੜਾ ਉਹ ਨਾਲ ਆਇਆ ਹੈ तो मैं चाहूंगा कि तुसी इहदे बारे होर
हां जी हां हां मैं इहदे ते गल करदा देखो इह इहदे च इस गल दे दोने पासे है एक पासा तां इह है भी इह मतलब ज्यों ज्यों इस संघर्ष ने विकास कीता है तां इसने अपने नाल समाज दे होरना तबकियां दा सरोकार जोड़न दी कोशिश भी कीती है ते उहदे विच इक हद तक कामयाबी भी मिली है ਉਹਦੇ ਚ ਦੋ ਵੱਡੇ ਸੈਕਸ਼ਨ ਵਿਸ਼ੇਸ਼ ਕਰਕੇ ਮਹੱਤਵਪੂਰਨ ਬਣ ਜਾਂਦੇ ਆ ਇੱਕ ਖੇਤ ਮਜ਼ਦੂਰ ਜਿਹੜੇ ਵੱਡੇ ਪ੍ਰਖੰਡ ਦੇ ਵਿੱਚ ਕਿਸਾਨੀ ਦਾ ਹਿੱਸਾ ਹੀ ਬਣਦੇ ਆ ਇਹ ਠੀਕ ਹੈ ਵੀ ਮਾਲਕ ਕਿਸਾਨੀ ਬੇਜ਼ਮੀਨੀ ਕਿਸਾਨੀ ਤੇ ਖੇਤਾਂ ਚ ਕੰਮ ਕਰਨ ਵਾਲੇ ਕਿਰਤੀ ਚਾਹੇ ਉਹ ਵੱਡੇ ਪ੍ਰਖੰਡ ਚ ਉਹ ਇੱਕ ਤਰ੍ਹਾਂ ਖੇਤੀ ਸੰਕਟ ਦੇ ਸ਼ਿਕਾਰ ਆ ਤੇ ਸਭ ਤੋਂ ਵੱਧ ਸ਼ਿਕਾਰ ਹੈ ਇਹਨਾਂ ਕਾਨੂੰਨਾਂ ਦੀ ਮਾਰ ਉਹਨਾਂ ਤੇ ਵੀ ਪੈਣ ਜਾ ਰਹੀ ਹੈ ਆਡਾ ਢੰਗਾਂ ਨਾਲ ਆਪਾਂ ਪਿਛਲੀ ਵਾਰੀ ਵੀ ਚਰਚਾ ਕੀਤੀ ਸੀ ਉਹਦੇ ਆ ਵੀ ਰਹੀ ਹੈ ਚਰਚਾ ਵੀ ਉਹ ਚਾਹੇ ਮੰਡੀਕਰਨ ਦੇ ਮੰਡੀ ਦੇ ਖਤਮ ਹੋਣ ਨਾਲ ਰੁਜ਼ਗਾਰ ਦੇ ਖਾਤਮੇ ਦੇ ਰੂਪ ਚ ਹੈ ਚਾਹੇ ਖੇਤੀ ਦੇ ਅੰਦਰ ਕੰਟਰੈਕਟ ਫਾਰਮ ਮੰਗਾਉਣ ਨਾਲ ਉਸ ਰੂਪ ਦੇ ਵਿੱਚ ਆਡਾ ਢੰਗਾਂ ਦੇ ਨਾਲ ਜਿਵੇਂ ਉਹਦੀ ਆਪਣੇ ਜਿਹੜਾ ਜਨਤਕ ਵੰਡ ਪ੍ਰਣਾਲੀ ਦੀ ਤਬਾਹੀ ਨਾਲ ਜੁੜੀ ਹੋਈ ਗੱਲ ਹੈ ਉਹ ਮਾਰ ਖੇਤ ਮਜ਼ਦੂਰਾਂ ਤੇ ਪੈਣੀ ਖੇਤ ਮਜ਼ਦੂਰਾਂ ਦਾ ਇਹਦੇ ਵਿੱਚ ਇਹਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਜਿਸ ਹੱਦ ਤੱਕ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਚਾਹੇ ਉਸ ਪੱਧਰ ਤੇ ਨਹੀਂ ਹੋਈਆਂ ਪਰ ਕੋਸ਼ਿਸ਼ਾਂ ਹੋ ਰਹੀਆਂ ਹਾਲੇ ਉਹ ਹੇਠਲੇ ਪੱਧਰ ਤੇ ਉਹ ਬਹੁਤ ਜ਼ਿਆਦਾ ਦਿਖਾਈ ਨਹੀਂ ਦਿੰਦੀਆਂ ਪਿਛਲੇ ਸਮੇਂ ਚ ਕੁਛ ਜਿਵੇਂ ਨਾਭੇ ਦੇ ਵਿੱਚ ਰੈਲੀ ਹੋਈ ਲੁਧਿਆਣੇ ਦੇ ਵਿੱਚ ਰੈਲੀ ਹੋਈ ਉਹ ਤੋਂ ਪਹਿਲਾਂ ਬਠਿੰਡੇ ਦੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਰੈਲੀ ਕੀਤੀ
ਬਿਲਕੁਲ
ਸਭ ਤੋਂ ਵੱਡਾ ਈਵੈਂਟ ਸੀ ਜਿਹੜਾ ਆਪਣਾ 21 ਫਰਵਰੀ ਨੂੰ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਏਕਤਾ ਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੀ ਜਿਹੜੀ ਰੈਲੀ
ਕੀਤੀ
ਕਿਸਾਨ ਏਕਤਾ ਮਹਾਰੈਲੀ ਜਿਹੜੀ ਬਰਨਾਲੇ ਚ ਹੋਈ ਇਹ ਸਾਰੇ ਜਿਹੜੇ ਯਤਨ ਹੈ ਇਹ ਯਤਨ ਖੇਤ ਮਜ਼ਦੂਰਾਂ ਨੂੰ ਇਹਦੇ ਚ ਸ਼ਾਮਿਲ ਕਰਾਉਣ ਦੇ ਹੈ ਪਰ ਇਹਦੇ ਵਿੱਚ ਇੱਕ ਸਮੱਸਿਆ ਖੇਤ ਮਜ਼ਦੂਰਾਂ ਦਾ ਜੋ ਆਮ ਸਮਾਜਿਕ ਉਹਨਾਂ ਦੀ ਚੇਤਨਾ ਦਾ ਪੱਧਰ ਹੈ ਉਹ ਨੀਵਾਂ ਹੈ ਸਮਾਜ ਦੇ ਹੋਰ ਤਬਕਿਆਂ ਦੇ ਮੁਕਾਬਲੇ ਕਿਉਂਕਿ ਜਾਤ ਪਾਤੀ ਦਾਬਾ ਹੈ ਗਰੀਬੀ ਹੈ ਸਮਾਜ ਦੇ ਅੰਦਰ ਅੱਡ ਅੱਡ ਤਰ੍ਹਾਂ ਦਾ ਜਿਹੜਾ ਉਹ ਪਛੜਿਆਪਣ ਉਹ ਮੌਜੂਦ ਹੈ ਜਿਹੜੇ ਉਹ ਇਹਨਾਂ ਹਿੱਸਿਆਂ ਚ ਹੋਣ ਕਰਕੇ ਖੇਤ ਮਜ਼ਦੂਰ ਹਿੱਸੇ ਆ ਜਿਹੜੇ ਉਹ ਆਮ ਤੌਰ ਤੇ ਇਹਨਾਂ ਵਰਤਾਰਿਆਂ ਤੋਂ ਬੇਲਾਗ ਜਾਂ ਉਹਨਾਂ ਤੇ ਆਪਣੇ ਤੇ ਸਿੱਧੇ ਤੌਰ ਤੇ ਹੋਣ ਵਾਲੇ ਹਮਲਿਆਂ ਤੋਂ ਬੇਲਾਗਤਾ ਜ਼ਾਹਰ ਹੁੰਦੀ ਹੈ ਉਹਨਾਂ ਦੀ ਇਹ ਤਾਂ ਜਿਹੜੇ ਵੀ ਲੋਕ ਖੇਤ ਮਜ਼ਦੂਰ ਲਹਿਰ ਅਸਾਰੀ ਦੀਆਂ ਮੁਸ਼ਕਲਾਂ ਨੂੰ ਜਾਣਦੇ ਆ ਜਾਂ ਖੇਤ ਮਜ਼ਦੂਰਾਂ ਦੇ ਸਮਾਜਿਕ ਉਹਨਾਂ ਦੀ ਆਰਥਿਕ ਰਾਜਨੀਤਿਕ ਹਾਲਤ ਦੇ ਪੱਖ ਤੋਂ ਥੋੜਾ ਧਿਆਨ ਦਿੰਦੇ ਆ ਉਹ ਦੇਖ ਸਕਦੇ ਆ ਵੀ ਉੱਥੇ ਉਹਨਾਂ ਮੁੱਦਿਆਂ ਦੀ ਜਿਹੜੇ ਮੁੱਦੇ ਸਿੱਧੀ ਉਹਨਾਂ ਨੂੰ ਪ੍ਰਭਾਵਿਤ ਕਰਦੇ ਹੋਣ ਜਿਹੜਾ ਆਈ ਲੱਗੇ ਵੀ ਸਾਡੀ ਜੇਬ ਚੋਂ ਅੱਜ ਹੀ ਕੁਛ ਖੁੱਸ ਗਿਆ ਉਹਨਾਂ ਦੀ ਚੋਗ ਵੀ ਸੀਮਿਤ ਹੀ ਪ੍ਰਗਟ ਹੁੰਦੀ ਹੈ ਇਸ ਕਰਕੇ ਖੇਤੀ ਕਾਨੂੰਨਾਂ ਦੇ ਮਸਲੇ ਉੱਥੇ ਆਮ ਰੂਪ ਚ ਕੋਈ ਲੋਕਾਂ ਦੇ ਅੰਦਰ ਇਸ਼ੂ ਨਹੀਂ ਸੀ ਇਹ ਪਰ ਜਿੱਥੇ ਜਿੱਥੇ ਜਥੇਬੰਦੀ ਹਿੱਸਿਆਂ ਨੇ ਚੇਤਨੇ ਹਿੱਸਿਆਂ ਨੇ ਕੋਸ਼ਿਸ਼ਾਂ ਕੀਤੀਆਂ ਯਤਨ ਕੀਤੇ ਉੱਥੇ ਉੱਥੇ ਇਹ ਇਸ਼ੂ ਬਣਿਆ ਉਹਨਾਂ ਹਿੱਸਿਆਂ ਚ ਚਾਹੇ ਉਹ ਲਾਮਬੰਦੀ ਦੀ ਸਮਰੱਥਾ ਥੋੜੀ ਹੈ ਥੋੜੀਆਂ ਪੌਕਟਾਂ ਚ ਥੋੜੇ ਪਿੰਡਾਂ ਚ ਹੈ ਪਰ ਉਹ ਜਿਉਂ ਜਿਉਂ ਜਿਵੇਂ ਪੰਜਾਬ ਖੇਤ ਮਜ਼ਦੂਰ ਇਹਨਾਂ ਵਾਲੇ ਸਾਥੀਆਂ ਨਾਲ ਤਜਰਬਾ ਮਤਲਬ ਉਹਨਾਂ ਨੇ ਸ਼ੇਅਰ ਕੀਤਾ ਤਾਂ ਉਹਦੇ ਤੋਂ ਪਤਾ ਲੱਗਦਾ ਵੀ ਜਦੋਂ ਉਹ ਲੈ ਕੇ ਗਿਆ ਇਹ ਪ੍ਰਚਾਰ ਵੀ PDS ਦਾ ਫਰਕ ਕੀ ਪੈਣਾ ਆਪਣੇ ਰਾਸ਼ਨ ਜਿਹੜਾ ਡੀਪੂਆਂ ਤੇ ਆਉਂਦਾ ਆਪਾਂ ਨੂੰ ਅਨਾਜ ਮਿਲਦਾ ਉਹ ਬੰਦ ਹੋ ਜਾਣਾ ਜਾਂ ਜਿਹੜਾ ਮਤਲਬ ਪੱਲੇਦਾਰਾਂ ਦਾ ਕੰਮ ਕਿਵੇਂ ਜਾਣਾ ਖੇਤਾਂ ਚੋਂ ਕੰਮ ਜਾਣਾ ਉਦੋਂ ਉਹਨਾਂ ਨੇ ਫਿਰ ਕੁਛ ਲਾਮਬੰਦੀ ਹੋਈ ਹੈ ਉਹਨਾਂ ਦੀ ਪਰ ਇਹਨੂੰ ਅਸੀਂ ਐਂ ਕਹਿ ਸਕਦੇ ਹਾਂ ਵੀ ਹਾਲੇ ਇਹ ਲਾਮਬੰਦੀ ਚੇਤਨ ਤੇ ਜਥੇਬੰਦ ਜਿਹੜੇ ਹਿੱਸੇ ਆ ਉਹਨਾਂ ਦੇ ਵੀ ਇੱਕ ਹਿੱਸੇ ਤੱਕ ਹੀ ਸੀਮਤ ਹੈ ਇਹ ਹਾਲੇ ਆਪਣੇ ਆਪ ਚ ਬਹੁਤ ਵੱਡਾ ਵਰਤਾਰੇ ਦੇ ਰੂਪ ਚ ਸਾਹਮਣੇ ਨਹੀਂ ਸੀ ਪਰ ਅਸੀਂ ਇਹਨੂੰ ਐਂ ਕਹਿ ਸਕਦੇ ਹਾਂ ਵੀ ਇੱਕ ਇਹੋ ਜਿਹਾ ਹਾਂ ਪੱਖੀ ਪਹਿਲੂ ਹੈ ਜਿਹਨੂੰ ਹੋਰ ਤਕੜਾ ਕੀਤਾ ਜਾਣਾ ਚਾਹੀਦਾ ਜਿਹਨੂੰ ਹਾਲੇ ਹੋਰ ਅਗਾਸਾ ਦੇਣਾ ਚਾਹੀਦਾ ਦੂਸਰਾ ਪੱਖੇ ਦੇ ਵਿੱਚ ਹੈਗਾ ਸ਼ਾਂਤੀ ਮਜ਼ਦੂਰਾਂ ਦਾ ਦੇਖੋ ਮੁਲਕ ਦੇ ਅੰਦਰ ਜਦੋਂ ਵੀ ਕੋਈ ਹਕੂਮਤਾਂ ਦੇ ਨਾਲ ਲੋਕਾਂ ਨੇ ਜਦੋਂ ਭੇੜ ਪੈਂਦੇ ਆ ਜੇ ਟੱਕਰਾਂ ਲੈਣੀਆਂ ਜਾਂ ਖਾਸ ਕਰਕੇ ਤੁਸੀਂ ਕਹਾਂਗੇ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਦੇ ਖਿਲਾਫ਼ ਜੇ ਮੁਲਕ ਵਿਆਪੀ ਲੋਕਾਂ ਦਾ ਕੋਈ ਅੰਦੋਲਨ ਬਣਨਾ ਤਾਂ ਉਹਦੇ ਵਿੱਚ ਕਿਸਾਨੀ ਦੇ ਨਾਲ ਕਿਸਾਨ ਦੀ ਖੇਤ ਮਜ਼ਦੂਰਾਂ ਦੀ ਮੌਜੂਦਗੀ ਹੈ ਜਿਹੜੀ ਉਹਨਾਂ ਦੀ ਸਾਂਝ ਹੈ ਇਹਨਾਂ ਦਾ ਸਾਂਝਾ ਸੰਘਰਸ਼ ਹੈ ਇਹਦਾ ਬਹੁਤ ਵੱਡਾ ਰੋਲ ਬਣਨਾ ਇਸ ਪੱਖ ਤੋਂ ਸਨਅਤੀ ਮਜ਼ਦੂਰਾਂ ਦੇ ਨਾਲ ਸਾਂਝ ਬਣਾਉਣ ਦੀ ਕੁਛ ਕੋਸ਼ਿਸ਼ ਪ੍ਰਗਟ ਹੋਈ ਹੈ ਪਹਿਲਾਂ ਵੀ 26 ਨਵੰਬਰ ਨੂੰ ਜਦੋਂ ਪੰਜਾਬ ਤੋਂ ਦਿੱਲੀ ਗਏ ਹੈ ਉਦੋਂ ਆਪਣੇ ਆਪ ਦੇ ਵਿੱਚ ਇੱਕ ਤਾਲਮੇਲ ਐਕਸ਼ਨ ਬਣ ਗਿਆ ਸੀ ਉਹਨਾਂ ਨੇ ਸਨਅਤੀ ਮਜ਼ਦੂਰਾਂ ਦੀ ਹੜਤਾਲ ਹੈ ਜਿਹੜੀ ਉਹਨਾਂ ਉੱਤੇ 26 ਤਰੀਕ ਨੂੰ ਹੋਈ ਉਹ ਤੋਂ ਬਾਅਦ ਭਾਰਤ ਬੰਦ ਦੇ ਐਕਸ਼ਨ ਚ ਵੀ ਜਿਹੜਾ 9 ਦਸੰਬਰ ਨੂੰ ਹੋਇਆ ਉਹਦੇ ਵੀ ਉਹਨਾਂ ਨੇ ਪਾਰਟੀਸਪੇਟ ਕੀਤਾ ਹੁਣ ਜਿਹੜਾ ਆਪਣਾ 26 ਅਪ੍ਰੈਲ ਦਾ ਆਪਣਾ 26 ਮਾਰਚ ਦਾ ਭਾਰਤ ਬੰਦ ਹੋਇਆ ਜਿਹੜਾ ਤੇ ਉਸ ਤੋਂ ਪਹਿਲਾਂ ਜਿਹੜਾ 15 ਨੂੰ ਨਿੱਜੀਕਰਨ ਵਿਰੋਧੀ ਦਿਨ ਮਨਾਇਆ ਗਿਆ ਇਹ ਦੋ ਇਹੋ ਜਿਹੇ ਮੌਕੇ ਬਣੇ ਹੈ ਜਦੋਂ ਇਹ ਸਾਂਝ ਪਹਿਲਾਂ ਨਾਲੋਂ ਹੋਰ ਅਚੇਰੇ ਪੱਧਰ ਤੇ ਪ੍ਰਗਟ ਹੋਈ ਖਾਸ ਕਰਕੇ ਜਿਹੜਾ ਖੇਤੀ ਕਾਨੂੰਨਾਂ ਦੇ ਨਾਲ ਇੱਕੋ ਸਮੇਂ ਦੋ ਵੱਡੇ ਹਮਲੇ ਆ ਇੱਕ ਪਾਸੇ ਖੇਤੀ ਕਾਨੂੰਨਾਂ ਦਾ ਹਮਲਾ, ਸਰਕਾਰੀ ਮੰਡੀਕਰਨ ਢਾਂਚੇ ਦੀ ਤਬਾਹੀ ਦਾ ਹਮਲਾ
ਜੀ,
ਤੇ ਦੂਜੇ ਪਾਸੇ ਨਾਲ ਸਾਂਝੀ ਮਜ਼ਦੂਰਾਂ ਦੇ ਉੱਤੇ ਜਿਹੜਾ ਉਹਨਾਂ ਦੇ ਕਿਰਤ ਕਾਨੂੰਨਾਂ ਦੇ ਉੱਤੇ ਹਮਲਾ ਲੇਬਰ ਕੋਡ ਲਿਆਉਣ ਦੀ ਸ਼ਕਲ ਦੇ ਵਿੱਚ ਹੋਇਆ। ਬਣਦਾ ਤਾਂ ਇਹ ਸੀ, ਦੇਖੋ ਲਹਿਰ ਦੀ ਲੋੜ ਇਹ ਹੈ ਵੀ ਇਹਨਾਂ ਦੋਹਾਂ ਦੀ ਬਹੁਤ ਨੇੜਲੀ ਸਾਂਝ ਬਣੇ ਤੇ ਇਹ ਦੋਨਾਂ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਸਾਂਝਾ ਸੰਘਰਸ਼ ਲੜਿਆ ਜਾਵੇ। ਪਰ ਇਹ ਗੱਲ ਠੀਕ ਹੈ ਵੀ ਹਾਲੇ ਲਹਿਰ ਇਸ ਪੱਧਰ ਤੇ ਨਹੀਂ ਪਹੁੰਚੀ, ਹਾਲੇ ਕਿਸਾਨ ਜਨਤਾ ਦੇ ਤੇ ਸਾਂਝੀ ਮਜ਼ਦੂਰਾਂ ਦੀ, ਮਜ਼ਦੂਰਾਂ ਦੀ ਜਨਤਾ ਦੇ, ਉਹਨਾਂ ਦੇ ਆਪਸੀ ਸਰੋਕਾਰ, ਆਪਸੀ ਸਾਂਝਾ ਇਸ ਪੱਧਰ ਤੇ ਵਿਕਸਿਤ ਨਹੀਂ ਹੋਈਆਂ। ਪਰ ਇਹ ਵਿਕਸਿਤ ਕਰਨੀਆਂ, ਇਹਨਾਂ ਨੂੰ ਆਪਸ ਚ ਸਾਂਝ ਮਜ਼ਬੂਤ ਕਰਨੀ, ਇਹ ਲੀਡਰਸ਼ਿਪਾਂ ਦਾ ਕੰਮ ਹੈ, ਲੀਡਰਸ਼ਿਪਾਂ ਦਾ ਰੋਲ ਹੈ। ਇਸ ਪੱਖ ਤੋਂ ਜਿੰਨੇ ਕੁ ਵੀ ਯਤਨ ਹੋਏ ਆ ਉਹ ਸਲਾਹੁਣ ਯੋਗ ਹੈ, ਪਰ ਹਾਲੇ ਇਹ ਯਤਨ ਪੂਣੇ ਹੈ, ਇਹ ਕਮਜ਼ੋਰ ਹੈ, ਥੋੜੇ ਆ, ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ। ਖਾਸ ਕਰਕੇ ਨਿੱਜੀਕਰਨ ਵਿਰੋਧੀ ਦਿਨ ਮਨਾਉਣਾ, ਹੁਣ ਤਾਂ ਦੇਖੋ ਮਾਹੌਲ ਪੱਖੋਂ ਤਾਂ ਇਹ ਹੈ ਵੀ ਉਹਨਾਂ ਦਿਨਾਂ ਚ ਬੈਂਕ ਵਾਲਿਆਂ ਨੇ ਹੜਤਾਲ ਕੀਤੀ ਹੈ, ਉਹਨਾਂ ਦਿਨਾਂ ਚ ਉਹ ਤੋਂ ਬਾਅਦ ਸਾਂਝੀ ਮਜ਼ਦੂਰਾਂ ਨੇ ਐਕਸ਼ਨ ਕੀਤਾ, ਖੇਤ ਮਜ਼ਦੂਰ ਕਿਸਾਨ, ਇਉਂ ਤਾਂ ਜਿਹੜਾ ਮੁਲਕ ਦੇ ਅੰਦਰ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਇੱਕ ਵਿਆਪਕ ਦ੍ਰਿਸ਼ ਹੈ ਜਿਹੜਾ ਸਮਾਜ ਦੇ ਵੱਖ ਵੱਖ ਮਿਹਨਤੀ ਤਬਕਿਆਂ ਦਾ ਇਹਨਾਂ ਨਵੀਆਂ ਨੀਤੀਆਂ ਦੇ ਹੱਲੇ ਦੇ ਖਿਲਾਫ਼, ਖਾਸ ਕਰਕੇ ਜਿਹਨੂੰ ਇਹ ਨਿੱਜੀਕਰਨ, ਸੰਸਾਰੀਕਰਨ, ਵਪਾਰੀਕਰਨ ਦੀਆਂ ਨੀਤੀਆਂ ਦਾ ਨਾਂ ਦਿੰਦੇ ਆ, ਉਹਦੇ ਖਿਲਾਫ਼ ਇਕਜੁੱਟ ਰੂਪ ਪ੍ਰਗਟ ਹੋਇਆ। ਇਹਨੂੰ ਹੋਰ ਵੱਧ ਇਕਜੁੱਟ ਕਰਨ ਦੀ ਲੋੜ ਹੈ। ਇਸ ਪੱਖੋਂ ਕਿਸਾਨ ਸੰਘਰਸ਼ ਦੀ ਇਹ ਪ੍ਰਾਪਤੀ ਹੈ ਵੀ ਇੱਧਰ ਨੂੰ ਗੱਲ ਇਹਦੇ ਨਾਲ ਬਾਕੀ ਤਬਕਿਆਂ ਦੇ ਸਰੋਕਾਰ ਹੈ ਜਿਹੜੇ ਉਹ ਜੁੜਨੇ ਸ਼ੁਰੂ ਹੋਏ ਆ। ਇਹ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਹੋਰ ਜੋੜਨਾ, ਹੋਰ ਨੇੜੇ ਲਿਆਉਣਾ, ਖਾਸ ਕਰਕੇ ਤਾਲਮੇਲਵੇਂ ਐਕਸ਼ਨਾਂ ਦੀ ਸ਼ਕਲ ਦੇ ਵਿੱਚ, ਵੀ ਸਾਂਝੀ ਮਜ਼ਦੂਰਾਂ ਦੀ ਮੰਗ ਹੈ ਉਹ ਵੀ ਐਕਸ਼ਨ ਕਰਦੇ ਆ, ਉਸੇ ਦਿਨ ਕਿਸਾਨ ਇਸ ਤੇ ਐਕਸ਼ਨ ਕਰਨ, ਉਹਨਾਂ ਨਾਲ ਵੱਧ ਤੋਂ ਵੱਧ ਤਾਲਮੇਲ ਕਰਨ। ਹੁਣ ਮਈ ਦਿਵਸ ਆਉਂਦਾ, ਪਹਿਲੀ ਮਈ ਹੈ ਜਿੱਥੇ ਇਹ ਦਿੱਲੀ ਚ ਮੋਰਚੇ ਲੱਗੇ ਹੋਏ ਆ, ਉਹ ਥਾਵਾਂ ਵੀ ਵਿਸ਼ੇਸ਼ ਕਰਕੇ ਗੜਗਾਓਂ ਮਾਨਸਰ ਵਾਲੀ ਬੈਲਟ ਹੈ ਜਿਹੜੀ, ਉਸ ਬੈਲਟ ਦੇ ਵਿੱਚ ਸਾਂਝੀ ਮਜ਼ਦੂਰ ਹੈਗੇ ਆ ਦਿੱਲੀ ਚ, ਇਦੂ ਵੀ ਨਾ ਮੁਲਕ ਭਰ ਦੇ ਵਿੱਚ ਵੀ ਇਹ ਦਿਹਾੜਾ ਜਿਹੜਾ ਹੈਗਾ ਪਹਿਲੀ ਮਈ ਦਾ, ਉਹ ਮਜ਼ਦੂਰਾਂ ਨੇ ਤਾਂ ਮਨਾਉਣਾ ਹੀ ਮਨਾਉਣਾ ਹੈ ਆਪਣੇ ਜਿਹੜੇ ਲੇਬਰ ਕੋਡ ਦੇ ਖਿਲਾਫ਼, ਜਿਹੜੇ ਕਿਰਤ ਕਾਨੂੰਨਾਂ ਦੇ ਸ਼ਾਂਗਣ ਦੇ ਖਿਲਾਫ਼, ਤੇ ਕਿਸਾਨਾਂ ਨੂੰ ਵੀ ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹ ਮਈ ਦਿਨ ਦੇ ਉੱਤੇ ਜਿਹੜਾ ਇਹ ਨਵੀਆਂ ਨੀਤੀਆਂ ਦਾ ਆਉਂਦਾ, ਇਹਦੇ ਖਿਲਾਫ਼ ਸਾਂਝੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਗੱਲ ਦੀ ਲੋੜ ਹੈ ਸੰਘਰਸ਼ ਨੂੰ ਅੱਗੇ ਤਕੜਾਈ ਦੇਣ ਵਾਸਤੇ।
ਬਿਲਕੁਲ ਸਾਥੀ ਜੀ, ਇਹਦੇ ਨਾਲ ਮਿਲਦਾ ਜੁਲਦਾ ਹੀ ਸਵਾਲ ਹੈ, ਤੁਸੀਂ ਗੱਲ ਕੀਤੀ ਜਿਹੜੀ ਬਰਨਾਲੇ ਦੀ ਰੈਲੀ, ਲੁਧਿਆਣੇ ਵਾਲੀ ਰੈਲੀ, ਬਠਿੰਡੇ ਵਾਲੀ ਰੈਲੀ, ਸੋ ਇਹ ਵੀ ਸਵਾਲ ਵਿੱਚ ਵਿੱਚ ਉੱਠਿਆ ਸੀਗਾ ਜਿਹੜਿਆਂ ਵਿਰੋਧੀ ਧਿਰਾਂ ਵੱਲੋਂ ਖਾਸ ਕਰਕੇ, ਕਿ ਪੰਜਾਬ ਨੂੰ ਸੋਰੀ ਦਿੱਲੀ ਨੂੰ ਛੱਡ ਕੇ ਹੁਣ ਪੰਜਾਬ ਭੱਜ ਗਏ ਨੇ, ਇੱਕ ਜਥੇਬੰਦੀਆਂ ਨੂੰ ਕਿਉਂ ਲੋੜ ਪਈ ਕਿ ਵਾਪਸ ਪੰਜਾਬ ਦੇ ਵਿੱਚ ਜਾ ਕੇ ਵੀ ਇਹ ਜਿਹੜੀਆਂ ਰੈਲੀਆਂ ਜਿਹੜੀਆਂ ਇਹ ਕੀਤੀਆਂ ਜਾਣ?
ਹਾਂਜੀ, ਦੇਖੋ ਜਿੰਨਾ ਮੈਂ ਜਾਣਦਾ ਇਸ ਸੰਘਰਸ਼ ਨੂੰ ਜਾਂ ਜਿੰਨਾ ਕੁ ਮੈਂ ਇਹਦੇ ਨਾਲ ਜੁੜਿਆ ਹੋਇਆ, ਉੱਥੇ ਦੇਖੋ ਹਾਲਤ ਇਹ ਬਣੀ ਹੈ ਵੀ ਜਿਹੜਾ 26 ਜਨਵਰੀ ਤੋਂ ਮਗਰੋਂ ਦੀ ਜਿਹੜੀ ਡਿਵੈਲਪਮੈਂਟ ਹੋਈ, ਉਹਦੇ ਚ ਵਿਸ਼ੇਸ਼ ਗੱਲ ਇਹ ਸੀਗੀ ਵੀ ਇੱਕ ਤਰ੍ਹਾਂ ਉਹ ਗੱਲ ਮੁੜ ਉਭਰਨ ਚ, ਐ ਕਹਿ ਲਓ ਵੀ ਕਿਸਾਨ ਮੋਰਚਿਆਂ ਦੇ ਮੁੜ ਤਾੜੇ ਆਉਣ ਚ ਇਸ ਗੱਲ ਦਾ ਰੋਲ ਬਣਿਆ ਵੀ ਵੱਡੀ ਪੱਧਰ ਤੇ ਯੂਪੀ ਦੇ, ਪੱਛਮੀ ਯੂਪੀ ਦੇ ਅੰਦਰ ਤੇ ਹਰਿਆਣੇ ਦੇ ਅੰਦਰ ਕਿਸਾਨਾਂ ਦੀਆਂ ਜਿਹੜੀਆਂ ਮਹਾਂਪੰਚਾਇਤਾਂ ਹੋਈਆਂ, ਮਹਾਂਪੰਚਾਇਤਾਂ ਵੱਲੋਂ ਉੱਥੇ ਜਿਹੜਾ ਮਤਲਬ ਜਾਟ ਭਾਈਚਾਰਾ ਜਿਹੜੀ ਫੋਰਮ ਚ ਆਪਣੀ ਗੈਦਰਿੰਗ ਕਰਦਾ, ਉਹਨੂੰ ਨਾਂ ਦੇ ਦਿੰਦੇ ਆਪਾਂ ਪੰਜਾਬ ਦੇ ਅੰਦਰ ਮੁਕਾਬਲਤਨ ਜਿਹੜੀ ਜਨਤਕ ਮੂਵਮੈਂਟ ਹੈ ਉਹਦੇ ਪ੍ਰੋਗਰੈਸਿਵ ਜਿਹੜੇ ਐਲੀਮੈਂਟ ਆ ਉਹ ਵੱਧ ਡਿਵੈਲਪਡ ਹੋਏ ਹੋਏ ਆ, ਇਸ ਵੱਧ ਵਿਕਸਿਤ ਹੈ ਜਿਹਦੇ ਕਰਕੇ ਉਹ ਉਹਨਾਂ ਨੂੰ, ਚਲੋ ਆਪਾਂ ਇੱਥੇ ਪੰਜਾਬ ਚ ਉਹਨਾਂ ਨੂੰ ਰੈਲੀਆਂ ਕਿਹਾ, ਮਹਾਂ ਰੈਲੀਆਂ ਕਿਹਾ, ਉਹਦੇ ਚ ਇਸ ਗੱਲ ਦੀ ਮਹੱਤਵ ਸੀਗਾ ਵੀ ਜੇ ਉਹ ਮੋਬਲਾਈਜੇਸ਼ਨ ਆ ਜਿਹੜੀਆਂ ਇਹ ਹੋਈਆਂ, ਇਹ ਲੋਕਾਂ ਦੀਆਂ ਲਾਮਬੰਦੀਆਂ ਦਾ ਇੱਕ ਰੂਪ ਸੀ, ਇੱਕ ਪ੍ਰਗਟਾਵਾ ਹੈ, ਇਹ ਇਸ ਪੱਖ ਤੋਂ ਵੀ ਮਹੱਤਵ ਰੱਖਦਾ ਵੀ ਐ ਜੇ ਕੋਈ ਐ ਕਹੇ ਵੀ ਹੁਣ ਭਲਾ ਦਿੱਲੀ ਚ ਕਹਿ ਦਿੰਦੇ ਆਪਾਂ ਵੀ ਲੱਖਾਂ ਕਿਸਾਨ ਬੈਠੇ
ਜੀ,
ਪਰ ਇਸ ਸਾਰੇ ਖਿੱਤੇ ਦੀ ਆਬਾਦੀ ਤਾਂ ਕਰੋੜਾਂ ਦੀ ਹੈ, ਕਿਸਾਨੀ ਦੀ
ਹਾਂਜੀ
ਕਈ ਕਰੋੜਾਂ ਦੀ, ਇਸ ਸਾਰੀ ਆਬਾਦੀ ਦੀ ਸ਼ਮੂਲੀਅਤ ਦਿੱਲੀ ਮੋਰਚਿਆਂ ਤੇ ਹੋ ਹੀ ਨਹੀਂ ਸਕਦੀ, ਇਉਂ ਸੰਭਵ ਹੀ ਨਹੀਂ ਹੁੰਦਾ। ਵੈਸੇ ਵੀ ਜੇ ਤੂੰ ਪਹਿਲਾਂ ਆਪਾਂ ਗੱਲ ਕਰੀਏ ਵੀ ਪੰਜਾਬ ਸੰਘਰਸ਼ ਦਾ ਦਿੱਲੀ ਮੋਰਚਾ ਤਾਂ ਸੰਘਰਸ਼ ਦੀ ਇੱਕ ਸ਼ਕਲ ਹੈ ਇਸ ਵੇਲੇ, ਉਹ ਉੱਚਤਮ ਸ਼ਕਲ ਹੈ ਇਸ ਵੇਲੇ ਜਿਹਦਾ ਸਭ ਤੋਂ ਵੱਧ ਦਬਾਅ ਬਣਿਆ ਹੋਇਆ, ਪਰ ਸਾਰਾ ਕੁਛ ਹੀ ਦਿੱਲੀ ਮੋਰਚੇ ਰਾਹੀਂ ਹਾਸਲ ਹੋਣਾ, ਇਹ ਥਿੰਕਿੰਗ ਵੀ ਠੀਕ ਨਹੀਂ ਹੈ, ਉਹਦਾ ਆਪਦਾ ਵਜਨ ਹੈ, ਉਹਦਾ ਆਪਦਾ ਜ਼ੋਰ ਹੈ। ਪਰ ਜਿਵੇਂ ਹੁਣ ਪੰਜਾਬ ਦੇ ਅੰਦਰ 40 ਤੇ ਲਗਭਗ 100 ਤੋਂ ਉੱਪਰ ਥਾਵਾਂ ਦੇ ਉੱਤੇ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਇਹ ਸ਼ਾਪਿੰਗ ਮਾਲ, ਟੋਲ ਪਲਾਜ਼ੇ ਤੇ ਜਿਹੜੇ ਇਸ ਤਰ੍ਹਾਂ ਦੇ ਆਪਣੇ ਗੋਦਾਮ ਵਗੈਰਾ ਅਡਾਨੀ ਉਹਨਾਂ ਦੇ ਰੋਕੇ ਹੋਏ ਆ, ਇਹ ਇੱਕ ਸੰਘਰਸ਼ ਦੀ ਫੋਰਮ ਹੈ।
ਬਿਲਕੁਲ,
ਜਿਹੜੀ ਇਹ ਫਰਵਰੀ ਤੇ ਮਾਰਚ ਦਾ ਮਹੀਨਾ ਪੰਚਾਇਤਾਂ ਦਾ ਦੌਰ ਚੱਲਿਆ, ਇਹਨੇ ਇੱਕ ਤਰ੍ਹਾਂ ਜਿਹੜੀ ਬੀਜੇਪੀ ਪਹਿਲਾਂ ਆਫੈਂਸ ਤੇ ਆਈ ਸੀਗੀ 26 ਜਨਵਰੀ ਤੋਂ
ਜੀ
ਦੇ ਜਸਟ ਮਗਰੋਂ ਦੇ ਦਿਨ ਆ ਜਿਹੜੇ ਇੱਕ ਤਰ੍ਹਾਂ ਉਹਨੂੰ ਬੈਕਫੁੱਟ ਤੇ ਧੱਕ ਤੇ ਇਹਨੂੰ ਬੈਕਫੁੱਟ ਤੇ ਧੱਕਣ ਤੇ ਇਹਨਾਂ ਪੰਚਾਇਤਾਂ ਦਾ ਰੋਲ ਹੈ ਵੈਸੇ ਵੀ ਜੇ ਕੋਈ ਐਂ ਸੋਚਦਾ ਨਾ ਵੀ ਦਿੱਲੀ ਮੋਰਚੇ ਇਹਨਾਂ ਪੰਚਾਇਤਾਂ ਨਾਲ ਦਿੱਲੀ ਮੋਰਚੇ ਕਮਜ਼ੋਰ ਹੁੰਦੇ ਆ ਇਹ ਵੈਸੇ ਹੀ ਜਿਹਨੂੰ ਅਸੀਂ ਕਵਾਂਗੇ ਵੀ ਜਿਹਨੂੰ ਜਿਹੜੇ ਸੰਘਰਸ਼ ਕਰਨ ਦੀ ਜਾਂ ਲਾਮਬੰਦੀਆਂ ਦੀ ਜਾਂ ਸੰਘਰਸ਼ ਚਲਾਉਣ ਬਾਰੇ ਇਹਦਾ ਮਤਲਬ ਠੀਕ ਨਜ਼ਰੀਆ ਨਹੀਂ ਹੈ ਜੇ ਕੋਈ ਆਉਂ ਸੋਚਦਾ ਕਿਉਂਕਿ ਜੇ ਦਿੱਲੀ ਮੋਰਚੇ ਲੱਗੇ ਹੋਏ ਆ ਦਿੱਲੀ ਮੋਰਚੇ ਕਾਹਦੇ ਸਿਰ ਤੇ ਆ
ਪੰਜਾਬ
ਦੇ ਅੰਦਰ ਲਾਮਬੰਦੀ ਚੱਲਦੀ ਹੈ ਤੇ ਦਿੱਲੀ ਮੋਰਚੇ
ਬਿਲਕੁਲ ਬਿਲਕੁਲ
ਸਟੇਟਾਂ ਦੇ ਵਿੱਚ ਲਾਮਬੰਦੀ ਹੁੰਦੀ ਆ ਤੇ ਇਹ ਇੱਕ ਲਾਮਬੰਦੀ ਕੋਈ ਇਹੋ ਜਿਹੀ ਵੀ ਥੋੜਾ ਹੈ ਜੀ ਵੀ ਤੁਸੀਂ ਲੋਕਾਂ ਨੂੰ ਇੱਕ ਵਾਰੀ ਕਾਲ ਦੇ ਦਿਓ ਜਾ ਕੇ ਬੈਠ ਗਏ ਪਤਾ ਕੀ ਵਾਪਰਦਾ ਇਹਦਾ ਇਹ ਰੈਲੀਆਂ ਦੇ ਦੋ ਮੈਂ ਤਾਂ ਐਂ ਕਹੂੰਗਾ ਵੀ ਇਹਨਾਂ ਰੈਲੀਆਂ ਨੇ ਦੋ ਕੰਮ ਕੀ ਇੱਕ ਕੰਮ ਇਹਨਾਂ ਨੇ ਕੀਤਾ ਪੰਜਾਬ ਮਤਲਬ ਇਹਨਾਂ ਸਟੇਟਾਂ ਦੇ ਅੰਦਰ ਸ਼ਕਤੀ ਪ੍ਰਦਰਸ਼ਨ ਬਣੀਆਂ ਇਹ ਰੈਲੀਆਂ ਇਹਦਾ ਇੱਕ ਪੱਖ ਹੈ ਮੋਦੀ ਹਕੂਮਤ ਨੂੰ ਵੱਡੀਆਂ ਲਾਮਬੰਦੀਆਂ ਨੇ ਹੁਣ ਪੱਛਮੀ ਯੂਪੀ ਦੇ ਵਿੱਚ ਤਾਂ ਇੱਕ ਤਰ੍ਹਾਂ ਕਾਫੀ ਨਖੇੜੇ ਦੀ ਹਾਲਤ ਚ ਜਾਣਾ ਪਿਆ ਬੀਜੇਪੀ ਨੂੰ ਇਹਨਾਂ ਰੈਲੀਆਂ ਦਾ ਰੋਲ ਸੀ ਹੁਣ ਕਈ ਪੰਜਾਬ ਦੇ ਅੰਦਰ ਮਤਲਬ ਮੈਂ ਕਈ ਲੀਡਰਾਂ ਦੀਆਂ ਸਟੇਟਮੈਂਟਾਂ ਵੀ ਦੇਖੀਆਂ ਵੀ ਪੰਜਾਬ ਤਾਂ ਪਹਿਲਾਂ ਹੀ ਲਾਮਬੰਦੇ ਇੱਥੇ ਰੈਲੀਆਂ ਦੀ ਕੀ ਲੋੜ ਹੈ ਵੀ ਲਾਮਬੰਦੀ ਕੋਈ ਆਪਦੇ ਆਪ ਦੇ ਵਿੱਚ ਇਹੋ ਜਿਹੀ ਚੀਜ਼ ਥੋੜਾ ਵੀ ਇੱਕ ਵਾਰੀ ਕਰਤੀ ਸੀ ਜਿਹੜੇ ਧਰਨੇ ਚੱਲ ਰਹੇ ਠੀਕ ਉਹ ਤਾਂ ਚੱਲ ਰਹੇ
ਹੈ
ਲਾਮਬੰਦੀ ਦੀ ਲੋੜ ਸ਼ਕਤੀ ਪ੍ਰਦਰਸ਼ਨ ਹੁਣ ਜਿਹਨੂੰ ਪਹਿਲਾਂ ਨਹੀਂ ਸਮਝ ਆਉਂਦੀ ਸੀ ਸ਼ਾਇਦ ਉਹ ਬਰਨਾਲੇ ਵਾਲੀ ਰੈਲੀ ਦੇ ਮਗਰੋਂ ਸਮਝ ਸਕਦਾ ਵੀ ਬਰਨਾਲੇ ਦੇ ਅੰਦਰ 2 ਲੱਖ ਦੇ ਹੋਏ ਕੱਟ ਨੇ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਅਪ ਕਰਨ ਚ ਕੀ ਰੋਲ ਨਿਭਾਇਆ ਤੇ ਉਸ ਤੋਂ ਅੱਗੇ ਵੱਡੀ ਗੱਲ ਇਹ ਸੀ ਵੀ ਇਹਨੇ ਇਸ ਨਰੇਟਿਵ ਨੂੰ ਜਿਹੜਾ ਬਣਾਇਆ ਹੋਇਆ ਸੀ ਵੀ ਚਾਹੇ ਉਹਨੂੰ ਨੌਜਵਾਨ ਵਰਸੋਂ ਕਿਸਾਨ ਲੀਡਰਸ਼ਿਪ ਚਾਹੇ ਕਾਮਰੇਡ ਵਰਸੋਂ ਸਿੱਖ ਬਣਾਤਾ
ਹਾਂਜੀ ਹਾਂਜੀ
ਚਾਹੇ ਇਹ ਬਣਾਤਾ ਵੀ ਹੁਣ ਨੈਟ ਦੇ ਵਿੱਚ ਹੈ ਉਸ ਚੀਜ਼ ਦੇ ਉੱਤੇ ਸੱਟ ਮਾਰਨ ਦਾ ਰੋਲ ਵੀ ਅਦਾ ਕੀਤਾ ਹੁਣ ਜੇ ਅਸੀਂ ਬਰਨਾਲੇ ਦੀ ਮਹਾਰੈਲੀ ਦੀ ਗੱਲ ਕਰੀਏ ਅਸੀਂ 21 ਮਾਰਚ ਦੇ ਸੁਨਾਮ ਦੇ ਇਕੱਠ ਦੀ ਗੱਲ ਕਰੀਏ ਇਹ ਤੋਂ ਬਿਨਾਂ ਆਡਰ ਥਾਵਾਂ ਦੇ ਪਹਿਲਾਂ ਜਗਰਾਉਂ ਦੇ ਵਿੱਚ ਵੀ ਹੋਈ ਚਲੋ ਇਹਨਾਂ ਸਾਰਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਅਸੀਂ ਐਂ ਕਹੀਏ ਵੀ ਜਿਹੜੇ ਬਰਨਾਲੇ ਦਾ ਇਕੱਠ ਸੀਗਾ ਉਹ ਬਹੁਤ ਵੱਡਾ ਸੀ ਆਪਣੇ ਆਪ ਦੇ ਵਿੱਚ ਇਸ ਪੱਖੋਂ ਦਾ ਮਹੱਤਵ ਸੀ ਦੂਜਾ ਇਸ ਪੱਖੋਂ ਸੀ ਵੀ ਬਰਨਾਲੇ ਦੇ ਇਕੱਠ ਦੇ ਵਿੱਚ ਇੱਕ ਮਤਾ ਪਾਸ ਹੋਇਆ ਆਪਣਾ ਸਟੇਜ ਦੇ ਉੱਤੇ ਉਸ ਮਤੇ ਦੇ ਵਿੱਚ 2 ਲੱਖ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਉਸ ਮਤੇ ਰਾਹੀਂ ਇਹ ਕਿਹਾ ਵੀ ਅਸੀਂ ਇਸ ਕਿਸਾਨ ਸੰਘਰਸ਼ ਨੂੰ ਕਿਸੇ ਖਾਸ ਧਰਮ ਦਾ ਸੰਘਰਸ਼ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਖੜੇ ਹਾਂ
ਬਿਲਕੁਲ
ਅਸੀਂ ਇਸ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਬਣਾਉਣ ਦੇ ਹਾਮੀ ਹੈ ਉਹਦੀ ਉਸਾਰੀ ਕਰਨ ਦੇ ਹਾਮੀ ਹੈ ਅਸੀਂ ਕਿਸੇ ਵੀ ਇਹੋ ਜਿਹੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਨਾ ਅਸੀਂ ਇਸ ਅੰਦੋਲਨ ਦੇ ਵਿੱਚ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਘੁਸਪੈਠ ਕਰਨ ਦੀ ਗੁਜਾਇਸ਼ ਦੇਵਾਂਗੇ ਇਹ ਮਤਾ ਮੰਚ ਤੋਂ ਪੈਣਾ ਤੇ 2 ਲੱਖ ਲੋਕਾਂ ਵੱਲੋਂ ਬਾਹਾਂ ਖੜੀਆਂ ਕਰਕੇ ਇਹਨੂੰ ਪ੍ਰਵਾਨਗੀ ਦੇਣਾ ਇਹਦਾ ਆਪਣੇ ਆਪ ਦੇ ਵਿੱਚ ਇਸ ਸੰਘਰਸ਼ ਦੇ ਅੱਗੇ ਵਧਣ ਦੇ ਵਿੱਚ ਠੀਕ ਦਿਸ਼ਾ ਚ ਅੱਗੇ ਵਧਣ ਦੇ ਵਿੱਚ ਯਾਨੀ ਇਸ ਵੱਲੋਂ ਬਹੁਤ ਵੱਡਾ ਰੋਲ ਜੇ ਅਸੀਂ ਐਂ ਕਹੀਏ ਵੀ ਗੈਦਰਿੰਗ ਆਪਣੇ ਆਪ ਚ ਸ਼ਕਤੀ ਪ੍ਰਦਰਸ਼ਨ ਸੀ ਕਿਸ ਗੱਲ ਦਾ ਸ਼ਕਤੀ ਪ੍ਰਦਰਸ਼ਨ ਸੀ ਉਹ ਇਸ ਗੱਲ ਦਾ ਸ਼ਕਤੀ ਪ੍ਰਦਰਸ਼ਨ ਸੀ ਵੀ ਇਹ ਲੋਕ ਸੰਘਰਸ਼ ਦੇ ਅੰਦਰ ਜਿਹੜੀਆਂ ਪਰਾਈਆਂ ਸੰਘਰਸ਼ ਤੋਂ ਤਾਕਤਾਂ ਜਿਹੜੀਆਂ ਇਹਦਾ ਏਜੰਡਾ ਬਦਲਣਾ ਚਾਹੁੰਦੀਆਂ ਜਿਹੜਾ ਇਹਦੇ ਨਾਰੇ ਬਦਲਣਾ ਚਾਹੁੰਦੀਆਂ ਜਿਹੜਾ ਇਹਦਾ ਸਾਰਾ ਨਿਸ਼ਾਨਾ ਤਬਦੀਲ ਕਰਨਾ ਚਾਹੁੰਦੀਆਂ ਲੋਕ ਉਹਦੇ ਖਿਲਾਫ ਖੜੇ ਆ
ਬਿਲਕੁਲ
ਇਹ ਗੱਲ ਬਹੁਤ ਇਸ ਪੱਖੋਂ ਇਹਦਾ ਬਹੁਤ ਵੱਡਾ ਮਹੱਤਵ ਬਣਿਆ ਇਸ ਕਰਕੇ ਇਹ ਜਿਹੜੀ ਵੀ ਇਹ ਸੋਚਣੀ ਹੈ ਵੀ ਪੰਜਾਬ ਆਡਰ ਥਾਵਾਂ ਤੇ ਲਾਮਬੰਦੀ ਦੀ ਰੈਲੀਆਂ ਦੀ ਲੋੜ ਨੀ ਉਹ ਠੀਕ ਸੋਚਣੀ ਨੀ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਮੋਰਚਾ ਜਿੱਥੇ ਚੱਲਦਾ ਨਾ ਉਹ ਏਰੀਆ ਦੇ ਅੰਦਰ ਕੋਈ ਮੀਟਿੰਗਾਂ ਰੈਲੀਆਂ ਗਰਾਊਂਡ ਦੇ ਉੱਤੇ ਕੁਛ ਹੋ ਰਿਹਾ ਹੁੰਦਾ ਜਿਹਦੇ ਕਰਕੇ ਉਹ ਮੋਰਚਾ ਚੱਲਦਾ ਉਹ ਗਰਾਊਂਡ ਵਰਕ ਹੀ ਹੈ ਇਹ ਜਿਹੜੀਆਂ ਪੰਚਾਇਤਾਂ ਹੋ ਰਹੀਆਂ ਜਿਹੜੀਆਂ ਲੋਕਾਂ ਦੇ ਅੰਦਰ ਚੇਤਨਾ ਦਾ ਸੰਚਾਰ ਵੀ ਕਰਦੀਆਂ ਲੋਕਾਂ ਦੇ ਮੂਡ ਨੂੰ ਵੀ ਅਪ ਕਰਦੀਆਂ ਲੋਕਾਂ ਦੀ ਜਥੇਬੰਦ ਤਾਕਤ ਨੂੰ ਮਜ਼ਬੂਤ ਵੀ ਕਰਦੀਆਂ ਤੇ ਹਕੂਮਤ ਨੂੰ ਇੱਕ ਤਰ੍ਹਾਂ ਦੇ ਉੱਤੇ ਲੋਕਾਂ ਤੋਂ ਨਖੇੜੇ ਦੀ ਹਾਲਤ ਤੋਂ ਛੱਡਦੀ ਹੈ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਤੁਸੀਂ ਇਸ਼ਾਰਾ ਥੋੜਾ ਜਿਹਾ ਉਸ ਅਗਲੇ ਟੌਪਿਕ ਬਾਰੇ ਕਰ ਹੀ ਦਿੱਤਾ ਖੁਦ ਹੀ ਕਿਉਂਕਿ ਸਾਥੀ ਜੀ ਕੋਈ ਵੀ ਸੰਘਰਸ਼ ਜਾਂ ਇਹੋ ਜਿਹਾ ਵੱਡਾ ਸੰਘਰਸ਼ ਅਤੇ ਉਹਦੇ ਵਿੱਚ ਘੁਸਪੈਂਠ ਜਿਹੜੀ ਹੋਣੀ ਆ ਉਹ ਕੁਦਰਤੀ ਆ ਇਹ ਇਹ ਬਸ ਇਵੇਂ ਹੀ ਆ ਕਿਉਂਕਿ ਦੂਸਰੇ ਪਾਸੇ ਵੀ ਜਿਹੜੀ ਤਾਕਤ ਬੈਠੀ ਆ ਮੋਦੀ ਦੀ ਉਹ ਵੀ ਘੱਟ ਨਹੀਂ ਹੈ ਤਾਕਤਵਰ ਨੇ ਉਹ ਲੋਕ ਅੰਬਾਨੀ ਅੰਡਾਨੀ ਦਾ ਉਹਨਾਂ ਨੂੰ ਪੂਰੀ ਬੈਕਿੰਗ ਹੈ ਆ ਤੋ ਸਾਥੀ ਜੀ ਇਹਦੇ ਵਿੱਚ ਕਿਉਂਕਿ ਸ਼ਾਇਦ ਪੰਜਾਬ ਭਾਰਤ ਦੇ ਵਿੱਚ ਤੁਸੀਂ ਇਹਨਾਂ ਨਾਂ ਤੁਹਾਡਾ ਨਾਂ ਵਾ ਪੈਂਦਾ ਹੋਵੇ ਪਰ ਇੱਕ ਗੱਲ ਅਸੀਂ ਦੱਸ ਸਕਦੇ ਨਿਊਜ਼ੀਲੈਂਡ ਬੈਠੇ ਜਾਂ ਹੋਰਨਾਂ ਮੁਲਕਾਂ ਤੋਂ ਵੀ ਪਤਾ ਲੱਗਦਾ ਹੈ ਕਿ ਜਿਹੜਾ ਜਿਹੜਾ ਬਾਹਰ ਜਿਹੜਾ ਆਪਣਾ ਭਾਈਚਾਰਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਬੈਠਾ ਆ ਜਿਹੜੇ ਤੁਸੀਂ ਆਹ ਪਹਿਲਾਂ ਗੱਲ ਕੀਤੀ ਹੈ ਕਿ ਨੌਜਵਾਨ ਬਨਾਮ ਕਿਸਾਨ ਲੀਡਰਸ਼ਿਪ ਸਿੱਖ ਬਨਾਮ ਕਾਮਰੇਡ ਇਹ ਜਿਹੜੇ ਮਸਲੇ ਮਤਲਬ ਜੇ ਆਪਾਂ ਉਗਰਾਹਾਂ ਦੀ ਐਗਜ਼ਾਮਪਲ ਲਈਏ ਉਹ ਤੇ ਡੱਬ ਵਾਲੀ ਖਨੌਰੀ ਤੋਂ ਸ਼ੁਰੂ ਹੋ ਗਿਆ ਸੀ ਜਿੱਦਣ ਪੰਜਾਬ ਤੋਂ ਚੱਲੇ ਸੀ ਔਰ ਪਰ ਉਗਰਾਹਾਂ ਨੇ ਘੱਟੋ ਘੱਟ ਇਹ ਐਕਸ਼ਨ ਜ਼ਰੂਰ ਲਿਆ ਵੀ ਜਿਹੜੇ ਇਹ ਘੁਸਪੈਂਠ ਕਰਨ ਵਾਲੇ ਸੀ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹਨਾਂ ਦੀਆਂ ਕੁਛ ਆਪਸੀ ਕਮੀਆਂ ਕਾਰਨ ਇਹ ਘੁਸਪੈਂਠ ਜਿਹੜੀ ਸੀਗੀ ਉਹ 25 ਜਨਵਰੀ ਤੇ ਫਿਰ 26 ਜਨਵਰੀ ਨੂੰ ਜਾਣਦਿਆਂ ਵੀ ਕੀ ਕੁਛ ਹੋਇਆ ਤੋ ਸਾਥੀ ਜੀ ਇਹ ਜਿਹੜਾ ਵਰਤਾਰਾ ਹੈ ਆ ਇਹ ਜੋ ਹੋਇਆ ਇਹ ਇਹਦੇ ਬਾਰੇ ਆਪਾਂ ਨਾ ਹੀ ਲੈ ਲੈਂਦੇ ਕੋਈ ਐਡੀ ਵੱਡੀ ਗੱਲ ਨਹੀਂ ਹੈ ਜਿਹੜਾ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਦੀਪ ਸਿੱਧੂ ਸਰਕਾਰ ਦਾ ਬੀਜੇਪੀ ਦਾ ਬੰਦਾ ਹੈ ਆ ਔਰ ਜਿਹੜਾ ਲੱਖਾ ਸਧਾਣਾ ਆ ਉਹ ਵੀ ਜਿਹੜਾ ਉਹਦੇ ਹੁਣ ਤੱਕ ਦਾ ਜਿਹੜਾ ਉਹਦਾ ਕਿਰਦਾਰ ਵਾ ਉਹ ਵੀ ਇਸ ਸ਼ੱਕ ਦੀ ਨਜ਼ਰ ਨਾਲ ਹੀ ਸਾਨੂੰ ਉਹਨੂੰ ਦੇਖਣਾ ਚਾਹੀਦਾ ਤੁਸੀਂ ਇਹ ਸਾਰਾ ਜੋ 25 ਨੂੰ ਹੋਇਆ 26 ਨੂੰ ਹੋਇਆ ਉਸ ਤੋਂ ਬਾਅਦ ਇਹ ਕਿਵੇਂ ਤੁਸੀਂ ਵੇਖਦੇ ਹੋ ਸਾਰੀ ਚੀਜ਼ ਨੂੰ
ਹਾਂਜੀ ਦੇਖੋ ਵੈਸੇ ਤਾਂ ਇਹਦੇ ਬਾਰੇ ਕਾਫੀ ਚਰਚਾ ਹੋ ਚੁੱਕੀ ਹੈ ਪਰ ਇਸ ਚਰਚਾ ਕਰਨ ਦੀ ਲੋੜ ਅਜੇ ਵੀ ਇਸ ਕਰਕੇ ਬਾਕੀ ਹੈ ਤੁਸੀਂ ਵੈਸੇ ਇਹ ਗੱਲ ਤੁਸੀਂ ਉਠਾਈ ਹੈ ਵੀ ਹਾਂ ਜੋ ਉਹਨਾਂ ਦੇ ਵਿਅਕਤੀਆਂ ਦੇ ਕਿਰਦਾਰ ਨਾਲੋਂ ਜਾਂ ਵਿਅਕਤੀਆਂ ਦੇ ਅਮਲਾਂ ਨਾਲੋਂ ਇਹ ਗੱਲ ਠੀਕ ਹੈ ਵੀ ਤੁਹਾਨੂੰ ਉਹਨਾਂ ਦੀ ਪਛਾਣ ਕਰਨ ਦੇ ਵਿੱਚ ਉਹਨਾਂ ਗੱਲਾਂ ਦਾ ਰੋਲ ਬਣਦਾ ਪਰ ਮਹੱਤਵਪੂਰਨ ਗੱਲ ਇਹ ਹੈ ਇਸ ਵੇਲੇ ਵੀ ਸਾਨੂੰ ਇਹ ਦੇਖਣਾ ਪਊਗਾ ਵੀ ਆਉਣ ਵਾਲੇ ਜਿਹੜੇ ਕਿਸਾਨ ਸੰਘਰਸ਼ ਦੇ ਦਿਨ ਉਹਨਾਂ ਚ ਵੀ ਇਸ ਗੱਲ ਦਾ ਉਹ ਖਤਰਾ ਟਲਿਆ ਨੀ ਹੈ ਜੀ ਜਿਹੜਾ 26 ਜਨਵਰੀ ਨੂੰ ਵਾਪਰਿਆ
ਬਿਲਕੁਲ
ਉਹਦਾ ਮਤਲਬ ਇਹ ਨੀ ਹੈ ਵੀ ਉਹੀ ਰੂਪ ਉਹਦਾ ਕੋਈ ਵੀ ਹੋ ਸਕਦਾ ਸਵਾਲ ਇਹ ਹੈ ਵੀ ਕਿਸਾਨ ਸੰਘਰਸ਼ ਦੇ ਅੰਦਰ ਕਿਸਾਨ ਕਿਸਾਨਾਂ ਤੋਂ ਬਾਹਰਲੀਆਂ ਸ਼ਕਤੀਆਂ ਦੀ ਘੁਸਪੈਠ ਹੋਈ ਇਹ ਚੱਲੀ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਸ਼ੰਭੂ ਬਾਰਡਰ ਤੇ
ਬਿਲਕੁਲ
ਲੱਗਿਆ ਧਰਨਾ ਸੀ ਉੱਥੋਂ ਇਹ ਚੱਲੀ ਇਹ ਮੁੜ ਕੇ ਦਿੱਲੀ ਦੇ ਵਿੱਚ ਵੀ ਖਾਸ ਕਰਕੇ ਸਿੰਘੂ ਬਾਰਡਰ ਵਾਲੇ ਧਰਨੇ ਦੇ ਉੱਤੇ ਇਹ ਇੱਕ ਪੈਰਲਲ ਗੱਲ ਚੱਲਦੀ ਇਹਦੀ ਜਿਹੜੀ ਸਭ ਤੋਂ ਸਿਖਰਲਾ ਪ੍ਰਗਟਾਵਾ ਉਹ ਆਪਣਾ 26 ਜਨਵਰੀ ਦੀਆਂ ਘਟਨਾਵਾਂ ਚਲੋ ਇਹ ਗੱਲ ਹਕੀਕਤ ਜੋ ਦੇਖਿਆ ਲੋਕਾਂ ਨੇ ਵੀ ਲਾਲ ਕਿਲੇ ਤੇ ਆਪਣੇ ਨਿਸ਼ਾਨ ਸਾਹਿਬ ਉਹਨਾਂ ਨੂੰ ਉੱਥੇ ਚੜਾਇਆ ਗਿਆ ਉੱਥੇ ਝੰਡਾ ਤੇ ਧਾਰਮਿਕ ਰੰਗ ਤੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਜੋ ਸਾਰਾ ਵਰਤਾਰਾ ਇਹ ਵਰਤਾਰਾ ਅਸਲ ਚ ਮੈਂ ਤਾਂ ਇਹਨੂੰ ਇਉਂ ਹੀ ਦੇਖਦਾ ਵੀ ਇਹ ਵਰਤਾਰਾ ਇੱਕ ਤਰ੍ਹਾਂ ਇੱਕ ਖਾਸ ਕਿਸਮ ਦੀ ਇੱਕ ਪੋਲੀਟਿਕਸ ਹੈ ਜਿਹੜੀ ਪੋਲੀਟਿਕਸ ਸਿੱਖ ਧਰਮ ਦੀ ਵਰਤੋਂ ਕਰਕੇ ਚੱਲਦੀ ਜਿਹੜੀ ਪੋਲੀਟਿਕਸ ਸਿੱਖ ਧਰਮ ਨੂੰ ਸਾਧਨ ਬਣਾਉਂਦੀ ਹੈ ਪੰਜਾਬ ਦੇ ਅੰਦਰ ਰਾਜਗੱਦੀ ਤੇ ਬੈਠਣ ਦਾ ਉਹਦੇ ਵਿੱਚ ਗਾਹਾਂ ਅੱਡ ਗੱਲ ਹੈ ਵੀ ਕੋਈ ਨਰਮ ਦਲੀਏ ਵੱਜਦੇ ਹੈ ਕੋਈ ਗਰਮ ਦਲੀਏ ਵੱਜਦੇ ਹੈ ਪਰ ਸਵਾਲ ਇਹ ਹੈ ਵੀ ਜਿਹੜੇ ਇਹ ਸਿੱਖ ਧਰਮ ਦੇ ਵਿੱਚ ਫਿਰਕਾ ਪ੍ਰਸਤ ਅੰਸਰ ਹੈ ਜਨੂਨੀ ਫਿਰਕਾ ਪ੍ਰਸਤ ਤੇ ਉਸ ਤੋਂ ਅੱਗੇ ਜਿਹੜੇ ਕੋਈ ਚਾਹੇ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰਦੇ ਆ ਚਾਹੇ ਸਿੱਖਾਂ ਦਾ ਵੱਖਰਾ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਆ ਪਹਿਲਾ ਸਵਾਲ ਇਹ ਹੈ ਵੀ ਜੇ ਇਹ ਗੱਲਾਂ ਠੀਕ ਵੀ ਹੋਣ ਮੈਂ ਨੀ ਇਹਨਾਂ ਨੂੰ ਠੀਕ ਮੰਨਦਾ ਜੇ ਕੋਈ ਕਹੇ ਵੀ ਕਿਸੇ ਨੂੰ ਵੀ ਆਪਣੇ ਗੱਲ ਨੂੰ ਪ੍ਰਚਾਰਨ ਦਾ ਕੋਈ ਸੈਕੂਲਰ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣੇ ਕਿਸੇ ਜਿਹੜੇ ਆਦੜ ਮੰਨ ਲਓ ਕੋਈ ਮੁੱਦੇ ਉਠਾਉਣ ਦਾ ਜਿਵੇਂ ਪੰਜਾਬੀ ਬੋਲੀ ਦਾ ਮੁੱਦਾ ਜਾਂ ਹੋਰ ਇਹੋ ਜਿਹੇ ਮੁੱਦੇ ਆ ਜਿਹੜੇ ਧਰਮ ਦੇ ਪੈਂਤਰਿਆਂ ਤੋਂ ਬਿਨਾਂ ਕਿਸੇ ਨੇ ਉਠਾਉਣੇ ਆ ਇਹ ਮੁੱਦੇ ਉਠਾਉਣ ਦਾ ਜਾਂ ਇਹੋ ਜਿਹਾ ਅਧਿਕਾਰ ਕਿਸੇ ਨੂੰ ਵੀ ਹੈਗਾ ਇੱਥੋਂ ਤੱਕ ਕਿ ਆਪਦੇ ਧਰਮ ਦਾ ਪ੍ਰਚਾਰ ਕਰਨ ਦਾ ਵੀ ਅਧਿਕਾਰ ਹੈਗਾ
ਬਿਲਕੁਲ
ਇਹਦੇ ਤੇ ਕੋਈ ਕਿਸੇ ਨੂੰ ਰੋਕ ਨਹੀਂ ਹੈ ਪਰ ਸਵਾਲ ਇਹ ਹੈ ਵੀ ਕਿਸਾਨ ਸੰਘਰਸ਼ ਦੇ ਅੰਦਰ ਜਿਹੜੇ ਮੁੱਦਿਆਂ ਦਾ ਕੋਈ ਮਤਲਬ ਨਹੀਂ ਸੀ ਬਣਦਾ ਜਿਹੜੇ ਮੁੱਦਿਆਂ ਦਾ ਕੋਈ ਸਥਾਨ ਨਹੀਂ ਸੀ ਉਹ ਮੁੱਦੇ ਲਿਆਂਦੇ ਗਏ ਉਹ ਮੁੱਦੇ ਲਿਆ ਕੇ ਬਹੁਤ ਆਪਣੇ ਨਾ ਸੁਭਾਵਕ ਜਿਹਾ ਬਣਿਆ ਗਿਆ ਜਿਵੇਂ ਹੁਣ ਵੀ ਕਈ ਵਾਰੀ ਗੱਲ ਕਰਨਗੇ ਵੀ ਚੱਲ ਯਾਰ ਪੰਜਾਬ ਦੀ ਸਿੱਖਾਂ ਦੀ ਗੱਲ ਕਰਦੇ ਹੋ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੈ ਜਿਹੜੀ ਇੱਥੇ ਵੀ ਦਿਲਚਸਪ ਗੱਲ ਹੈ ਵੀ ਪੰਜਾਬ ਦੇ ਕਿਸਾਨਾਂ ਨੂੰ ਵੀ ਸਿੱਖ ਹੋਣ ਵਜੋਂ ਦੇਖਿਆ ਜਾਂਦਾ ਵੀ ਪੰਜਾਬ ਦੇ ਅੰਦਰ ਜਿਹੜੇ ਪਿੰਡਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵੀ ਬੰਦੇ ਖੇਤੀ ਕਰਦੇ ਆ ਪੰਜਾਬ ਦੇ ਅੰਦਰ ਹਿੰਦੂ ਭਾਈਚਾਰੇ ਖੇਤੀ ਕਰਨ ਵਾਲੇ ਲੋਕ ਹੈ ਗਿਣਤੀ ਦੇ ਪਰਸੈਂਟੇਜ ਵੱਧ ਘੱਟ ਜਾਣ ਨਾਲ ਤਾਂ ਕੋਈ ਇਹ ਗੱਲ ਨੀ ਬਣ ਜਾਂਦੀ ਵੀ ਆਇਡੈਂਟੀ ਇੱਕੋ ਹੋ ਗਈ ਜਿਹੜੇ ਸਿੱਖ ਹੈ ਉਹ ਵੀ ਕਿਸਾਨ ਹੈ ਤੇ ਕਿਸਾਨ ਹੀ ਸਿੱਖ ਹੈ ਵੀ ਉਦੋਂ ਵੀ ਇੱਕ ਗੱਲ ਆਉਂਦੀ ਹੈ ਇਹ ਵੀ ਦਲੀਲ ਇਹ ਦਿੱਤੀ ਜਾਂਦੀ ਹੈ ਵੀ ਜੇ ਦੂਜੀਆਂ ਸਟੇਟਾਂ ਵਾਲਾ ਫਿਰ ਇਹ ਇਕੱਲੇ ਪੰਜਾਬ ਦਿਆਂ ਦਾ ਥੋੜਾ ਮੈਂ ਤਾਂ ਇਹ ਕਹੂੰਗਾ ਵੀ ਪੰਜਾਬ ਦੀ ਕਿਉਂ ਪੰਜਾਬ ਦੇ ਅੰਦਰ ਵੀ ਸਾਰੇ ਧਰਮਾਂ ਦੇ ਕਿਸਾਨ ਮੌਜੂਦ ਨੇ ਉਹਨਾਂ ਸਾਰੇ ਧਰਮਾਂ ਦੇ ਇਹਦੇ ਵਿੱਚ ਸ਼ਮੂਲੀਅਤ ਹੈ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਦੇ ਵਿੱਚ ਭਲਾ ਸਿੱਖ ਧਰਮ ਕਿੱਥੋਂ ਆਉਂਦਾ ਜਦੋਂ ਜਿੱਥੋਂ ਤੱਕ ਤਾਂ ਪ੍ਰੇਰਨਾ ਲੈਣ ਦੇ ਸਰੋਤ ਵਜੋਂ ਆਉਣ ਦੀ ਗੱਲ ਹੈ ਜਿਹੜੇ ਦਲੀਲਾਂ ਦਿੰਦੇ ਆ ਵੀ ਧਰਮ ਕਿਵੇਂ ਛੱਡਿਆ ਜਾ ਸਕਦਾ ਪ੍ਰੇਰਨਾ ਤਾਂ ਹਰੇਕ ਬੰਦਾ ਆਪਦੇ ਕਿਸੇ ਧਰਮ ਤੋਂ ਲੈ ਆਉਂਦਾ, ਕੋਈ ਕਿਸੇ ਆਪਦੀ ਵਿਰਾਸਤ ਚੋਂ ਲੈ ਆਉਂਦਾ, ਕੋਈ ਕਿਸੇ ਆਡੇ ਥਾਵਾਂ ਤੋਂ ਲੈ ਆਉਂਦਾ, ਪਰ ਉਹਦਾ ਜਾਤੀ ਮਸਲਾ ਉਹ ਉੱਥੇ ਰੱਖਦਾ। ਇੱਕ ਸਵਾਲ ਇਹ ਵੀ ਉਹ ਹਿੱਸੇ ਜਿਹੜੇ ਹਿੱਸੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਆਪਦੀ ਸਿਆਸਤ ਦੀ ਖੁੱਸੀ ਹੋਈ ਜ਼ਮੀਨ ਹਾਸਲ ਕਰਨ ਵਾਸਤੇ ਯਤਨਸ਼ੀਲ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ 2015 ਦੇ ਵਿੱਚ, ਉਦੋਂ ਇਹਨਾਂ ਹਿੱਸਿਆਂ ਨੂੰ ਇੱਕ ਮੌਕਾ ਮਿਲਿਆ। ਇਹਨਾਂ ਨੇ ਉਹਦੇ ਦੁਆਲੇ ਲਾਮਬੰਦੀਆਂ ਕੀਤੀਆਂ, ਲਾਮਬੰਦੀਆਂ ਕਰਕੇ ਠੀਕ ਹੈ ਗੱਲ, ਆਮ ਸਾਰੇ ਲੋਕਾਂ ਦੀ ਇਹ ਇੱਛਾ ਜਾਂ ਉਹਨਾਂ ਦੀ ਉਹ ਚਾਹੁੰਦੇ ਆ ਇਨਸਾਫ਼ ਵੀ ਉਹਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹਨਾਂ ਤਾਕਤਾਂ ਦਾ ਮਕਸਦ ਹੈ ਜਿਹੜਾ ਉਹ ਦੋਸ਼ੀਆਂ ਨੂੰ ਸਜ਼ਾ ਨਾਲੋਂ ਵੱਡਾ ਮਕਸਦ ਆਪਦੀ ਸਿਆਸਤ ਨੂੰ ਚਮਕਾਉਣਾ, ਉਹਦੇ ਆਧਾਰ ਦੇ ਉੱਤੇ ਅੱਗੇ ਵਧਣਾ। ਇਹਦੇ ਵਿੱਚ ਹੁਣ ਬਹੁਤ ਸਾਰੇ ਨਾਂ ਇਹਦੇ ਵਿੱਚ ਸ਼ਾਮਲ ਹੈ, ਉਹ ਇੱਥੇ ਲੈਣ ਦੀ ਲੋੜ ਨਹੀਂ ਹੈ, ਕਿੰਨੇ ਲੋਕ ਉਹਦੇ ਵਿੱਚ ਕੌਣ, ਕੋਈ ਵਿਦਵਾਨਾਂ ਦੇ ਨਾਂ ਥੱਲੇ ਸ਼ਾਮਲ ਹੈ, ਕੋਈ ਨੌਜਵਾਨਾਂ ਦੇ ਨਾਂ ਥੱਲੇ ਸ਼ਾਮਲ ਹੈ, ਕੋਈ ਕਿਸੇ ਆਪਣੇ ਇੱਕ ਆਪਣੇ ਗੁਰਦੁਆਰਿਆਂ ਜਾਂ ਧਾਰਮਿਕ ਸੰਸਥਾਵਾਂ ਦੇ ਨਾਂ ਥੱਲੇ ਸ਼ਾਮਲ ਹੈ, ਇਹ ਸਾਰੇ ਹਿੱਸੇ ਉਹ ਨੇ। ਇਹਦੇ ਵਿੱਚ ਕੋਈ ਵਿਅਕਤੀ ਨੇ, ਕੋਈ ਸੰਸਥਾਵਾਂ ਨੇ। ਸਵਾਲ ਇਹ ਹੈ ਵੀ ਇਹਨਾਂ ਨੇ ਇੱਕ ਤਰ੍ਹਾਂ ਮੁਕਾਬਲੇ ਦੇ ਉੱਤੇ, ਕਿਸਾਨ ਸੰਘਰਸ਼ ਲਈ ਮੁਕਾਬਲੇ ਦੇ ਉੱਤੇ ਜਿਹੜੀਆਂ ਆਪਣੀਆਂ ਮੰਗਾਂ ਦਾ ਆਪਣੇ ਬਦਲਵੇਂ ਨਿਸ਼ਾਨੇ ਦਾ ਉਹ ਇੱਕ ਸੈੱਟ ਲੈ ਕੇ ਆਉਂਦਾ। ਪ੍ਰੋਬਲਮ ਇਹ ਹੈ ਵੀ ਕਿਉਂਕਿ ਉਹਨਾਂ ਕੋਲ ਆਪਣੇ ਕੋਲ ਲਾਮਬੰਦੀ ਵਾਸਤੇ ਜਨਤਕ ਆਧਾਰ ਨਹੀਂ ਹੈ, ਤੇ ਨਾ ਇਹਨਾਂ ਮੁੱਦਿਆਂ ਨੂੰ ਪੰਜਾਬ ਦੇ ਅੰਦਰ ਲੋਕ ਹੰਧਾਰਾ ਉਸ ਤਰ੍ਹਾਂ ਦਿੰਦੇ ਆ। ਠੀਕ ਹੈ, ਕੁਛ ਇਸੇ ਭਰਮ ਦੇ ਵਿੱਚ ਆ ਕੇ ਕਈ ਵਾਰੀ ਵਕਤੀ ਤੌਰ ਤੇ ਇਹਦਾ ਸ਼ਿਕਾਰ ਹੋ ਜਾਂਦੇ ਆ, ਪਰ ਆਮ ਰੂਪ ਦੇ ਵਿੱਚ ਕਿਉਂਕਿ ਜੋ ਖੇਤੀ ਸੰਕਟ ਹੈ, ਜੋ ਪੰਜਾਬ ਦੇ ਅੰਦਰ ਕਿਸਾਨਾਂ ਨੇ ਪਹਿਲਾਂ ਲੜਾਈਆਂ ਲੜੀਆਂ ਹੋਈਆਂ ਪਿਛਲੇ ਸਮੇਂ ਦੇ ਅੰਦਰ, ਉਹਨਾਂ ਨੇ ਕਿਸਾਨਾਂ ਦੇ ਅੰਦਰ ਇਸ ਗੱਲ ਦੀ ਚੇਤਨਾ ਦਾ ਸੰਚਾਰ ਕੀਤਾ ਹੋਇਆ ਵੀ ਸਾਡੀ ਖੇਤੀ ਜਾਊਗੀ, ਸਾਡੀਆਂ ਜ਼ਮੀਨਾਂ ਜਾਣਗੀਆਂ, ਸਾਡੀਆਂ ਫਸਲਾਂ ਰੋਲਣ ਜਾ ਰਹੀਆਂ। ਇਹਦਾ ਹੀ ਸਿੱਟਾ ਸੀ ਵੀ ਕਿਸਾਨਾਂ ਨੇ ਬਹੁਤ ਤੇਜ਼ੀ ਨਾਲ ਖੇਤੀ ਕਾਨੂੰਨਾਂ ਬਾਰੇ ਇਹਦੀ ਪਛਾਣ ਕੀਤੀ ਤੇ ਇਹਦੇ ਖਿਲਾਫ਼ ਲੜਾਈ ਦਾ ਪੈਂਤੜਾ ਲਿਆ। ਹੁਣ ਇਹ ਤਾਕਤਾਂ ਉਸ ਸਾਰੀ ਲੜਾਈ ਦੇ ਵਿੱਚ ਨਾ ਕਿਤੇ ਪਹਿਲਾਂ, ਨਾ ਕਦੇ ਖੇਤੀ ਸੰਕਟ ਦਾ ਕੋਈ ਜ਼ਿਕਰ ਹੈ, ਨਾ ਕੋਈ ਕਰਜ਼ਿਆਂ ਤੇ ਲੜਾਈ ਹੈ ਅੱਜ ਤੱਕ, ਨਾ ਕੋਈ ਕਿਸਾਨੀ ਦੇ ਕਿਸੇ ਹੋਰ ਮੰਗ ਦੇ ਉੱਤੇ ਕੋਈ ਲੜਾਈ ਹੈ। ਪਰ ਜਦੋਂ ਕਿਸਾਨੀ ਦਾ ਭਾਰ ਉੱਠ ਖੜਿਆ, ਜਦੋਂ ਲੱਗਿਆ ਵੀ ਅੱਛਾ ਇਹ ਤਾਂ ਬਹੁਤ ਇਤਿਹਾਸਕ ਗੱਲ ਵਾਪਰਨ ਜਾ ਰਹੀ ਹੈ, ਉਦੋਂ ਇਹ ਲੱਗਿਆ ਉਹਨਾਂ ਨੂੰ ਵੀ ਠੀਕ ਹੈ ਹੁਣ ਆਪਣੇ ਵਾਸਤੇ ਇੱਕ ਮੌਕਾ ਹੈ, ਆਪਾਂ ਇਹਨੂੰ ਇਹਦੇ ਵਿੱਚ ਉਸਪੈਟ ਕਰੋ ਤੇ ਆਪਾਂ ਆਪਣੀ ਸਿਆਸਤ ਤੇ ਪੈਂਸਲੇ ਨੂੰ ਚਮਕਾਓ। ਗੱਲਾਂ ਆ ਰਹੀਆਂ ਵੀ ਕੋਈ ਪਾਰਟੀ ਬਣਾਉਣ ਦੀ ਗੱਲ ਹੈ, ਚਾਹੇ ਕੋਈ ਇਹਦੇ ਵਿੱਚੋਂ ਆਪਣੇ 22 ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਦਾ ਮਤਲਬ ਇੱਕ ਕਹਿ ਲਓ ਕਿਸਮਤ ਦੇਖਦਾ, ਕੋਈ ਕਿਵੇਂ ਇਹਨੂੰ ਪੌੜੀ ਦੇਖਦਾ ਰਾਜ ਸੱਤਾ ਤੱਕ ਪਹੁੰਚਣ ਦੀ। ਇਹ ਯਤਨ ਸੀਗੇ, ਇਹ ਯਤਨ ਮੈਂ ਬਹੁਤ ਸਪਸ਼ਟ ਹਾਂ ਇਸ ਗੱਲ ਬਾਰੇ ਵੀ ਇਹਦੇ ਚ ਕੋਈ ਰੌਲਾ ਨਹੀਂ ਵੀ ਉਹਨਾਂ ਨੇ, ਜਿਵੇਂ ਹੁਣ ਜ਼ਿਕਰ ਲੱਖੇ ਸਿਧਾਣੇ ਦਾ ਵੀ ਆਉਂਦਾ, ਲੱਖੇ ਸਿਧਾਣੇ ਵੀ ਇੱਕ ਆਪਦੀ ਪੋਲੀਟਿਕਸ ਹੈ। ਦੀਪ ਸਿੱਧੂ ਆ ਉਹ ਇਦੋਂ ਪਹਿਲਾਂ ਕਦੇ ਕਿਸੇ ਨੇ ਬਹੁਤਾ ਸੁਣਿਆ ਜਾਣਿਆ ਨਹੀਂ ਸੀ, ਉਹ ਵਿੱਚ ਸ਼ਾਮਿਲ ਹੋ ਗਿਆ, ਹੋਰ ਵਿਦਵਾਨਾਂ ਦੀ ਗੱਲ ਆਉਂਦੀ ਹੈ। ਇਹਨਾਂ ਸਾਰੇ ਹਿੱਸਿਆਂ ਦੇ ਆਪਣੇ ਆਪਣੇ ਇੰਟਰਸਟ, ਐ ਨੀ ਹੈ ਵੀ ਸਾਰੇ ਇੱਕੋ ਤਰ੍ਹਾਂ ਸੋਚਦੇ, ਸਭ ਦੇ ਆਪਣੇ ਆਪਣੇ ਇੰਟਰਸਟ ਹੈ। ਇੰਟਰਸਟ ਨਾਲ ਇੱਕ ਜਿਹਨੂੰ ਕਹਿ ਦਿੰਦੇ ਆ ਮੌਕਾ ਪ੍ਰਸਤ ਗੱਠਜੋੜ ਬਣ ਜਾਂਦਾ, ਉਹ ਗੱਠਜੋੜ ਬਣਿਆ। ਪ੍ਰੋਬਲਮ ਇਹਦੀ ਇਹ ਬਣੀ ਵੀ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਸ਼ਾਮਿਲ ਕੁਛ ਜਥੇਬੰਦੀਆਂ, ਚਾਹੇ ਉਹਨੂੰ ਤੁਸੀਂ ਉਹਨਾਂ ਦੀ ਤੰਗ ਨਜ਼ਰੀ ਕਹਿ ਲਓ, ਚਾਹੇ ਉਹਨਾਂ ਦੀ ਭਟਕਣਾ ਕਹਿ ਲਓ, ਗਲਤ ਸੋਚਣੀ ਕਹਿ ਲਓ, ਉਹਦੇ ਅੱਡ ਅੱਡ ਕਾਰਨ ਹੋ ਸਕਦੇ ਆ, ਉਹ ਵੀ ਇੱਕ ਮੁਲਾਂਕਣ ਦਾ ਵੱਖਰਾ ਮਸਲਾ। ਉਹਨਾਂ ਹਿੱਸਿਆਂ ਵੱਲੋਂ ਜਿਹੜੀ ਮਿਲਦੀ ਸ਼ਹਿ ਕਹਿ ਲਓ, ਸਪੋਰਟ ਕਹਿ ਲਓ, ਇਹਨਾਂ ਪ੍ਰਤੀ ਸੋਫਟਨੈਸ ਕਹਿ ਲਓ, ਉਹ ਚੀਜ਼ ਇਹਨਾਂ ਦੀ ਤਾਕਤ ਬਣੀ। ਜਾਣੀ ਜੇ ਉਹ ਨਾ ਹੁੰਦੀ ਫੇਰ ਇਹਨਾਂ ਹਿੱਸਿਆਂ ਨੂੰ ਕਿਸਾਨ ਮੋਰਚੇ ਦੇ ਅੰਦਰ ਘੁਸਪੈਠ ਕਰਨ ਦਾ ਮੌਕਾ ਨਹੀਂ ਸੀ ਮਿਲਦਾ,
ਨਹੀਂ ਸੀ ਮਿਲਦਾ।
ਉਹ ਇਸ ਕਰਕੇ ਮਿਲਿਆ ਵੀ ਜਿਹੜੀ ਜਿਹੜਾ ਉਹ ਮਤਲਬ ਜੋ ਵੀ ਗਲਤ ਨਜ਼ਰੀਆ ਉਹਦੇ ਕਰਕੇ ਇੱਕ ਸ਼ਹਿ ਵਾਲਾ ਮਾਹੌਲ ਬਣ ਜਾਂਦਾ, ਉਹਦੇ ਕਰਕੇ ਜਾਣੀ ਉਹਦੇ ਵਿੱਚ ਉਸ ਸਟੇਜ ਤੋਂ ਮੰਚ ਤੋਂ ਪੇਸ਼ ਹੋਣ ਦਾ ਜਾਂ ਉਸ ਮੰਚ ਦੇ ਕੋਲੇ ਰਹਿਣ ਦਾ ਜਾਂ ਕਿਸਾਨ ਸੰਘਰਸ਼ ਦੇ ਅੰਦਰ ਵਾਰ ਵਾਰ ਕਦੇ ਕਮੇਟੀ ਬਣਨ ਦੀ ਗੱਲ ਆ ਗਈ, ਗਾਇਕਾਂ ਦੇ ਨਾਂ ਥੱਲੇ ਆ ਗਈ, ਹੋਰ ਆ ਗਈ, ਜਿਹੜੀ ਇੱਥੇ ਇਹ ਸਿਸਟਮ ਚੱਲਦਾ ਰਿਹਾ। ਇਸ ਪੱਖ ਤੋਂ ਦੇਖੋ ਜ਼ਰੂਰਤ ਇਹਨਾਂ ਗੱਲਾਂ ਦੀ ਹੁੰਦੀ ਹੈ ਵੀ ਪਹਿਲਾਂ ਲੀਡਰਸ਼ਿਪ ਆਪ ਲੀਡਰਸ਼ਿਪ ਦੀ ਪ੍ਰਭਾਵ ਹੇਠਲੀ ਜਨਤਾ ਇਹਨਾਂ ਗੱਲਾਂ ਬਾਰੇ ਸਪਸ਼ਟ ਹੋਵੇ। ਜਿਹੜੀ ਗੱਲ ਦੇ ਉੱਤੇ ਅਸੀਂ ਸੁਰਖਲੀ ਦੇ ਉਸ ਵਿੱਚ ਆਪਣੇ ਪੇਪਰ ਦੇ ਵਿੱਚ ਇਹਦੇ ਬਾਰੇ ਲਿਖਤਾਂ ਵੀ ਦਿੱਤੀਆਂ, ਫੇਸਬੁੱਕ ਤੇ ਵੀ ਲਿਖਿਆ ਵੀ ਸੰਘਰਸ਼ ਦਾ ਜਿਹੜਾ ਕਿਰਦਾਰ ਹੈ ਉਹ ਧਰਮਾਂ ਤੋਂ ਰਹਿਤ ਹੋਣਾ ਚਾਹੀਦਾ, ਸੰਘਰਸ਼ ਧਰਮ ਦਾ ਲੇਪ ਹੋਣਾ ਚਾਹੀਦਾ। ਇਹਦੇ ਬਾਰੇ ਲੀਡਰਸ਼ਿਪ ਦੀ ਨਿਚਾ ਤੇ ਉਸ ਤੋਂ ਅੱਗੇ ਲੋਕਾਂ ਦੀ ਇਹਦੇ ਬਾਰੇ ਚੇਤਨਾ, ਇਹ ਜਿੰਨੀ ਬਣੀ ਹੋਊਗੀ, ਜਿੰਨਾ ਚੇਤਨਾ ਦਾ ਸੰਚਾਰ ਹੋਇਆ ਹੋਊਗਾ, ਓਨਾ ਹੀ ਇਹਨਾਂ ਚੀਜ਼ਾਂ ਨੂੰ ਇਹਨਾਂ ਤੋਂ ਪਾਸੇ ਰੱਖਿਆ ਜਾ ਸਕਦਾ। ਇਸ ਪੱਖ ਦੇ ਤੋਂ ਜਿੰਨੀਆਂ ਕਸਰਾਂ ਰਹੀਆਂ ਉਹਦਾ ਸਿੱਟਾ ਜਿਹੜਾ ਆਪਾਂ ਇਹ ਦੇਖਿਆ। ਪਰ ਵੱਡਾ ਸਵਾਲ ਇਹ ਹੈ, ਚਲੋ ਦੇਖੋ ਇੱਕ 26 ਵਾਲਾ ਇਹ ਵਾਪਰਿਆ, ਇਹਨੂੰ ਅਸੀਂ ਤਾਂ ਆਪਣੇ ਤੌਰ ਤੇ ਜੋ ਅਸੀਂ ਜਦੋਂ ਇਹਦੇ ਬਾਰੇ ਜੋ ਵੀ ਟਿੱਪਣੀਆਂ ਕੀਤੀਆਂ ਅਸੀਂ ਤਾਂ ਇਹੀ ਕਿਹਾ ਵੀ ਇਹ ਬੀਜੇਪੀ ਦੀ ਸ਼ਹਿ ਨਾਲ
ਚਾਹੇ
ਉਹਦੀ ਮਿਲੀ ਭੁਗਤ ਨਾਲ ਜਿਵੇਂ ਵੀ ਉਹਨਾਂ ਨੇ ਰਾਹ ਦਿੱਤਾ ਬੰਦੇ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਉਹ ਝੰਡਾ ਚਲਾਇਆ ਇਹ ਸਾਰਾ ਕੁਛ ਕਰਕੇ ਮੁੜ ਕੇ ਫਿਰ ਜਦੋਂ ਅਟੈਕ ਥੱਲੇ ਆ ਗਏ ਜਦੋਂ ਲੋਕਾਂ ਨੂੰ ਐਂ ਲੱਗਿਆ ਵੀ ਠੀਕ ਹੈ ਤਾਂ ਹੁਣ ਮਤਲਬ ਜਿੰਨਾ ਜਿਸ ਪੱਧਰ ਤੇ ਉਹਦਾ ਨੁਕਸਾਨ ਹੋਇਆ ਜਿਵੇਂ ਇੱਕ ਵਾਰੀ ਮਾਹੌਲ ਬਣਿਆ ਜਿੰਨਾ ਲੋਕਾਂ ਦੇ ਅੰਦਰ ਇੱਕ ਵਾਰੀ ਫਿਕਰਮੰਦੀਆਂ ਪੈਦਾ ਹੋਈਆਂ ਬੀਜੇਪੀ ਦੇ ਫਾਸ਼ੀ ਅਟੈਕ ਨੂੰ ਲੈ ਕੇ ਵੀ ਹੁਣ ਇਹ ਅਟੈਕ ਹੋ ਸਕਦਾ ਹਿੰਦੂ ਸਿੱਖ ਦਾ ਮੁਸਲਿਮ ਬਣਾ ਹਿੰਦੂ ਸਿੱਖ ਦਾ ਜਿਹੜਾ ਮੁੱਦਾ ਉਹ ਬਣਾਇਆ ਜਾ ਸਕਦਾ ਇਸ ਹਾਲਤ ਦੇ ਵਿੱਚ ਮੁੜ ਕੇ ਫਿਰ ਇਹ ਗੱਲਾਂ ਲਿਆਉਣ ਲੱਗ ਗਏ ਵੀ ਹੁਣ ਇਹਦੇ ਤੇ ਮਿੱਟੀ ਪਾਓ ਛੱਡੋ ਹੁਣ ਦੁਬਾਰਾ ਫਿਰ ਏਕਤਾ ਦੀਆਂ ਗੱਲਾਂ ਚੱਲ ਰਹੀਆਂ ਕਿਸਾਨ ਮੋਰਚੇ ਦੇ ਨਾਲ ਜੋੜਨ ਦੀਆਂ ਗੱਲਾਂ ਚੱਲ ਰਹੀਆਂ ਆਪਾਂ ਜੇ ਇਹਦੀ ਡਿਟੇਲ ਚ ਨਾ ਵੀ ਜਾਈਏ ਵੀ ਕੌਣ ਕਿਵੇਂ ਕਿਹਨੂੰ ਕੀ ਕਰਨਾ ਚਾਹੀਦਾ ਇੰਪੋਰਟੈਂਟ ਗੱਲ ਸਾਰਿਆਂ ਚ ਇਹ ਹੈ ਇਸ ਵੇਲੇ ਵੀ 26 ਜਨਵਰੀ ਦੀਆਂ ਘਟਨਾਵਾਂ ਹੁਣ ਵੀ ਇੱਕ ਹਵਾਲਾ ਨੁਕਤਾ ਹੈ ਅੱਜ ਵੀ ਕਿਸੇ ਫੋਰਸ ਦੀ ਪਛਾਣ ਕਰਨ ਵਾਸਤੇ ਉਹ ਮੋਰਚੇ ਦੀ ਹਮਾਇਤੀਆਂ ਚ ਹੈ ਉਹ ਮੋਰਚੇ ਦੇ ਨਿਸ਼ਾਨੇ ਵਾਲਿਆਂ ਚ ਵਿਰੋਧੀਆਂ ਚ ਹੈ 26 ਜਨਵਰੀ ਬਾਰੇ ਕੋਈ ਕੀ ਸੋਚ ਇਹ ਗੱਲ ਬਹੁਤ ਮਹੱਤਵਪੂਰਨ 26 ਜਨਵਰੀ ਦੀ ਘਟਨਾਵਾਂ ਨੂੰ ਕੋਈ ਠੀਕ ਸਮਝਦਾ ਕਿ ਗਲਤ ਸਮਝਦਾ ਜੇ ਕੋਈ ਅੱਜ ਵੀ 26 ਜਨਵਰੀ ਦੀਆਂ ਘਟਨਾਵਾਂ ਨੂੰ ਦੱਸ ਜਾਊਗਾ ਜੇ ਕੋਈ ਉਹਨੂੰ ਐਂ ਕਹਿੰਦਾ ਵੀ ਹਾਂ ਏਡਾ ਕੀ ਗਲਤ ਹੋ ਗਿਆ ਐਂ ਤਾਂ ਫਿਰ ਉੱਥੇ ਨਿਸ਼ਾਨ ਸਾਹਿਬ ਤਾਂ ਸਾਡਾ ਸਿੱਖਾਂ ਦਾ ਹੁੰਦਾ ਹੀ ਹੈ ਹਰ ਥਾਂ ਤੇ ਅਸੀਂ ਲੈ ਕੇ ਚੱਲਦੇ ਜੇ ਉੱਥੇ ਚੜਾ ਤਾਂ ਫਿਰ ਕੀ ਹੋ ਗਿਆ ਕੋਈ ਐਂ ਕਹਿੰਦਾ ਕੋਈ ਐਂ ਕਹਿੰਦਾ ਵੀ ਉਹ ਤਾਂ ਮੈਂ ਉਹ ਤਾਂ ਗਲਤ ਹੀ ਨਾ ਜਾ ਵੜਿਆ ਕੋਈ ਉਹਨੂੰ ਐਂ ਕਹਿੰਦਾ ਵੀ ਫਿਰ ਅਸੀਂ ਦਿੱਲੀ ਨੂੰ ਚੁਣੌਤੀ ਤਾਂ ਦਿੱਤੀ ਹੋਈ ਆ ਉੱਥੇ ਇਹ ਜਿਹੜੇ ਸਾਰੇ ਜਿਹੜੇ ਵੀ ਥੋਕ ਵਜਾ ਕੇ ਐਂ ਨਹੀਂ ਕਹਿਣਗੇ ਵੀ 26 ਵਾਲੀ ਸਾਜ਼ਿਸ਼ ਸੀ ਬੀਜੇਪੀ ਦੀ ਜਿਹੜੇ ਵੀ ਉਹਦਾ ਹਿੱਸਾ ਬਣੇ ਆ ਉਹਨਾਂ ਨੂੰ ਇਹਦੇ ਨਾਲੋਂ ਹੁਣ ਆਪਦੇ ਆਪ ਨੂੰ ਅੱਡ ਕਰਨਾ ਚਾਹੀਦਾ ਸੁਚੇਤ ਜਾਂ ਅਚੇਤ ਬਣੇ ਆ ਜਿਹੜੇ ਅਚੇਤ ਬਣੇ ਉਹਨਾਂ ਨੇ ਕਾਹਦਾ ਕਰਨਾ ਹੁੰਦਾ ਉਹ ਤਾਂ ਗੱਲ ਹੀ ਮੁੱਕੀ ਜਿਹੜੇ ਅਚੇਤ ਵੀ ਇਹਦਾ ਹਿੱਸਾ ਬਣੇ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਹੁਣ ਅਸੀਂ ਸਾਥੋਂ ਗਲਤੀ ਨਾਲ ਐਂ ਹੋਇਆ ਅਸੀਂ ਅੱਗੇ ਤੋਂ ਇਹ ਗੱਲ ਦੀ ਯਕੀਨ ਦਵਾਉਂਦੇ ਹਾਂ ਵੀ ਅਸੀਂ ਇਹਦਾ ਨਹੀਂ ਇਹੋ ਜਿਹਾ ਕੁਛ ਕਰਾਂਗੇ ਉਹ ਹਿੱਸੇ ਕਿਸਾਨ ਸੰਘਰਸ਼ ਦੇ ਹਮਾਇਤੀਆਂ ਦੀ ਸੂਚੀ ਚ ਫਿਰ ਸ਼ਾਮਿਲ ਹੋ ਸਕਦੇ ਇੱਥੋਂ ਤੱਕ ਜੇ ਵੀ ਕਿਸਾਨ ਜਥੇਬੰਦੀਆਂ ਦੇ ਅੰਦਰੋਂ ਵੀ ਇਹਨੂੰ ਬਚਾਉਂਦਾ ਮੈਂ ਤਾਂ ਇਹ ਵੀ ਕਹੂੰਗਾ ਵੀ ਉਹ ਤਾਂ ਕਿਸਾਨ ਜਥੇਬੰਦੀਆਂ ਦੇ ਸੋਚਣ ਦਾ ਵੀ ਮਸਲਾ ਬਣਦਾ ਤੁਸੀਂ ਉਪ ਕਿਸਾਨ ਮੋਰਚੇ ਦੇ ਅੰਦਰੋਂ ਕਹਿੰਦਾ ਵੀ ਦਿੱਲੀ ਚ ਆਹ ਕਰਤਾ ਤੇ ਕੀ ਗਲਤ ਹੋ ਗਿਆ ਕਰੀ ਲਈ ਹੁੰਦਾ ਫਿਰ ਇਹਦਾ ਮਤਲਬ ਇਹ ਹੈ ਵੀ ਇਹ ਕੋਈ ਸਿਰਫ ਇੱਕ ਘਟਨਾ ਦੀ ਗੱਲ ਨਹੀਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਸੰਘਰਸ਼ ਦੇ ਅੰਦਰ ਫਿਰਕੂ ਮੁੱਦੇ ਧਾਰਮਿਕ ਮੁੱਦੇ ਲਿਆਉਣ ਦੇ ਹਾਮੀ ਹੋ ਉਹਨਾਂ ਨੂੰ ਲਿਆਉਣਾ ਚਾਹੁੰਦੇ ਹੋ ਤੇ ਤੁਸੀਂ ਹਾਲੇ ਵੀ ਬੀਜੇਪੀ ਨੂੰ ਇੱਕ ਤਾਂ ਵੈਸੇ ਵੀ ਤੁਸੀਂ ਕਿਸਾਨਾਂ ਦੀ ਏਕਤਾ ਤੋੜੋਗੇ ਕਮਜ਼ੋਰ ਕਰੋਗੇ ਜਦੋਂ ਇੱਕ ਧਰਮ ਦਾ ਮਸਲਾ ਆਊਗਾ ਉਦੋਂ ਅੱਗੇ ਤੁਸੀਂ ਹਾਲੇ ਵੀ ਬੀਜੇਪੀ ਦੇ ਹੱਥ ਚ ਕੋਈ ਤੂੰ ਦੇਣ ਤੋਂ ਟਲ ਨਹੀਂ ਰਹੇ
ਬਿਲਕੁਲ
ਜਿਹੜਾ ਬੀਜੇਪੀ ਦੇ ਹੱਥ ਚ ਉਦੋਂ ਆਇਆ ਸੀ ਹੁਣ ਫਿਰ ਗਾਹ ਨੂੰ ਆਊਗਾ ਹੁਣ ਇੱਕ ਰੈਫਰੈਂਸ ਪੁਆਇੰਟ ਬਣੀ ਜਾਂਦਾ ਆਪਣਾ ਕਿਸਾਨ ਸੰਸਦ ਵੱਲ ਜਿਹੜੇ ਮਾਰਚ ਦੀ ਗੱਲ ਹੈ
ਹਾਂਜੀ
ਉਹੀ ਸ਼ਕਤੀਆਂ ਜਿਹੜੀਆਂ ਲਾਲ ਕਿਲੇ ਵਾਲੇ ਘਟਨਾ ਕਰਨ ਨੂੰ ਚਾਹੁੰਦੀਆਂ ਉਹੀ ਸ਼ਕਤੀਆਂ ਨੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਵੀ ਉੱਥੇ ਜਾਵਾਂਗੇ ਬੈਠਾਂਗੇ ਹਾਲਾਂਕਿ ਸਿਰਫ ਇੰਨੀ ਅਨਾਊਂਸਮੈਂਟ ਹੈ ਵੀ
ਉੱਥੋਂ
ਇਹਨੂੰ ਵੱਧ ਅਨਾਊਂਸਮੈਂਟ ਅੱਗੇ ਹੈ ਰਾਜੇਵਾਲ ਹੋਰੀ ਹੋਰ ਕਿਸਾਨ ਲੀਡਰ ਜਗਿੰਦਰ ਸਿੰਘ ਗਰਾਹਾਂ ਹੋਰੀ ਇਹ ਕਹਿ ਚੁੱਕਿਆ ਵਾਰ ਵਾਰ ਵੀ ਮਾਰਚ ਦਾ ਪ੍ਰੋਗਰਾਮ ਹੈ ਇਸ ਤੋਂ ਅੱਗੇ ਦਾ ਹਾਲੇ ਅਸੀਂ ਠੋਸ ਰੂਪ ਚ ਵੀ ਕਿਵੇਂ ਕਰਾਂਗੇ ਕਿੱਥੋਂ ਤੁਰਾਂਗੇ ਕਿੱਥੋਂ ਤੱਕ ਜਾਣਾ ਕੀ ਕਰਨਾ ਸਾਰਾ ਅਸੀਂ ਜਿਉਂਤਣਾ ਪਰ ਉਦੋਂ ਪਹਿਲਾਂ ਹੀ ਵੀ ਹੁਣ ਪਾਰਲੀਮੈਂਟ ਦਾ ਘਰਾਓ ਹੋਊਗਾ ਪਾਰਲੀਮੈਂਟ ਚੋ ਕਾਨੂੰਨ ਬਣੇ ਆ ਉੱਥੇ ਜਾ ਕੇ ਬੈਠਾਂਗੇ ਜਦੋਂ ਮੁੱਕੂਗਾ ਉਦੋਂ ਕਰਾਂਗੇ ਇਹ ਵੀ ਅੱਜ ਧਾਰਮਿਕ ਰੰਗ ਚ ਨਹੀਂ ਹੈ ਇਸ ਗੱਲ ਨੂੰ ਆਪਣੇ ਆਪ ਚ ਜਿਵੇਂ ਪਹਿਲਾਂ ਸੀਗਾ ਵੀ ਰਿੰਗ ਰੋਡ ਤੋਂ ਹੁਣ ਪਿੱਛੇ ਕਿਵੇਂ ਹਟਦੇ ਹੋ ਉਹੀ ਜੀ ਹਾਲਤ ਹੁਣ ਪੈਦਾ ਹੋਣੀ ਵੀ ਕਿਸਾਨ ਲੀਡਰਸ਼ਿਪ ਲੋਕਾਂ ਦੀ ਤਾਕਤ ਨੂੰ ਅੰਗ ਕੇ ਮੋਦੀ ਹਕੂਮਤ ਦੇ ਵਿਹਾਰ ਨੂੰ ਅੰਗ ਕੇ ਉਹਦੀ ਤਾਕਤ ਨੂੰ ਅੰਗ ਕੇ ਆਪਦੇ ਸਪੋਰਟਿਵ ਘੇਰੇ ਨੂੰ ਉਹਦੀ ਤਾਕਤ ਨੂੰ ਅੰਗ ਕੇ ਇਸ ਸਾਰੀ ਗੱਲ ਦੇ ਆਧਾਰ ਤੇ ਹੀ ਫੈਸਲਾ ਕਰੂਗੀ ਵੀ ਅਸੀਂ ਹੁਣ ਕਿੰਨਾ ਸਮਾਂ ਜਿਹੜਾ ਉਹ ਕਿੱਥੋਂ ਤੱਕ ਮਾਰਚ ਕਰਨਾ ਕਿੰਨਾ ਸਮਾਂ ਬੈਠ ਸਕਦੇ ਹਾਂ ਬੈਠੀ ਤਾਂ ਅਸੀਂ ਹੈਗੇ ਹਾਂ ਪਹਿਲਾਂ ਦਿੱਲੀ ਇਹ ਸਾਰੀਆਂ ਗੱਲਾਂ ਜੇ ਹੁਣ ਜੇ ਕੋਈ ਅੱਜ ਹੀ ਕਹਿਣ ਲੱਗ ਜੇ ਕਿਸਾਨ ਲੀਡਰਸ਼ਿਪ ਨੂੰ ਲੰਘ ਕੇ ਜਿਹਦਾ ਮਤਲਬ ਇੱਕ ਦਬਾਅ ਬਣਾਉਣ ਦਾ ਤਰੀਕਾ ਹੁਣ ਵੀ ਵੀ ਕਿਸਾਨ ਲੀਡਰਸ਼ਿਪ ਹੁਣ ਸਾਡੇ ਕਹੇ ਤੇ ਸੰਸਦ ਦਾ ਘਰਾਓ ਕਰੇ ਜਿਵੇਂ ਪਹਿਲਾਂ ਇਹ ਦਬਾਅ ਸੀ ਵੀ ਸਾਡੇ ਕਹੇ ਤੇ ਰਿੰਗ ਰੋਡ ਤੇ ਮਾਰਚ ਕਰੇ ਜੋ ਸਾਨੂੰ ਲੱਗਦਾ ਉਦੋਂ ਮੰਨ ਲਓ ਕਿਸਾਨ ਲੀਡਰਸ਼ਿਪ ਨੇ ਰਿੰਗ ਰੋਡ ਦਾ ਆਪਣਾ ਰਿੰਗ ਰੋਡ ਵਾਲੇ ਤੋਂ ਕੋਈ ਪਿੱਛੇ ਹਟ ਕੇ ਕੋਈ ਤੈਅ ਕਰ ਲਿਆ ਇਹ ਆਪਣੇ ਆਪ ਚ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਰਿੰਗ ਰੋਡ ਤੇ ਪਰੇਡ ਹੋ ਕੇ ਤੈਅ ਹੋ ਜਾਣਾ ਸੀ ਤੇ ਹੁਣ ਰਿੰਗ ਰੋਡ ਤੇ ਜੇ ਪਿੱਛੇ ਪਰੇਡ ਹੋ ਗਈ ਰਿੰਗ ਰੋਡ ਤੇ ਪਿੱਛੇ ਹੋਈ ਪਰੇਡ ਦਾ ਵੀ ਆਪਣਾ ਇੰਪੈਕਟ ਪੈਣਾ ਸੀ ਉਹ ਇੰਪੈਕਟ ਮੰਨਜਿਆ ਕੀ ਨੇ ਇੰਪੈਕਟ ਮੰਨ ਗਿਆ ਉਹ ਲਾਲ ਕਿਲੇ ਤੇ ਜਾਣ ਨੂੰ
ਬਿਲਕੁਲ
ਅੱਜ ਵੀ ਇਹ ਖਤਰਾ ਜਿਹੜਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਬਾਹਰੀ ਤਾਕਤਾਂ ਜਿਹੜੀਆਂ ਸੰਘਰਸ਼ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀਆਂ ਉਹ ਕਿਸਾਨ ਲੀਡਰਸ਼ਿਪ ਦੇ ਉੱਤੇ ਦਬਾਅ ਬਣਾ ਕੇ ਫਿਰ ਉਹ ਜਿਹਾ ਕੁਛ ਕਰਾਉਣ ਦੀ ਤਾਕਤ ਹੈ ਇਸ ਕਰਕੇ ਜਿਹੜਾ ਇਹ ਫੇਜ਼ ਹੈ ਇਹ ਫੇਜ਼ ਹੁਣ ਫੇਰ ਇੱਕ ਤਰ੍ਹਾਂ ਕਰੂਸ਼ੀਅਲ ਫੇਜ਼ ਬਣ ਗਿਆ
ਬਿਲਕੁਲ
ਇਸ ਗੱਲ ਨੂੰ ਬਚਣ ਦੀ ਲੋੜ ਪੈਣੀ ਹੈ ਵੀ ਜਿਹੜੀ ਪਹਿਲਾਂ ਗੱਲਾਂ ਉਹ ਦੁਹਰਾਈਆਂ ਨਾ ਜਾ ਸਕਣ ਤੇ ਜਿੱਥੋਂ ਤੱਕ ਇਹ ਗੱਲਾਂ ਵੀ ਹੁਣ ਕੌਣ ਇਹਦੇ ਹਮਾਇਤੀਆਂ ਚ ਆ ਸਕਦਾ ਕੀ ਜਿਹੜਾ ਸਮਝੌਤਾ ਹੋ ਗਿਆ ਮੈਂ ਤਾਂ ਫੇਰ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਇਸ ਗੱਲ ਤੇ ਵੀ ਉਹ ਘਟਨਾਵਾਂ ਹੁਣ ਵੀ ਰੈਫਰੈਂਸ ਹਵਾਲਾ ਨੁਕਤਾ
ਰਹਿਣਗੀਆਂ
ਜੇ ਕੋਈ ਉਹਨਾਂ ਨੂੰ ਵੀ ਲਜਾਉਂਦਾ ਤੇ ਦੀਪ ਸਿੱਧੂ ਨਾਲ ਵੀ ਆਪਦੇ ਆਪ ਨੂੰ ਰੱਖਣ ਦੀ ਗੱਲ ਕਰਦਾ ਤੇ ਉਹ ਸਾਰੇ ਕੁਛ ਨੂੰ ਐਂ ਕਹਿੰਦਾ ਵੀ ਏਡਾ ਕੀ ਗਲਤ ਹੋ ਗਿਆ ਤੇ ਫੇਰ ਉਹ ਕਿਸਾਨ ਸੰਘਰਸ਼ ਦਾ ਹਮਾਇਤੀ ਨੀ ਬਣਦਾ ਉਹ ਕਿਸਾਨ ਸੰਘਰਸ਼ ਚੋਂ ਖਦੇੜੇ ਜਾਣ ਦਾ ਹੱਕਦਾਰ ਬਣਦਾ ਤੇ ਅੰਤਿਮ ਤੌਰ ਤੇ ਇਹਨਾਂ ਸ਼ਕਤੀਆਂ ਨੂੰ ਖਦੇੜੇ ਤੋਂ ਬਿਨਾਂ ਸੰਘਰਸ਼ ਤੋਂ ਪਾਸੇ ਕਰੇ ਤੋਂ ਬਿਨਾਂ ਇਸ ਸੰਘਰਸ਼ ਦੀ ਜਿੱਤ ਹੋ ਨੀ ਸਕਣੀ ਕਿਉਂਕਿ ਇਹਦਾ ਮਤਲਬ ਇਹ ਹੈ ਵੀ ਗੌਰਮੈਂਟ ਦੇ ਕੋਲੇ ਉਹਦੇ ਟੂਲ ਹੈ ਜਿਹੜੇ ਉਹ ਇਹਦੇ ਵਿੱਚ ਫਿਰਦੇ ਆ ਇਹ ਟੂਲ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਉਹ ਬੀਜੇਪੀ ਦਾ ਹਿੱਸਾ ਹੀ ਨੇ ਉਹ ਵਿਅਕਤੀ ਜਾਂ ਉਹ ਜਿਹੜੇ ਵੀ ਹਿੱਸੇ ਨੇ ਇਹਦਾ ਮਤਲਬ ਹੁੰਦਾ ਵੀ ਉਹਨਾਂ ਦੇ ਇੰਟਰਸਟ ਤੇ ਬੀਜੇਪੀ ਦੇ ਇੰਟਰਸਟ ਉਸ ਵੇਲੇ ਰਲ ਜਾਂਦੇ ਆ ਉਹ ਰਲ ਕੇ ਉਹ ਉਹਨੂੰ ਵਰਤਣ ਦੀ ਕੋਸ਼ਿਸ਼ ਕਰਦਾ ਉਹਨੂੰ ਤੇ ਲਾ ਪਾ ਕੇ ਉਹ ਕੁੱਲ ਮਿਲਾ ਕੇ ਕਿਸਾਨ ਸੰਘਰਸ਼ ਦੇ
ਖਿਲਾਫ਼
ਉਹ ਚੀਜ਼ ਨੂੰ ਭੁਗਤਦੀ
ਬਿਲਕੁਲ ਸਾਥੀ ਜੀ ਇੱਕ ਮੈਂ ਤੁਹਾਡੀ ਟਿੱਪਣੀ ਲੈਣੀ ਚਾਹੂੰਗਾ ਇਹ ਘਟਨਾ ਮੇਰੇ ਖਿਆਲ ਜਿਵੇਂ ਤੁਸੀਂ ਕਿਹਾ ਹੈ ਕਿ ਇਹੋ ਜਿਹੀਆਂ ਤਾਕਤਾਂ ਕੋਲੋਂ ਸੰਯੁਕਤ ਮੋਰਚੇ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਾਥੀ ਜੀ ਕੱਲ੍ਹ ਪਰਸੋਂ ਜਿਹੜੀ ਘਟਨਾ ਹੋਈ ਹੈ ਅਸੀਂ ਪਹਿਲਾਂ ਤਾਂ ਉਹਦੀ ਡਟ ਕੇ ਨਿਖੇਧੀ ਕਰਦੇ ਹਾਂ ਜੇ ਉਹ ਖ਼ਬਰ ਸੱਚੀ ਹੈ ਕਿ ਲੱਖੇ ਸਿਧਾਣੇ ਦਾ ਜਿਹੜਾ ਚਾਚੇ ਦਾ ਬੇਟਾ ਹੈ ਉਹਨੂੰ ਪਟਿਆਲੇ ਤੋਂ ਚੱਕਿਆ ਗਿਆ ਦਿੱਲੀ ਪੁਲਿਸ ਨੇ ਉਹਦੀ ਕੁੱਟਮਾਰ ਕੀਤੀ ਗਈ ਹੈ ਉਹ ਵਿਜ਼ੂਅਲ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਆ ਪਰ ਸਾਨੂੰ ਇੱਦਾਂ ਸਾਥੀ ਜੀ ਲੱਗ ਰਿਹਾ ਹੈ ਕਿ ਇਹ ਸਾਰੀ ਜਿਹੜੀ ਗੱਲਬਾਤ ਹੈ ਐਂ ਲੱਗ ਰਿਹਾ ਵੀ ਜਿਵੇਂ ਦੀਪ ਸਿੱਧੂ ਦੀ ਪਹਿਲਾਂ ਐਂਟਰੀ ਕਰਨੀ ਸੀਗੀ ਹੁਣ ਮੁੜ ਕੇ ਇਹ ਲੱਖੇ ਸਿਧਾਣੇ ਨੂੰ ਮੁੜ ਕੇ ਇੰਪੋਰਟੈਂਟ ਤਾਂ ਨਹੀਂ ਬਣਾਇਆ ਜਾ ਰਿਹਾ ਇਹ ਘਟਨਾ ਦਾ ਸਹਾਰਾ ਲੈ ਕੇ
ਹਾਂਜੀ ਦੇਖੋ ਘਟਨਾ ਤਾਂ ਜੇ ਉਹਨੂੰ ਇਹੀ ਵਾਪਰਿਆ ਵੀ ਪੁਲਿਸ ਉਹਨਾਂ ਨੇ ਅਰੈਸਟ ਕਰਕੇ ਤੇ ਕੁੱਟਮਾਰ ਕੀਤੀ ਆ ਤਾਂ ਇਹਦੀ ਨਾ ਸਿਰਫ ਨਿੰਦਾ ਕਰਨੀ ਬਣਦੀ ਹੈ ਇਹਦੇ ਖਿਲਾਫ਼ ਆਵਾਜ਼ ਉਠਾਉਣੀ ਵੀ ਬਣਦੀ ਹੈ
ਤੇ
ਡਿਮਾਂਡ ਕਰਨੀ ਵੀ ਬਣਦੀ ਹੈ ਵੀ ਉਹਦੀ ਪੜਤਾਲ ਕਰਕੇ ਤੇ ਉਹਨਾਂ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਪਰ ਇਹਦੇ ਚ ਪੜਤਾਲ ਦਾ ਸਵਾਲ ਜ਼ਰੂਰ ਸ਼ਾਮਿਲ ਹੈ ਕਿਉਂਕਿ ਕੁਛ ਗੱਲਾਂ ਥੋੜੇ ਥੋੜੇ ਸਵਾਲ ਜਾਂ ਸ਼ੰਕੇ ਉਹ ਪੈਦਾ ਕਰਦੀਆਂ ਵੀ ਕਿਸੇ ਤਰ੍ਹਾਂ ਵੀ ਜਿਵੇਂ ਜਿਹੜਾ ਹੈਗਾ ਵੀ ਉਸੇ ਵੇਲੇ ਲੱਖਾਂ ਸਿਧਾਣਾ ਸ਼ਾਮਿਲ ਹੈ ਆਪਣੇ ਮਸਤੂਆਣੇ ਵਾਲੀ ਉੱਥੋਂ ਜਿਹੜਾ ਤੁਰਨ ਦੀ ਗੱਲ ਹੈ ਉੱਥੋਂ ਲਾਈਵ ਹੋਇਆ ਜਾ ਰਿਹਾ ਚੈਨਲ ਉੱਥੇ ਹੈ ਪਹਿਲਾਂ ਦੀ ਡੇਟ ਪਈ ਹੋਈ ਹੈ
ਵੀ
ਉਸੇ ਵੇਲੇ ਇਸ ਗੱਲ ਦੀ ਪੁੱਛ ਪੜਤਾਲ ਦੀ ਜਾਂ ਇਹਦੀ ਕੁੱਟਮਾਰ ਦੀ ਉਸ ਵੇਲੇ ਹੀ ਇਹਦੀ ਕੀ ਜ਼ਰੂਰਤ ਹੈ ਇਹ ਗੱਲ ਜਿੱਥੋਂ ਤੱਕ ਇਹ ਸਵਾਲ ਹੈ ਵੀ ਜੇ ਆਮ ਰੂਪ ਚ ਨੌਜਵਾਨਾਂ ਨੂੰ ਖੌਫਜ਼ਦਾ ਕਰਨ ਦੀ ਜਾਂ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਹੈ ਇਸ ਪੱਖੋਂ ਤਾਂ ਇਹਦੀ ਨਿੰਦਾ ਕਰਨੀ ਬਣਦੀ ਹੈ ਪਰ ਥੋੜਾ ਜਿਹਾ ਸਵਾਲ ਐਂ ਦੇਖਣ ਵਾਲਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਦੇਖੋ ਐਂ ਤਾਂ ਸਵਾਲ ਇਸ ਪੱਖੋਂ ਜ਼ਰੂਰ ਉੱਠਦੇ ਨੇ ਕੁਛ ਵੀ ਜਿਹੜੀ ਇਹ ਚੀਜ਼ਾਂ ਇਹ ਇੱਕ ਤਰ੍ਹਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀ ਕਿਸਾਨ ਜਥੇਬੰਦ ਤਾਕਤ ਰੀਅਲ ਦੇ ਵਿੱਚ ਅਸਲ ਦੇ ਵਿੱਚ ਉਹਦੇ ਵਾਸਤੇ ਚੁਣੌਤੀ ਬਣੀ ਹੋਈ ਹੈ ਮੋਦੀ ਹਕੂਮਤ ਵੇਲੇ ਇਸ ਵੇਲੇ ਮੋਦੀ ਹਕੂਮਤ ਸਾਹਮਣੇ ਤੇ ਜਿਹੜੀ ਸੰਘਰਸ਼ ਨੂੰ ਅੱਗੇ ਵਧਾ ਰਹੀ ਹੈ ਜਿਹਦੇ ਦੁਆਲੇ ਲਾਮਬੰਦੀ ਹੁੰਦੀ ਹੈ ਉਹਦੇ ਲੀਡਰਾਂ ਜਾਂ ਜਿਹੜੇ ਉਹਦੇ ਆਪਣੇ ਕਹਿ ਲਓ ਕਿਸੇ ਇੰਪੋਰਟੈਂਟ ਐਕਟਿਵਿਸਟ ਨੂੰ ਅਰੈਸਟ ਜਾਂ ਉਹਦੀ ਅਟੈਂਪਟ ਨਹੀਂ ਕੀਤੀ ਪੁਲਿਸ ਇਸ ਕਰਕੇ ਜਿਹੜੀ ਇਹ ਹੈ ਮਤਲਬ ਇਸ ਤਰ੍ਹਾਂ ਦੀ ਚਰਚਾ ਹੈ ਵੀ ਲੱਖੇ ਸਿਧਾਣੇ ਨੂੰ ਮਤਲਬ ਉਹਨੂੰ ਗ੍ਰਿਫ਼ਤਾਰ ਕਰਨ ਦੀਆਂ ਜਾਂ ਗੱਲਾਂ ਦੇਖੋ ਇਹ ਐ ਤਾਂ ਕਹਿਣਾ ਮੁਸ਼ਕਿਲ ਹੈ ਵੀ ਬੀਜੇਪੀ ਵਾਲਿਆਂ ਨੇ ਇਹ ਐਂ ਸੋਚ ਕੇ ਕੀਤਾ ਵੀ ਉਹ ਉਹਨੂੰ ਹੀਰੋ ਬਣਾਉਣਾ ਜਾਂ ਉਹ ਕਰਨਾ ਪਰ ਇੱਕ ਗੱਲ ਜ਼ਰੂਰ ਹੈ ਵੀ ਇੰਨਾ ਐਲਾਨੀਆਂ ਇੱਥੋਂ ਜਾਣਾ ਮੁੜ ਕੇ ਉੱਥੇ ਦਿੱਲੀ ਪਹੁੰਚਣਾ ਇਹ ਸਾਰੇ ਰਸੇ ਦੇ ਵਿੱਚ ਕੁਛ ਗੱਲਾਂ ਦੇ ਜਿਹੜੇ ਜਵਾਬ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ
ਮਿਲਣਗੇ
ਜਾਣੀ ਜਿਹੜੇ ਹਾਲੇ ਜਿਹਨਾਂ ਬਾਰੇ ਆਪ ਨੂੰ ਹਾਲੇ ਕੋਈ ਟਿੱਪਣੀ ਉਹਦੇ ਤੇ ਅਗਾਊਂ ਹੋਊਗੀ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣਾ ਵੀ ਜਿਹੜੀ ਸਾਨੂੰ ਸਪਸ਼ਟ ਲੱਗਦੀ ਹੈ ਜਾਂ ਸਾਨੂੰ ਦੇਖਣੀ ਚਾਹੀਦੀ ਹੈ ਉਹ ਇਹ ਦੇਖਣੀ ਚਾਹੀਦੀ ਹੈ ਵੀ ਹਾਲੇ ਵੀ ਜਿਹੜਾ ਪੈਂਤੜਾ ਲੱਖੇ ਸਿਧਾਣੇ ਦਾ ਹੈਗਾ ਇਹਦੇ ਵਿੱਚ ਉਹ ਪੈਂਤੜਾ ਘੱਟੋ ਘੱਟ ਬੀਜੇਪੀ ਨੂੰ ਘਾਟਾ ਪਾਉਣ ਵਾਲਾ ਨੀ ਉਹ ਇਹਦਾ ਲਾਹਾ ਹਾਲੇ ਵੀ ਲੈ ਸਕਦੀ
ਲੈ ਸਕਦੀ
ਇੰਨੀ ਕੁ ਮੈਂ ਟਿੱਪਣੀ ਕਰਨੀ
ਚਾਹੁੰਦਾ ਬਿਲਕੁਲ 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 ਸਾਥੀ ਜੀ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਉਹ ਨੌਜਵਾਨ ਦੀ ਇੰਟਰਵਿਊ ਕਿ ਉਹਨੂੰ ਬਾਰ ਬਾਰ ਪੁਲਿਸ ਜੋ ਵੀ ਸੀਗੇ ਉਹ ਬੰਦੇ ਉਹ ਪੁੱਛ ਰਹੇ ਨੇ ਵੀ ਲੱਖਾਂ ਸਿਧਾਣਾ ਕਿੱਥੇ ਹੈ ਉਹ ਤੇ ਬਾਹਰ ਉੱਥੇ ਰੈਲੀ ਦੇ ਵਿੱਚ ਘੁੰਮ ਰਿਹਾ ਹੈ ਜੇ ਤੁਸੀਂ ਉਹਨੂੰ ਗ੍ਰਿਫ਼ਤਾਰ ਹੀ ਕਰਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਜਿਹੜੇ ਉਹ ਸਵਾਲ ਜਿਹੜੇ ਉਹ ਖੜੇ ਕਰਦਾ ਤੋ ਸਾਚੀ ਜੀ ਇਸ ਤੋਂ ਇਲਾਵਾ ਜੇ ਆਪਾਂ ਹੁਣ ਇਸ ਟਾਈਮ ਸੰਘਰਸ਼ ਕਿਹੜੇ ਮੋੜ ਤੇ ਖੜਾ ਹੈ ਔਰ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਦਿੱਲੀ ਦੀ ਪਾਰਲੀਮੈਂਟ ਦੀ ਜਿਹੜਾ ਮਾਰਚ ਕਰਨ ਦਾ ਜਿਹੜਾ ਪਲਾਨ ਹੈ ਆ ਤੁਸੀਂ ਕੀ ਕਿਵੇਂ ਦੇਖਦੇ ਹੋ ਕਿ ਕਿਹੜੇ ਮੋੜ ਤੇ ਆਪਣਾ ਸੰਘਰਸ਼ ਖੜਾ ਹੈ ਔਰ ਇੱਕ ਗੱਲ ਤੇ ਪੱਕੀ ਹੈ ਕਿ ਇਸ ਸੰਘਰਸ਼ ਤੋਂ ਬਾਅਦ ਜਦੋਂ ਵੀ ਇਹ ਖਤਮ ਹੁੰਦਾ ਖਤਮ ਤੇ ਖੈਰ ਚੱਲਦਾ ਹੀ ਰਹਿਣਾ ਇਸ ਤੋਂ ਬਾਅਦ ਹੋਰ ਚੱਲਦੇ ਰਹਿਣਗੇ ਜਿਹੜੀ ਭਾਰਤ ਦੀ ਜਿਹੜੀ ਪੋਲੀਟਿਕਸ ਜਾਂ ਭਾਰਤ ਮੁੜ ਕੇ ਉਹੋ ਜਿਹਾ ਨਹੀਂ ਹੋਊਗਾ ਜਿਵੇਂ ਜਿਹੋ ਜਿਹਾ ਪਹਿਲਾਂ ਸੀਗਾ ਸੋ ਤੁਸੀਂ ਕਿਵੇਂ ਅਖੀਰ ਦੇ ਵਿੱਚ ਇਹਨੂੰ ਸਮ ਅਪ ਕਰਦੇ ਹੋ ਗੱਲਬਾਤ ਨੂੰ ਸਾਰੀ ਨੂੰ
ਹਾਂਜੀ ਦੇਖੋ ਇਹਦੇ ਚ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੋ ਜਦੋਂ ਇਹ ਕਿਸਾਨ ਸੰਘਰਸ਼ ਸ਼ੁਰੂ ਹੋਇਆ ਜੋ ਉਸ ਤੋਂ ਪਹਿਲਾਂ ਦਾ ਇੱਕ ਤਰ੍ਹਾਂ ਪਿਛਲੇ 5-6 ਸਾਲ ਦੇ ਅੰਦਰ ਮੋਦੀ ਸਰਕਾਰ ਹੈ ਜਿਹੜੀ ਉਹ ਇੱਕ ਫਾਸਿਸਟ ਸਰਕਾਰ ਦੇ ਤੌਰ ਦੇ ਉੱਤੇ ਜਿਵੇਂ ਲੋਕਾਂ ਨੂੰ ਚੁਣੌਤੀ ਰਹਿ ਜਾਪ ਰਹੀ ਸੀ ਜਿਵੇਂ ਐਂ ਲੱਗਦਾ ਸੀ ਵੀ ਜੋ ਜੀ ਚਾਹਿਆ ਕਰੀ ਆ ਰਹੇ ਤੇ ਇਹਦੇ ਖਿਲਾਫ਼ ਬੁੱਧੀਜੀਵੀ ਹਿੱਸੇ ਜਮਹੂਰੀ ਜਿਹੜੇ ਜਮਹੂਰੀ ਚੇਤਨਾ ਵਾਲੇ ਹਿੱਸੇ ਆ ਉਹ ਆਵਾਜ਼ ਵੀ ਉਠਾ ਰਹੇ ਸੀ ਜੂਝ ਵੀ ਰਹੇ ਸੀ ਆਡਰ ਸਾਹਮਾਂ ਤੇ ਲੋਕ ਵੀ ਹੇਠਲੀਆਂ ਫੋਰਮਾਂ ਚ ਜਾਂ ਟੁੱਟਵੇਂ ਖਿੰਡਵੇਂ ਰੂਪ ਚ ਇਹਦਾ ਵਿਰੋਧ ਕਰ ਰਹੇ ਸੀ ਇਸ ਪੱਖ ਤੋਂ ਤਾਂ ਇਸ ਕਿਸਾਨ ਸੰਘਰਸ਼ ਨੇ ਬਹੁਤ ਵੱਡੀ ਪ੍ਰਾਪਤੀ ਕਰਨੀ ਇਹਨੇ ਇਹ ਦਰਸਾਤਾ ਵੀ ਇਹ ਹਕੂਮਤ ਚੁਣੌਤੀ ਰਹਿਤ ਨਹੀਂ ਹੈ ਇਹ ਭਰਮ ਹੈ ਇਹ ਵੀ ਭਰਮ ਹੈ ਵੀ ਜਿਹੜਾ ਐਂ ਲੱਗਦਾ ਵੀ ਇਹ ਤਾਂ ਹੁਣ ਗੌਰਮੈਂਟ ਸਟੇਬਲ ਹੋ ਗਈ ਇਹਨੇ ਤਾਂ ਸੰਸਥਾਵਾਂ ਚ ਵੀ ਆਪਦੇ ਬੰਦੇ ਬਿਠਾ ਲਏ ਤੇ ਆਪਣੇ ਰਾਜ ਸਭਾ ਲੋਕ ਸਭਾ ਚ ਤਾਂ ਚਲੋ ਲੋਕ ਸਭਾ ਚ ਤਾਂ ਸੀਟਾਂ ਹੈਗੀਆਂ ਹੀ ਆ ਹੁਣ ਰਾਜ ਸਭਾ ਚ ਵੀ ਪੂਰੀਆਂ ਕਰ ਲੈਣਗੇ ਤੇ ਇਉਂ ਕਰਕੇ ਵੀ ਹੁਣ ਇਹਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇੱਕ ਤਾਂ ਇਹਨੇ ਇਹ ਗੱਲ ਸਮਾਪਤ ਕਰਤੀ ਵੀ ਇਹ ਚੁਣੌਤੀ ਦਿੱਤੀ ਜਾ ਸਕਦੀ ਹੈ ਤੇ ਚੁਣੌਤੀ ਦਿੱਤੀ ਵੀ ਸੰਘਰਸ਼ ਦੇ ਅਖਾੜਿਆਂ ਚ ਜਾਂਦੀ ਹੈ ਚੁਣੌਤੀ ਇਹਨਾਂ ਦੀਆਂ ਹਾਕਮਾਂ ਦੀਆਂ ਜਿਹੜੀਆਂ ਸੰਸਥਾਵਾਂ ਚਾਹੇ ਪਾਰਲੀਮੈਂਟਾਂ ਚਾਹੇ ਵਿਧਾਨ ਸਭਾਵਾਂ ਉਹਦੇ ਅੰਦਰ ਚੁਣੌਤੀ ਇਹਨਾਂ ਨੂੰ ਦੇਣੀ ਹਾਕਮ ਜਮਾਤ ਉੱਥੇ ਚੁਣੌਤੀ ਹਾਕਮ ਜਮਾਤਾਂ ਹੀ ਦਿੰਦੀ ਉਹ ਕਿੰਨੀਆਂ ਕਿਆ ਦੂਜੀਆਂ ਪਾਰਟੀਆਂ ਦਿੱਤੀਆਂ ਉਹ ਆਪਾਂ ਨੂੰ ਪਤਾ ਹੀ ਹੈ ਤੇ ਲੋਕ ਚੁਣੌਤੀ ਹੈ ਜਿਹੜੀ ਉਹ ਬਾਹਰਲੇ ਪਾਸੇ ਹੀ ਦਿੰਦੇ ਆ ਇਹਨਾਂ ਪਾਰਲੀਮੈਂਟਾਂ ਦੀਆਂ ਸੰਸਥਾਵਾਂ ਤੋਂ ਉਹ ਚੁਣੌਤੀ ਕਿਸਾਨੀ ਨੇ ਦਿੱਤੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਇੱਕ ਤਾਂ ਇਹਨੇ ਮੁਲਕ ਪੱਧਰ ਦੇ ਉੱਤੇ ਕਿਸਾਨੀ ਦੀ ਏਕਤਾ ਦਿਖਾਈ ਦੂਜੇ ਤਬਕਿਆਂ ਨਾਲ ਬਣ ਰਹੀ ਤਾਂ ਹੀ ਦਿਖਾਈ ਨਵੀਂ ਆਰਥਿਕ ਨੀਤੀਆਂ ਜਾਂ ਐਂ ਕਹਿ ਲਓ ਜਿਹੜੇ ਆਰਥਿਕ ਸੁਧਾਰ ਜਿਹਨਾਂ ਨੂੰ ਲਾਗੂ ਕਰਨ ਵਾਸਤੇ ਇਹ ਹਕੂਮਤ ਫਿਰਕਾ ਪ੍ਰਸਤੀ ਦਾ ਤੇ ਬਾਕੀ ਚੀਜ਼ਾਂ ਦਾ ਪਸਾਰਾ ਕਰਦੀ ਹੈ ਜਾਂ ਉਹਦੇ ਟੂਲ ਬਣਾਉਂਦੀ ਹੈ ਉਹਨੂੰ ਵਰਤਦੀ ਹੈ ਉਹ ਆਰਥਿਕ ਸੁਧਾਰ ਨਿੱਜੀਕਰਨ ਦੀਆਂ ਨੀਤੀਆਂ ਲੋਕਾਂ ਦੇ ਏਜੰਡੇ ਤੇ ਆ ਰਹੀਆਂ ਨਿਸ਼ਾਨੇ ਤੇ ਆ ਰਹੀਆਂ ਇਸ ਪੱਖ ਤੋਂ ਇਸ ਸੰਘਰਸ਼ ਨੇ ਲੋਕਾਂ ਦੀ ਜਿਹੜੀ ਹੱਕਾਂ ਦੀ ਲਹਿਰ ਹੈ ਉਹਦੀ ਸਮਰੱਥਾ ਦੀਆਂ ਲੋਕਾਂ ਦੀ ਲਾਮਬੰਦੀ ਦੀ ਸੰਘਰਸ਼ ਕਰਨ ਦੀ ਸਮਰੱਥਾ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਲੋਕਾਂ ਨੂੰ ਦਿਖਾਈਆਂ ਠੀਕ ਹੈ ਜਿੱਤ ਹਾਰ ਤਾਂ ਵਕਤੀ ਗੱਲ ਹੈ ਉਹਨੇ ਜਿਹੜਾ ਹੁਣ ਮੈਂ ਤਾਂ ਇਹ ਵੀ ਕਹੂੰਗਾ ਜਿਹੜਾ ਲੋਕ ਕਹਿਣ ਲੱਗ ਜਾਂਦੇ ਵੀ ਕਈ ਵਾਰੀ ਆਪਣੇ ਬਹੁਤ ਸਿੱਧੇ ਢੰਗ ਨਾਲ ਆਪਣੇ ਬਹੁਤ ਸਾਰੇ ਲੋਕ ਸੰਬੋਧਨ ਚ ਗੱਲਾਂ ਕਰਦੇ ਵੀ ਜੇ ਹੁਣ ਦੇ ਆਹ ਸੰਘਰਸ਼ ਹਾਰ ਗਏ ਵੀ ਫੇਰ 100 ਸਾਲ ਨੀ ਕੁਛ ਹੋਣਾ ਇਹ ਕੋਈ ਗੱਲਾਂ ਨੀ ਹੈਗੀਆਂ
ਬਿਲਕੁਲ
ਨਾ 100 ਸਾਲਾਂ ਦਾ ਮਸਲਾ ਨਾ 50 ਸਾਲਾਂ ਦਾ ਜਿਸ ਦੇ ਉੱਤੇ ਜਿਸ ਰਫਤਾਰ ਦੇ ਉੱਤੇ ਉਹ ਆਰਥਿਕ ਸੁਧਾਰਾਂ ਦਾ ਹੱਲਾ ਲਾਗੂ ਕਰ ਰਹੇ ਹੈ ਲੋਕਾਂ ਦੇ ਕੋਸ਼ਿਸ਼ ਕਰਨ ਤੋਂ ਬਿਨਾਂ ਕੋਈ ਵੀ ਰਾਹ ਬਚ ਰਿਹਾ ਲੋਕ ਇਦੋਂ ਪਹਿਲਾਂ ਭਲਾ ਕਿੰਨੀਆਂ ਸਰਕਾਰੀਆਂ ਜਿੱਤੀਆਂ ਸੀ ਕਿਸਾਨੀ ਨੇ ਜੇ ਐਂ ਕਹਿਣਾ ਹੋਵੇ ਇਦੋਂ ਪਹਿਲਾਂ ਵੀ ਤਾਂ ਉਹ ਲਾਗੂ ਕਰਦੇ ਤੁਰੇ ਆ ਰਹੇ ਆ ਮਲਟੀਨੈਸ਼ਨਲ ਕੰਪਨੀਆਂ ਨੇ ਕਿੰਨੀ ਲੁੱਟ ਕਰ ਲਈ ਕਿਸਾਨਾਂ ਦੀ ਪਰ ਇਹਦੇ ਬਾਵਜੂਦ ਵੀ ਕਿਸਾਨ ਪਹਿਲਾਂ ਨਾਲੋਂ ਹੋਰ ਵੱਧ ਤਕੜੇ ਹੋ ਕੇ ਸੰਘਰਸ਼ ਦੇ ਮੈਦਾਨ ਚ ਆਉਂਦੇ ਇਸ ਕਰਕੇ ਇਹ ਛੋਟੀ ਗੱਲ ਹੋਊਗੀ ਵੀ ਕਾਨੂੰਨ ਹੈ ਜਿਹੜੇ ਉਹ ਇੱਕ ਵਾਰੀ ਮੁਕੰਮਲ ਰੂਪ ਚ ਵਾਪਸ ਕਰਾ ਲਏ ਜਾਂਦੇ ਆ ਜਾਂ ਉਹ ਕਿੱਥੇ ਜੇ ਖੜਦੇ ਆ ਕਿੱਥੇ ਨਹੀਂ ਇਹ ਬਾਅਦ ਦੀ ਗੱਲ ਆ ਪਹਿਲੀ ਗੱਲ ਇਹ ਹੈ ਵੀ ਖੇਤੀ ਖੇਤਰ ਦੇ ਅੰਦਰ ਜਿਹੜੇ ਨਵੀਆਂ ਨੀਤੀਆਂ ਵਾਲੇ ਇਹ ਸੁਧਾਰ ਹੈ ਇਹਨਾਂ ਦੇ ਖਿਲਾਫ਼ ਲੜਾਈ ਦਾ ਮੋਰਚਾ ਵੱਧ ਚੁੱਕਿਆ ਨਿਰਭਰ ਇਸ ਗੱਲ ਤੇ ਕਰਦਾ ਇਸ ਸੰਘਰਸ਼ ਦੇ ਹੁਣ ਤੱਕ ਦੇ ਤਜਰਬੇ ਚੋਂ ਜਿਹੜੇ ਪੰਜਾਬ ਦੀ ਤੇ ਮੁਲਕ ਦੇ ਕਿਸਾਨਾਂ ਦੀ ਲਹਿਰ ਹੈ ਉਹ ਕੀ ਸਬਕ ਗ੍ਰਹਿਣ ਕਰੇ ਉਹ ਹੋਰ ਤਬਕਿਆਂ ਨੂੰ ਕਿੰਨਾ ਨਾਲ ਲੈਂਦੀ ਹੈ ਖੇਤ ਮਜ਼ਦੂਰਾਂ ਨੂੰ ਕਿੰਨਾ ਨਾਲ ਲੈਂਦੀ ਹੈ ਉਹ ਇਹਨਾਂ ਸੁਧਾਰਾਂ ਨੂੰ ਜਿਹੜੇ ਇਹਨਾਂ ਦੇ ਸਾਮਰਾਜੀ ਆਪਣੇ ਇਹਨਾਂ ਕਾਨੂੰਨਾਂ ਨੂੰ ਸਾਮਰਾਜੀ ਹੱਲੇ ਦੇ ਨਾਲ ਕਿੰਨਾ ਜੋੜਦੀ ਹੈ ਕਿਉਂਕਿ ਇਹ ਗੱਲ ਦੀ ਵਿਆਖਿਆ ਵੀ ਫੇਰ ਹੀ ਹੁੰਦੀ ਹੈ ਜਦੋਂ ਕਹਿੰਦੇ ਨਾ ਵੀ ਸੰਘਰਸ਼ ਇੰਨਾ ਲੰਮਾ ਹੋ ਗਿਆ ਮੰਨਦੀ ਨੀ ਸਰਕਾਰ ਉੱਥੇ ਵੀ ਅਸੀਂ ਕਈ ਵਾਰੀ ਅਵਾਨੀ ਅਡਾਨੀ ਤੱਕ ਸੀਮਤ ਕਰਕੇ ਦੇਖ ਲੈਂਦੇ ਹਾਂ ਗੱਲ ਇੱਥੇ ਵੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਇਹ ਗੱਲ ਠੀਕ ਹੈ ਵੀ ਜਿਹੜੇ ਜਿਹੜੇ ਕੈਪੀਟਲਿਸਟ ਜਾਂ ਆਪਣੇ ਇਹ ਕਾਰਪੋਰੇਟ ਘਰਾਣੇ ਆ ਜਿਹਨਾਂ ਦੀ ਹਕੂਮਤ ਦੇ ਨਾਲ ਜ਼ਿਆਦਾ ਨੇੜਤਾ ਹੁੰਦੀ ਹੈ ਸਿੱਧੀ ਨੇੜਤਾ ਹੁੰਦੀ ਹੈ ਇਹ ਤਾਂ ਠੀਕ ਹੈ ਉਹ ਵਿਸ਼ੇਸ਼ ਨਿਸ਼ਾਨਾ ਬਣਨੀ ਚਾਹੀਦੀ ਹੈ ਪਰ ਇਹ ਇੱਥੋਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਗੱਲ ਹਾਲੇ ਟਾਟੇ ਹੋਰੀ ਵੀ ਮੈਦਾਨ ਚ ਹੀ
ਹੋਗੇ
ਬਜਾਜ ਹੋਰੀ ਤੇ ਦੂਜੇ ਵੀ ਉਹ ਵੀ ਕਿਤੇ ਨੀ ਗਏ ਇਸ ਕਰਕੇ ਉਹਨਾਂ ਜੀ ਦਾ ਮਤਲਬ ਇੱਕ ਇੰਪੋਰਟੈਂਟ ਗੱਲ ਇਹ ਹੈ ਵੀ ਪੰਜਾਬ ਜਿਹੜੀ ਸਾਡੇ ਦੇਸ਼ ਦੀ ਦਲਾਲ ਸਰਮਾਏਦਾਰਾਂ ਦੀ ਇਹ ਜਮਾਤ ਹੈ ਉਹ ਇੱਕ ਤਾਂ ਲੋਕਾਂ ਨੂੰ ਦਿਖਣੀ ਚਾਹੀਦੀ ਹੈ ਵੀ ਆਹ ਜਮਾਤ ਦੇ ਹਿੱਤ ਹੈ ਕਿਸੇ ਇੱਕ ਅਬਾਨੀ ਜਾਂ ਅਡਾਨੀ ਦੀ ਜਿਹਦੇ ਵਾਸਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਾਮਰਾਜੀ ਕੰਪਨੀਆਂ ਤੇ ਸਾਮਰਾਜੀ ਮੁਲਕ ਉਹ ਮੁਲਕ ਇਹਨਾਂ ਕਾਨੂੰਨਾਂ ਦੇ ਪਿੱਛੇ ਖੜੇ ਆ ਕਿਵੇਂ ਉਹਨਾਂ ਨੇ ਅੜ ਡਬਲਯੂਟੀਓ ਦੀਆਂ ਕਾਨਫਰੰਸਾਂ ਦੇ ਵਿੱਚ ਭਾਰਤ ਦੇ ਆਗਮਾਂ ਦੀ ਬਾਂਹ ਨੂੰ ਮਰੋੜਾ ਦੇ ਕੇ ਇਹ ਫੈਸਲੇ ਲਾਗੂ ਕਰਾਉਣ ਦੀ ਗੱਲ ਕੀਤੀ ਹੈ ਕਿਵੇਂ ਇਹ ਉੱਥੇ ਸਾਈਨ ਕਰਕੇ ਆਏ ਹੋਏ ਆ ਇਹ ਗੱਲਾਂ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਉਣੀਆਂ ਕਿਸਾਨ ਲਹਿਰ ਦਾ ਇੱਕ ਕੰਮ ਬਣਦਾ ਖਾਸ ਕਰਕੇ ਜਿਹੜੀਆਂ ਮੰਗਾਂ ਨੇ ਵੀ ਖੇਤੀ ਕਾਨੂੰਨ ਰੱਦ ਕਰੋ ਇਹ ਤਾਂ ਠੀਕ ਹੈ ਖੇਤੀ ਕਾਨੂੰਨ ਰੱਦ ਹੋ ਵੀ ਜਾਣ ਖੇਤੀ ਕਾਨੂੰਨਾਂ ਨੂੰ ਹੋਰ ਸ਼ਕਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਉਹ ਇੱਕ ਕਾਨੂੰਨ ਨੂੰ ਭਾਵੇਂ ਤਿੰਨ ਕਾਨੂੰਨਾਂ ਚ ਪਾ ਦੇਣ ਕੋਈ ਹੋਰ ਫੈਸਲਾ ਕਰ ਲੈਣ ਕਾਰਜਕਾਰੀ ਆਦੇਸ਼ ਦੇ ਦੇਣ ਉਹ ਹਰ ਹਾਲ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਦੇ ਉੱਤੇ ਆਏ ਹੋਏ ਆ ਉਹਨਾਂ ਦਾ ਮਕਸਦ ਹੈ ਇਹ ਕਿਉਂਕਿ ਇਦੂ ਬਿਨਾਂ ਜਿਹੜਾ ਸਾਮਰਾਜ ਦਾ ਸੰਸਾਰ ਸਾਮਰਾਜ ਦਾ ਸੰਕਟ ਹੈ ਉਹ ਕਹਿੰਦੇ ਸਾਡੇ ਕੋਲ ਕੋਈ ਹੋਰ ਰਾਹ
ਨਹੀਂ
ਜਿਹੜੇ ਖੇਤਰ ਰਹਿੰਦੇ ਸੀ ਆਰਥਿਕ ਇਹਨਾਂ ਮੁਲਕਾਂ ਦੇ ਉਸ ਖੇਤਰਾਂ ਦੇ ਵਿੱਚ ਸਾਡਾ ਦਾਖਲਾ ਛੇਤੀ ਤੋਂ ਛੇਤੀ ਚਾਹੀਦਾ ਇਹਦੇ ਵਾਸਤੇ ਉਹ ਸਾਰੀਆਂ ਹੱਦਾਂ ਲੰਘਣ ਨੂੰ ਤਿਆਰ ਹੈ ਇਸ ਕਰਕੇ ਲੋਕਾਂ ਨੂੰ ਇਹ ਦਿਖਾਉਣਾ ਵੀ ਆਪਣੀ ਲੜਾਈ ਸਾਮਰਾਜੀ ਮੁਲਕਾਂ ਦੇ ਜਿਹੜਾ ਉਹਨਾਂ ਦੇ ਨਾਲ ਲੜਾਈ ਹੈ ਤੇ ਭਾਰਤ ਦੀ ਜਿਹੜੀ ਦਲਾਲ ਸਰਮਾਏਦਾਰਾਂ ਦੀ ਜਮਾਤ ਹੈ ਇਹ ਉਹਨਾਂ ਦੀ ਤੰਗੀ ਹੈ ਇਹਦੇ ਨਾਲ ਆਪਣੀ ਲੜਾਈ ਹੈ ਇੱਕ ਤਾਂ ਵੱਡਾ ਕੰਮ ਹੈ ਜਿਹੜਾ ਕਿਸਾਨ ਸੰਘਰਸ਼ ਦਾ ਇਹ ਹੈ ਜਿਹਦੇ ਜਿਹੜਾ ਉਹ ਇਹਦੇ ਦੌਰਾਨ ਨਿਭਾਇਆ ਜਾਣਾ ਚਾਹੀਦਾ ਕੀਤਾ ਜਾਣਾ ਚਾਹੀਦਾ ਦੂਜਾ ਪਹਿਲੂ ਇਹਦੇ ਵਿੱਚ ਇਹ ਹੈ ਵੀ ਇਸ ਜਿੱਥੇ ਜਿਹੜੇ ਮੋੜ ਤੇ ਹੁਣ ਖੜਾ ਸੰਘਰਸ਼
ਜੀ
ਇਸ ਮੋੜ ਦੇ ਉੱਤੇ ਤਾਂ ਸਿਰਫ ਦਿੱਲੀ ਮੋਰਚੇ ਰਾਹੀਂ ਹੋਈ ਸਾਰਾ ਕੁਛ ਜਾਣੀ ਸਾਰਾ ਸੰਘਰਸ਼ ਦਿੱਲੀ ਮੋਰਚੇ ਰਾਹੀਂ ਹੋਈ ਅੱਗੇ ਵਧੇ ਇਹ ਨੀ ਸੋਚਣਾ ਚਾਹੀਦਾ ਉਹ ਮੋਰਚੇ ਮਹੱਤਵਪੂਰਨ ਹੈ ਉਹ ਇੱਕ ਤਰ੍ਹਾਂ ਰੋਜ਼ ਦੇ ਰੋਜ਼ ਮੁਲਕ ਭਰ ਚ ਕਿਸਾਨੀ ਮੰਗਾਂ ਦਾ ਕਿਸਾਨੀ ਮੁੱਦਿਆਂ ਦਾ ਸੰਚਾਰ ਕਰ ਰਹੇ ਆ ਉਹਨਾਂ ਦਾ ਆਪਣਾ ਮਹੱਤਵ ਆ ਦਬਾਅ ਵੀ ਬਣਿਆ ਹੋਇਆ ਉਹ ਚੱਲਦੇ ਰਹਿਣਗੇ ਚੱਲਦੇ ਰਹਿਣੇ ਚਾਹੀਦੇ ਆ ਪਰ ਜ਼ਰੂਰੀ ਨੁਕਤਾ ਇਹ ਹੈ ਜਿਵੇਂ ਪੰਜਾਬ ਦੇ ਅੰਦਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਘਰਾਓ ਹੋਏ ਹੋਏ ਆ ਇੱਥੇ ਇਸ ਚੂੜੀ ਨੂੰ ਹੋਰ ਕਸਣਾ ਚਾਹੀਦਾ ਇਹਨਾਂ ਦਾ ਪਸਾਰਾ ਕਰਨਾ ਚਾਹੀਦਾ ਤੇ ਇਸ ਤੋਂ ਵੱਧ ਮਹੱਤਵਪੂਰਨ ਗੱਲ ਹੁਣ ਇਹ ਬਣੂਗੀ ਵੀ ਜੇ ਇਹ ਹਰਿਆਣਾ ਜਾਂ ਯੂਪੀ ਜਾਂ ਰਾਜਸਥਾਨ ਇਸ ਬੈਲਟ ਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਨੂੰ ਜੇ ਫੇਕ ਲੱਗਦਾ ਇਸ ਤੋਂ ਬਿਨਾਂ ਫੇਰ ਜਾਣੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇੱਕ ਹੱਦ ਤੱਕ ਪੰਜਾਬ ਦੇ ਅੰਦਰ ਇਹ ਕੰਮ ਹੋਇਆ ਹੋਇਆ ਹੁਣ ਅਸੀਂ ਦੇਖੀਏ ਜੇ ਫਿਰ ਉਹਦਾ ਵੀ ਕੰਮ ਹਰਿਆਣੇ ਤੇ ਯੂਪੀ ਦੇ ਅੰਦਰ ਕਿਵੇਂ ਹੋ ਸਕੂਗਾ ਇਹ ਤਾਂ ਹੋ ਸਕੂਗਾ ਜੇ ਉੱਥੋਂ ਦੀ ਕਿਸਾਨ ਲਹਿਰ ਪੰਜਾਬ ਦੀ ਕਿਸਾਨ ਲਹਿਰ ਦੇ ਪੱਧਰ ਤੇ ਜਥੇਬੰਦ ਹੁੰਦੀ
ਹੈ
ਪੰਜਾਬ ਦੀ ਕਿਸਾਨ ਲਹਿਰ ਵਾਲੀ ਦਿਸ਼ਾ ਤੇ ਪੰਜਾਬ ਦੀ ਕਿਸਾਨ ਲੀਡਰਸ਼ਿਪਾਂ ਦੇ ਤਰਜ਼ ਤੇ ਉੱਥੋਂ ਦੀਆਂ ਲੀਡਰਸ਼ਿਪਾਂ ਉੱਭਰ ਗਈ ਇਹਦੀ ਜ਼ਰੂਰਤ ਹੈ ਇਸ ਕਰਕੇ ਜਾਣੀ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਾਈ ਨੂੰ ਜਦੋਂ ਅਸੀਂ ਥੋੜੇ ਜਿਹੇ ਵੱਡੇ ਪ੍ਰਸੰਗ ਚ ਦੇਖਦੇ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਵੀ ਅਸਲ ਚ ਮੁਲਕ ਪੱਧਰ ਤੇ ਕਿਸਾਨ ਇਹੋ ਜਿਹੀ ਕਿਸਾਨ ਲਹਿਰ ਚਾਹੀਦੀ ਹੈ ਜਿਹੋ ਜਿਹੀ ਕਿਸੇ ਹੱਦ ਤੱਕ ਪੰਜਾਬ ਚ ਬਣੀ ਹੋਈ
ਬਿਲਕੁਲ
ਇਹਦੇ ਤੋਂ ਬਿਨਾਂ ਕਿਉਂਕਿ ਬਾਕੀ ਨਾਵਾਂ ਦੇ ਉੱਤੇ ਲੋਕਾਂ ਦਾ ਆਭਾਰ ਹੋ ਕੇ ਵੀ ਰੋਸ ਹੋ ਕੇ ਵੀ ਉਸ ਪੱਧਰ ਦੀਆਂ ਲੀਡਰਸ਼ਿਪਾਂ ਵੀ ਹਲੇ ਪਿੱਛੇ ਹੈ ਤੇ ਉਸ ਪੱਧਰ ਤੇ ਜਥੇਬੰਦੀ ਤੇ ਲੋਕਾਂ ਦੀ ਚੇਤਨਾ ਵੀ ਹਲੇ ਪਿੱਛੇ ਹੈ ਇਸ ਕਰਕੇ ਇਹ ਘੋਲ ਹੈ ਜਿਹੜਾ ਇੱਕ ਤਾਂ ਸਾਫ਼ ਹੈ ਲਮਕਵਾਂ ਤਾਂ ਇਹ ਪਹਿਲਾਂ ਹੀ ਹੋ ਚੁੱਕਿਆ ਇਹ ਹੋਰ ਲਮਕਵਾਂ ਹਲੇ ਹੈਗਾ ਇਸ ਕਰਕੇ ਇਹਦੇ ਲਮਕਾ ਨੂੰ ਸਮਝਣਾ ਤੇ ਇਹਦੇ ਲਮਕਾ ਦੇ ਵਿੱਚ ਹੀ ਜਾਣੀ ਜਿਹੜੇ ਕਿਸਾਨੀ ਦੀਆਂ ਲਾਮ ਆਪਣੀਆਂ ਸੰਘਰਸ਼ ਦੇ ਅੰਦਰ ਵੱਖ ਵੱਖ ਲਾਮਬੰਦ ਦੀਆਂ ਸ਼ਕਲਾਂ ਘੜਨੀਆਂ ਰੋਸ ਪ੍ਰਗਟਾਵਿਆਂ ਦੀਆਂ ਸ਼ਕਲਾਂ ਘੜਨੀਆਂ ਦਿੱਲੀ ਮੋਰਚਿਆਂ ਨੂੰ ਚੱਲਦੇ ਰੱਖਣ ਵਾਸਤੇ ਲਾਮਬੰਦੀ ਕਰਨੀ ਜਿਹੜੇ ਸੈਕਸ਼ਨ ਰਹਿ ਗਏ ਨਾਲ ਆਪਣੇ ਹਾਲੇ ਵੀ ਜਿਹੜਾ ਪਹਿਲਾਂ ਕਹਿ ਕੇ ਹਟਿਆ ਖੇਤ ਮਜ਼ਦੂਰ ਸ਼ਾਂਤੀ ਮਜ਼ਦੂਰ ਕਿਸੇ ਹੱਦ ਤੱਕ ਕੋਸ਼ਿਸ਼ਾਂ ਹੋਈਆਂ ਉਹਨਾਂ ਨੂੰ ਹੋਰ ਨਾਲ ਲੈਣਾ ਇਸ ਰੂਪ ਦੇ ਵਿੱਚ ਜਿਹੜਾ ਇਹਨੂੰ ਅੱਗੇ ਵਧਾਉਣ ਵਾਸਤੇ ਜੁਟਣਾ ਚਾਹੀਦਾ ਆਪਣੀ ਕਿਸਾਨ ਲੀਡਰਸ਼ਿਪਾਂ ਨੂੰ ਤੇ ਆਸ ਤਾਂ ਇਹੀ ਕਰਾਂਗੇ ਵੀ ਛੇਤੀ ਹੋਈ ਜਿਹੜੀ ਉਹ ਮੋਦੀ ਹਕੂਮਤ ਨੂੰ ਅਸੀਂ ਹੋਰ ਵੱਧ ਬੈਕਫੁੱਟ ਤੇ ਧੱਕਾਂਗੇ ਤੇ ਕਿਸਾਨ ਸੰਘਰਸ਼ ਹੋਰ ਤੇਜ਼ੀ ਨਾਲ ਅੱਗੇ ਵਧੇਗਾ
ਬਿਲਕੁਲ ਸਾਥੀ ਜੀ ਮੇਰੇ ਖਿਆਲ ਆਪਣੀ ਇਸ ਡਿਸਕਸ਼ਨ ਦਾ ਜਿਹੜਾ ਤੁਸੀਂ ਅੰਤ ਜਿਹੜਾ ਕੱਢਿਆ ਬਹੁਤ ਜ਼ਬਰਦਸਤ ਹੈ ਕਿ ਇਹ ਸੰਘਰਸ਼ ਦਾ ਜਿਹੜਾ ਲਮਕਮਾ ਹੋਣਾ ਇਹ ਸੈਲੀਬ੍ਰੇਟ ਕਰਨਾ ਚਾਹੀਦਾ ਇਹਨੂੰ ਭੰਡਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜੇ ਆਉਣ ਵਾਲਾ ਜਿਹੜਾ ਸਮਾਂ ਆ ਉਹਦੇ ਵਾਸਤੇ ਇੱਕ ਹੋਰ ਵੱਡੇ ਸੰਘਰਸ਼ ਨੂੰ ਲਾਮਬੱਧ ਕਰਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਸਹਾਰਾ ਬਣੂਗਾ ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ 'ਤੇ ਆਉਣ ਵਾਸਤੇ ਅਤੇ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਜਿਹੜੇ ਵਿਚਾਰ ਆ ਸਰੋਤਿਆਂ ਨਾਲ ਸਾਂਝੇ ਕਰਦੇ ਰਹਾਂਗੇ
ਦੋਸਤੋ ਇਹ ਸਨ ਸਾਥੀ ਪਵੇਲ ਕੁਸਾ ਮੈਗਜ਼ੀਨ ਸੁਰਖ ਲਈ ਦੇ ਐਡੀਟਰ
ਮੇਰੇ ਖਿਆਲ ਜੀ ਸਾਰੇ ਮਸਲੇ ਸਾਥੀ ਜੀ ਨੇ ਬਹੁਤ ਵਧੀਆ ਡਿਸਕਸ ਕਰੇ ਅਨੂ ਜੀ ਤੁਸੀਂ ਗਾਣਾ ਚਲਾ ਦਿਓ ਸ਼ਾਇਦ ਅਸੀਂ ਚਾਹਾਂਗੇ ਸ਼ਾਇਦ ਸਾਥੀ ਨਛੱਤਰ ਸਿੰਘ ਵੀ
ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਤੇ ਸਾਥੀ ਨਛੱਤਰ ਸਿੰਘ ਜਿਹੜੇ ਕਿ ਖੁਦ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ ਉਹ ਫੋਨ ਤੇ ਹੋ ਗਏ ਨੇ ਨੋਰਮਲੀ ਸਾਡੇ ਨਾਲ ਸਟੂਡੀਓ 'ਚ ਹੁੰਦੇ ਨੇ ਪਰ ਅੱਜ ਨਾਲ ਨਹੀਂ ਆ ਸਕੇ ਸੋ ਉਹਨਾਂ ਦੇ ਵਿਚਾਰ ਵੀ ਅਸੀਂ ਲਵਾਂਗੇ ਇਸੇ ਵਿਸ਼ੇ ਤੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਹਾਂਜੀ ਮਿਹਰਬਾਨੀ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਕਰਨ ਲੱਗਾ ਕਿ ਮੁੜ ਕੇ ਆਪਣੇ ਜਿਹੜੇ ਆਪਣੀ ਦਿੱਲੀ ਦੇ ਜਿਹੜੇ ਲੜ ਰਹੇ ਆਪਣੇ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਜਿਹੜੇ ਅਨਵਾਲ ਵਾਲੇ ਸਾਡੇ ਆਗੂ ਕਮੇਟੀ ਦੇ ਬੰਦੇ ਆ ਸਭ ਤੋਂ ਪਹਿਲਾਂ ਮਤਲਬ ਕਿ ਜਿਹੜਾ ਸੀਗਾ ਉਹ ਸਾਥੀ ਬਲਵੰਤ ਸਿੰਘ ਜਿਹੜਾ ਹੈਗਾ ਸਟੇਟ ਕਮੇਟੀ ਮੈਂਬਰ ਸੀ ਮਜ਼ਦੂਰਾਂ ਦਾ ਤੇ ਉਹ ਤਾਂ ਮੇਰੇ ਉੱਥੇ ਪੰਜਾਬ ਚ ਹੁੰਦਾ ਹੀ ਮਤਲਬ ਸੀਗਾ ਵੀ ਉਹਨੂੰ ਕੈਂਸਰ ਹੋ ਗਿਆ ਸੀਗਾ ਪਰ ਉਦੋਂ ਮਤਲਬ ਜਾਣੀ ਵੀ ਉਹ ਸਾਡਾ ਉੱਥੇ ਹੁੰਦਿਆਂ ਜਿਹੜਾ ਸੀਗਾ ਉਹ ਟੱਕਰਾ ਟੁੱਕਰਾ ਮਾਰ ਕੇ ਜਾਣੀ ਉਹਦਾ ਮਤਲਬ ਮਦਦ ਕਰਕੇ ਜਾਣੀ ਉਹ ਇੱਕ ਵਾਰੀ ਉਹਦਾ ਆਪਰੇਸ਼ਨ ਕਰਾ ਕੇ ਤੇ ਉਹ ਕਿਸੇ ਹੱਦ ਤੱਕ ਉਹ ਠੀਕ ਹੈ ਪਰ ਦੂਜਾ ਹੈਗਾ ਕਿ ਮੁੜ ਕੇ ਜਿਹੜਾ ਦੂਜਾ ਇੱਕ ਹੋਰ ਸਟੇਟ ਕਮੇਟੀ ਮੈਂਬਰ ਜਿਹੜਾ ਹੈਗਾ ਮਜ਼ਦੂਰਾਂ ਦਾ ਉਹ ਮੁੜ ਕੇ ਜਿਹੜਾ ਹੈਗਾ ਇੱਕ ਹੋਰ ਜਿਹੜਾ ਉਹ ਦਿਲ ਉਹਦਾ ਜਿਹੜੇ ਮੁੜ ਕੇ ਹੈਗਾ ਉਹਦਾ ਉਹ 75% ਜਿਹੜੀ ਵਾਲਵਾ ਬੰਦ ਹੋ ਗਿਆ ਜੀ
ਮਾੜੀ ਗੱਲ ਹੈ ਜੀ
ਤੇ ਉਹ ਮਤਲਬ ਜਿਹੜਾ ਹੈਗਾ ਵੀ ਉਹ ਦਾਖਲ ਮਤਲਬ ਉਹ ਕੀਤਾ ਹੋਇਆ ਤੇ ਉਹਦੇ ਬਾਰੇ ਚ ਮੈਂ ਇਹ ਬੇਨਤੀ ਕਰੂੰਗਾ ਵੀ ਮਤਲਬ ਵੀ ਇੱਕ ਤਾਂ ਉਹਦੀ ਜਿਹੜੀ ਕਿਉਂਕਿ ਮਜ਼ਦੂਰ ਹੈ ਇਸ ਵਾਸਤੇ ਮੁੜ ਕੇ ਵੀ ਮੈਂ ਮਤਲਬ ਇਹ ਬੇਨਤੀ ਕਰਾਂਗੇ ਵੀ ਦੂਜਾ ਜਿਹੜੀ ਜਿਹੜਾ ਖਰਚਾ ਵਰਤਾ ਕਾਫੀ ਹੋ ਜਾਂਦਾ ਵੀ ਮੈਂ ਇਹ ਬੇਨਤੀ ਕਰੂੰਗਾ ਵੀ ਆਪਾਂ ਨੂੰ ਥੋੜਾ ਜਿਹਾ ਬਸ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜਾ ਲੜ ਮਜ਼ਦੂਰਾਂ ਦਾ ਉਹ ਪਹਿਲਾਂ ਜਿਹੜਾ ਹੈਗਾ ਪਿੱਛੇ ਆ ਤੇ ਉਹਨਾਂ ਕੋਲ ਬੰਦਿਆਂ ਦੀ ਗਿਣਤੀ ਬਹੁਤ ਥੋੜੀ ਆ ਬੰਦਿਆਂ ਦੀ ਗਿਣਤੀ ਜਿਹੜੀ ਆ ਥੋੜੀ ਉਹਦਾ ਕਾਰਨ ਇਹੀ ਆ ਮਤਲਬ ਕਿਉਂਕਿ ਜਿਵੇਂ ਆਪਾਂ ਸਾਥੀ ਪਵੇਲ ਗੁੱਸਾ ਸਾਰੀ ਗੱਲ ਕਰਕੇ ਆ
ਮਜ਼ਦੂਰਾਂ ਦੀ ਗਲਤ ਕੀ
ਇਸ ਵਾਸਤੇ ਵੀ ਮੈਂ ਇਹ ਬੇਨਤੀ ਕਰੂੰਗਾ ਮੁੜ ਕੇ ਵੀ ਸਾਨੂੰ ਜਿਹੜਾ ਹੈਗਾ ਵੀ ਇਹ ਇਸ ਗੱਲ ਵਾਲੀ ਸਾਡੀ ਜਿਹੜੀ ਨਿਗਾਹ ਹੈ ਜਿੰਨੇ ਅਸੀਂ ਬਾਹਰ ਬੈਠੇ ਆ ਉਹ ਦਿੱਲੀ ਚਾਹੀਦੀ ਆ ਦਿੱਲੀ ਵਿੱਚ ਖਾਸ ਕਰਕੇ ਮੁੜ ਕੇ ਜਿਹੜੇ ਹੈਗੇ ਸੰਘਰਸ਼ ਲੜ ਰਹੇ ਜਿਹੜੇ ਕਿਉਂਕਿ ਜਿਹੜੇ ਇਹ ਜੇ ਬੰਦੇ ਦੇ ਸਾਡੇ ਆਗੂ ਬੰਦੇ ਹੈਗੇ ਆ ਉਹਨਾਂ ਸਾਡੇ ਕੋਲ ਗਿਣਤੀ ਬਹੁਤ ਥੋੜੀ ਆ ਇਸ ਵਾਸਤੇ ਇਹ ਬੇਨਤੀ ਆ ਕਿ ਉਹਦੇ ਵਾਦੀ ਸਾਡੀ ਜਿਹੜਾ ਸਾਡੇ ਧਿਆਨ ਉਸ ਪਾਸੇ ਜਾਣਾ ਚਾਹੀਦਾ ਤਾਂ ਕਿ ਘੱਟੋ ਘੱਟ ਵੀ ਜਿਹੜੀ ਲੋੜ ਪੈਂਦੀ ਆ ਤਾਂ ਅਸੀਂ ਉਹਨੂੰ ਜਿਹੜੀ ਸੀਗਾ ਮਦਦ ਕਰ ਸਕੀਏ
ਬਿਲਕੁਲ ਬਿਲਕੁਲ ਜੀ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੇ ਸਾਥੀ ਜੀ ਦੀ ਗੱਲ ਸੁਣ ਲਈ ਹੈ ਕਿ ਸਾਡੇ ਮਜ਼ਦੂਰ ਆਗੂ ਉਹਨਾਂ ਦੀ ਸਿਹਤ ਪੱਖੋਂ ਕਾਫੀ ਖਰਾਬ ਔਰ ਪਰ ਇਹ ਸਾਡੇ ਬਹੁਤ ਹੀ ਇੱਕ ਜ਼ਬਰਦਸਤ ਮਜ਼ਦੂਰ ਆਗੂ ਨੇ ਸੋ ਜਿਹੜੇ ਜਥੇਬੰਦੀਆਂ ਦੇ ਵਿੱਚ ਵੀ ਸਾਡਾ ਪ੍ਰੋਗਰਾਮ ਸੁਣਨਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਸਾਥੀਆਂ ਦੀ ਮਦਦ ਕੀਤੀ ਜਾਵੇ ਜਿਸ ਤਰੀਕੇ ਨਾਲ ਵੀ ਹੋ ਸਕਦੀ ਹੈ ਔਰ ਅਸੀਂ ਆਪਣੇ ਤੌਰ 'ਤੇ ਵੀ ਜਾਂ ਕੋਈ ਸਰੋਤਾ ਵੀ ਹੋਰ ਕੋਈ ਕਰਨਾ ਚਾਹੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤੋ ਬਹੁਤ ਬਹੁਤ ਧੰਨਵਾਦ ਸਾਥੀ ਜੀ
ਧੰਨਵਾਦ ਜੀ
ਦੋਸਤੋ ਇਹ ਸਨ ਸਾਥੀ ਨਛੱਤਰ ਸਿੰਘ ਜਿਹੜੇ ਕਿ ਜਨਰਲੀ ਸਟੂਡੀਓ 'ਚ ਸਾਡੇ ਨਾਲ ਹੁੰਦੇ ਨੇ ਬਿਲਕੁਲ ਸੰਖੇਪ ਰੂਪ 'ਚ ਉਹਨਾਂ ਨਾਲ ਗੱਲ ਹੋਈ ਹੈ ਤੋ ਭਾਰਤੀ ਜੀ ਇੱਥੇ ਜਿਹੜੇ ਸਥਾਨਕ ਮਸਲੇ ਨੇ ਕਾਫੀ ਮੁਸ਼ਕਲ ਕਰਦੀ ਜਾ ਰਹੀ ਹੈ ਸਰਕਾਰ ਮਾਈਗ੍ਰੈਂਟਸ ਦਾ ਕੰਮ ਖਾਸ ਕਰਕੇ ਭਾਰਤ 'ਚ ਜਿਹੜੇ ਫਸੇ ਹੋਏ ਨੇ ਤੋ ਅਸੀਂ ਪਿਛਲੇ ਇੱਕ ਸਾਲ ਤੋਂ ਉੱਪਰ ਹੋ ਗਿਆ ਹੁਣ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਹਾਲੇ ਵੀ ਸਟੱਕ ਨੇ ਉਹਨਾਂ ਵਿੱਚ ਜ਼ਿਆਦਾ ਵੱਡੀ ਗਿਣਤੀ ਜਿਹੜੀ ਆ ਉਹ ਭਾਰਤ 'ਚ ਸਟੱਕ ਨੇ ਹੋਰ ਦੇਸ਼ਾਂ 'ਚ ਵੀ ਹੈਗੇ ਨੇ ਤੋ ਉਹਨਾਂ ਵਾਸਤੇ ਅਸੀਂ ਇੱਕ ਤਾਂ ਸਾਡੀ ਕੈਂਪੇਨ ਪਾਥਵੇਜ਼ ਟੂ ਰੈਜ਼ੀਡੈਂਸੀ ਚੱਲਦੀ ਆ ਰਹੀ ਹੈ ਸੋ ਇਹਦੇ 'ਚੋਂ ਉਹ ਪਵੇਲ ਕੁਸਾ ਜਦੋਂ ਗੱਲਬਾਤ ਕਰ ਰਹੇ ਸੀਗੇ ਕਿ ਉਹ ਸੰਘਰਸ਼ ਜਦੋਂ ਚੱਲਦੇ ਨੇ ਉਹ ਇੱਕ ਮੁੱਦੇ ਤੱਕ ਸੀਮਤ ਨਹੀਂ ਹੁੰਦੇ ਕਿਉਂਕਿ ਸਾਨੂੰ ਵੀ ਇਹ ਗੱਲ ਬਹੁਤ ਵਾਰੀ ਸੁਣਨੀ ਪਈ ਹੈ ਕਿ ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਨੂੰ ਵਾਪਸ ਆਉਣ ਦਿੱਤਾ ਜਾਵੇ ਅਤੇ ਤੁਸੀਂ ਉਲਟਾ ਉਹਨਾਂ ਨੂੰ ਕਹਿ ਰਹੇ ਹੋ ਕਿ ਐਮਨੈਸਟੀ ਦੇਣ ਪੀ ਆਰ ਦੇਣ ਸੋ ਉਹ ਜਿਹੜਾ ਕਿ ਉਹ ਵਾਪਸ ਆਉਣ ਦਿੱਤਾ ਜਾਵੇ ਜਿਹੜੇ ਸਟੱਕ ਨੇ ਉਹ ਇੱਕ ਬੜਾ ਛੋਟਾ ਜਿਹਾ ਹਿੱਸਾ ਆ ਇਸ ਸੰਘਰਸ਼ ਦਾ ਫਾਈਟ ਦਾ ਓਵਰਆਲ ਜਿਹੜਾ ਮਕਸਦ ਆ
ਐਂਡ ਸੋਲੂਸ਼ਨ ਕੀ ਹੋਣਾ
ਚਾਹੀਦਾ ਐਂਡ ਸੋਲੂਸ਼ਨ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਸਾਰਿਆਂ ਨੂੰ ਪਰਮਾਨੈਂਟ ਇੱਥੇ ਨਹੀਂ ਕਰਦੇ ਉਹ ਬਾਕੀ ਜਿਹੜੇ ਮਸਲੇ ਨੇ ਐਕਸਪਲੋਇਟੇਸ਼ਨ ਦਾ ਹੋਏ ਤਾਂ ਚਾਹੇ ਉਹ ਕਿ ਹੁਣ ਪੁਆਇੰਟਸ ਵੱਧ ਗਏ ਅਤੇ ਫਿਰ ਉਹ ਪੀ ਆਰ ਦੀ ਜਰਨੀ ਦੁਬਾਰਾ ਤੋਂ ਸ਼ੁਰੂ ਕਰਨੀ ਪੈਣੀ ਆ ਉਹ ਲਗਾਤਾਰਤਾ ਨਾਲ ਉਹ ਮਸਲੇ ਬਾਰ ਬਾਰ ਉੱਠਦੇ ਰਹਿਣੇ ਆ ਸੋ ਮੈਨੂੰ ਉਹਨਾਂ ਦੀ ਉਸ ਗੱਲ ਤੋਂ ਇਹ ਬਹੁਤ ਵਧੀਆ ਲੱਗਿਆ ਕਿ ਹਾਂ ਬਾਕੀ ਇਸੇ ਤਰ੍ਹਾਂ ਹੀ ਸੰਘਰਸ਼ ਹੁੰਦੇ ਨੇ ਅੰਦੋਲਨ ਜਿਹੜੇ ਨੇ ਇਸੇ ਤਰ੍ਹਾਂ ਹੀ ਚੱਲਦੇ ਨੇ ਕਿ ਉਹਦਾ ਜਿਹੜਾ ਓਵਰਆਲ ਤੁਹਾਡਾ ਮਕਸਦ ਇੱਕ ਜਿਹਨੂੰ ਅਸੀਂ ਗ੍ਰੇਟਰ ਗੁੱਡ ਕਹਿੰਦੇ ਆ ਉਹ ਕੀ ਹੈ ਉਹਦੇ ਚ
ਮਾਈਕਰੋ ਤੇ ਮੈਕਰੋ ਦੋਨੋਂ ਪੱਖ ਹੁੰਦੇ ਨੇ
ਬਿਲਕੁਲ ਬਿਲਕੁਲ ਤੋ ਹਾਂਜੀ ਜਿਹੜੇ ਸਾਡੇ ਹੁਣ ਅਸੀਂ ਇਹ ਫੈਸਲਾ ਲਿਆ ਆ ਪਿਛਲੇ ਮੇਰੇ ਖਿਆਲ ਤਿੰਨ ਕੁ ਹਫ਼ਤਿਆਂ ਤੋਂ ਤੇ ਸਾਡਾ ਤਿੰਨ ਤੀਜਾ ਹਫ਼ਤਾ ਸੀ ਵਿੱਚ ਸ਼ਨੀਚਰਵਾਰ ਕਿ ਲਗਾਤਾਰ ਅਸੀਂ ਕਿਤੇ ਨਾ ਕਿਤੇ ਜਾਂਦੇ ਹਾਂ ਔਰ ਆਵਾਜ਼ ਉਠਾਉਂਦੇ ਹਾਂ ਤਿੰਨ ਕੁ ਹਫ਼ਤੇ ਪਹਿਲਾਂ ਅਸੀਂ ਸੀਗੇ ਆਉਟੀਆ ਸਕੁਏਅਰ ਉਸ ਤੋਂ ਬਾਅਦ ਅਗਲਾ ਸ਼ਨੀਚਰਵਾਰ ਜਿਹੜਾ ਲੌਂਗ ਵੀਕਐਂਡ ਵਾਲਾ ਸੀਗਾ ਜਸਿੰਡਾ ਅਰਡਨ ਜਿਹੜਾ ਮਾਊਂਟ ਐਲਬਰਟ ਵਾਲਾ ਦਫ਼ਤਰ ਆ ਉਹਦੇ ਬਾਹਰ ਸੀਗੇ ਬੀਤੇ ਸ਼ਨੀਚਰਵਾਰ ਅਸੀਂ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਦਾ ਜਿਹੜਾ ਆਫਿਸ ਆ ਉਨੀ ਹੰਗਾ ਉੱਥੇ ਸੀ ਸੋ ਉਹ ਸਾਡੀ ਮੰਗ ਉਹੀ ਹੈ ਕਿ ਜਿਹੜੇ ਸਟੱਕ ਨੇ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ ਜਿਸ ਤਰ੍ਹਾਂ ਰੈਜੀਡੈਂਟਸ ਸਿਟੀਜ਼ਨਸ ਨੂੰ ਆਉਣ ਦਿੱਤਾ ਜਾਂਦਾ ਤੇ ਬਾਕੀ ਉਹ ਜਿਹੜਾ ਕਿ ਸਾਰਿਆਂ ਨੂੰ ਤੁਸੀਂ ਪਾਥਵੇ ਟੂ ਰੈਜੀਡੈਂਸੀ ਦਾ ਪੱਕੇ ਕਰੋ ਵੀਜ਼ੇ ਜਿਹੜੇ ਆ ਖੋਲੋ ਤੋ ਪ੍ਰੋਸੈਸਿੰਗ ਡਿਲੇ ਜਿਹੜੀਆਂ ਵੀਜ਼ਾ ਉਹ ਖੁਦ ਬਖੁਦ ਹੀ ਘੱਟ ਜਾਣਗੀਆਂ ਜਦੋਂ ਇਸ ਤਰ੍ਹਾਂ ਦਾ ਸੋਲੂਸ਼ਨ ਜਿਹੜਾ ਲੱਭਿਆ ਜਾਏਗਾ ਤੇ ਹੁਣ ਜਿਹੜੀਆਂ ਇਹਨਾਂ ਨੇ ਪਿਛਲੇ ਹਫ਼ਤੇ ਨਵਾਂ ਐਲਾਨ ਕਰ ਦਿੱਤਾ ਹਾਂ ਕਿ ਕਿਉਂਕਿ ਇਹਨਾਂ ਦੇ ਮੈਨੇਜਡ ਆਈਸੋਲੇਸ਼ਨ ਫੈਸਿਲਿਟੀ ਚ ਇਹ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਜਿਹੜੇ ਕੋਵਿਡ ਦੇ ਕੇਸ ਨੇ ਉਹ ਭਾਰਤ ਤੋਂ ਜਿਹੜੇ ਯਾਤਰੀ ਲੌਟ ਰਹੇ ਨੇ ਉਹਨਾਂ ਦੇ ਨੇ ਤੋ ਉਹਦਾ ਸੋਲੂਸ਼ਨ ਮਤਲਬ ਜੇ ਉਹ ਸਭ ਤੋਂ ਜ਼ਿਆਦਾ ਨੇ ਸਾਡੀ ਕਮਿਊਨਿਟੀ ਚ ਹਾਲੇ ਤੱਕ ਕੋਈ ਸੁਣਨ ਨੂੰ ਨਹੀਂ ਆਇਆ ਕਿ ਅਗਰ ਕਮਿਊਨਿਟੀ ਚ ਫੈਲਿਆ ਕੋਵਿਡ ਤਾਂ ਉਹ ਜਿਹੜੇ ਭਾਰਤ ਤੋਂ ਵਾਪਸ ਆਇਆ ਉਹਨਾਂ ਕਰਕੇ ਫੈਲਿਆ ਆ ਸੋ ਮਤਲਬ ਇਹ ਕਿ ਜਿਹੜੀਆਂ ਇੱਥੇ ਕੁਆਰੰਟੀਨ ਫੈਸਿਲਿਟੀ ਨੇ MIQ ਫੈਸਿਲਿਟੀਜ਼ ਨੇ ਉਹ ਆਪਣਾ ਕੰਮ ਕਰ ਰਹੀਆਂ ਨੇ ਉਹ ਫੈਸਿਲਿਟੀਜ਼ ਦਾ ਮਕਸਦ ਹੀ ਇਹੋ ਹੀ ਆ ਕਿ ਹਰ ਇੱਕ ਵਿਅਕਤੀ ਜਿਹੜਾ ਇੱਥੇ ਆਉਂਦਾ ਆ ਬਾਹਰਲੇ ਦੇਸ਼ ਤੋਂ ਉਹਨੂੰ 14 ਦਿਨ ਉੱਥੇ ਰੱਖਿਆ ਜਾਂਦਾ ਇਸ ਲਈ ਕਿ ਇਹ ਮੰਨ ਕੇ ਚੱਲਿਆ ਜਾਂਦਾ ਕਿ ਇਹਨੂੰ ਕੋਵਿਡ ਹੈ
ਬਿਲਕੁਲ ਜੀ ਮੇਰਾ ਆਪਣਾ ਤੇ ਇਹਦੇ ਵਿੱਚ ਬਹੁਤ ਸਿੱਧ ਪੱਧਰਾ ਹੈਗਾ ਜੀ
ਹਾਂ ਮਤਲਬ ਇਹਨਾਂ ਨੇ ਹੋਰ ਕੀ ਕੁਛ ਵਿੱਚ ਪਾ ਲਿਆ ਕਿ ਭਾਰਤ ਵਾਲੇ ਜਿਹੜੇ ਨੇ ਉਹ ਸਰਟੀਫਿਕੇਟ ਚੱਲ ਹੀ ਲੈਂਦੇ ਨੇ
ਮੰਨ ਕੇ ਚੱਲਣੀ ਚਾਹੀਦੀ ਹੈ ਕਿ 100% ਜਿਹੜੇ ਬੰਦੇ ਉੱਥੇ ਆਏ ਨੇ
ਸਾਰਿਆਂ ਨੂੰ
ਕੋਵਿਡ ਹੈਗਾ ਇਹ ਮੰਨ ਕੇ ਚੱਲਣਾ ਚਾਹੀਦਾ
ਉਹ ਕੁਆਰੰਟੀਨ ਦਾ ਮਤਲਬ ਹੀ ਹੈ ਇਸੇ ਕਰਕੇ ਕੁਆਰੰਟੀਨ ਕੀਤਾ ਜਾਂਦਾ ਹੈ
ਜੇ ਉਹ ਬੰਦੇ ਵਿੱਚੋਂ ਉਹ 100% ਜਿਹੜੇ ਬੰਦੇ ਨੇ ਜਿੰਨੇ ਵੀ ਉਹਨਾਂ ਨੂੰ ਇਸ ਹਿਸਾਬ ਨਾਲ ਹੀ ਅਰੇਂਜ ਕਰਨਾ ਚਾਹੀਦਾ ਓਨੇ ਹੀ ਬੰਦੇ ਆਉਣੇ ਚਾਹੀਦੇ ਨੇ ਕਿ ਉਹ 100% ਜੇ ਬੰਦੇ ਬਿਮਾਰ ਨੇ ਉਹਨਾਂ ਨੂੰ ਕੋਵਿਡ ਹੈ ਆ ਤੇ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਵੇ
ਬਿਲਕੁਲ
ਉਹਨਾਂ ਦਾ ਇਲਾਜ ਕਰਕੇ ਜਿਵੇਂ ਬਾਕੀ ਕੋਵਿਡ ਤੋਂ ਠੀਕ ਹੋਏ ਨੇ ਉਹਨਾਂ ਨੂੰ ਵੀ ਠੀਕ ਕੀਤਾ ਜਾਵੇ
ਔਰ ਉਹ ਨਾਲ ਨਾਲ ਸਟੈਟਿਸਟਿਕਸ ਹਮੇਸ਼ਾ ਦਿੱਤੇ ਜਾਂਦੇ ਆ ਕਿ ਇੰਨੇ ਕੇਸ ਸੀਗੇ ਇੰਨੇ ਉਹ ਪੋਜ਼ਿਟਿਵ ਸੀਗੇ ਤੇ ਉਹਨਾਂ ਚੋਂ ਇੰਨੇ ਰਿਕਵਰ ਕਰ ਚੁੱਕੇ ਇਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਚ ਉਹ ਰੈਗੂਲਰ ਸਟੈਟਿਸਟਿਕਸ ਦਿੱਤੇ ਜਾਂਦੇ ਨੇ ਕਿ ਕਿੰਨੇ ਲੋਕ ਰਿਕਵਰ ਕਰ ਗਏ ਨੇ ਮਤਲਬ ਕਿ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਤਾਂ ਹੀ ਰਿਕਵਰ ਕਰਦੇ ਆ ਨਾ
ਹਾਂਜੀ ਅਨੂ ਜੀ ਮੇਰਾ ਇਹਦੇ ਵਾਸਤੇ ਇਹ ਮੰਨਣਾ ਹੈ ਮੈਂ ਡਾਇਰੈਕਟਲੀ ਕਿਉਂਕਿ ਹਰ ਇੱਕ ਗੱਲ ਆਪਣੀ ਮੁੜ ਕੇ ਕਿਸਾਨ ਸੰਘਰਸ਼ 'ਤੇ ਜਾਂਦੀ ਹੈ ਕਿਉਂਕਿ ਇਹ ਸਾਡੇ ਵਾਸਤੇ ਚੰਨ ਮੁਨਾਰਾ ਬਣ ਚੁੱਕਿਆ ਸਾਡੇ ਸੰਘਰਸ਼ਾਂ ਦਾ ਕਿ ਇਹ ਸਰਕਾਰ ਵੀ ਨਾ ਮੋਦੀ ਸਰਕਾਰ ਵਾਂਗੂ ਬੁਖਲਾ ਚੁੱਕੀ ਹੈ ਕਿਉਂਕਿ ਜਿਹੜਾ ਮੋਦੀ ਸਰਕਾਰ ਨੇ ਰੀਸੈਂਟਲੀ ਕਾਨੂੰਨ 'ਤੇ ਕੀ ਰੱਦ ਕਰਨੇ ਸੀ ਜਾਂ ਉਹਨਾਂ ਨੂੰ ਵਾਪਸ 'ਤੇ ਕੀ ਬੁਲਾਉਣਾ ਸੀ ਕਿਉਂਕਿ ਸੰਘਰਸ਼ ਜਿਹੜਾ ਇੱਥੇ ਵੱਧ ਰਿਹਾ ਹੈ
ਜੀ ਹਾਂ ਸਿਰਫ ਅਸੀਂ ਨੀ ਹੋਰ ਵੀ ਗਰੁੱਪਸ ਜਿਸ ਤਰ੍ਹਾਂ ਪਿਛਲੇ ਹਫ਼ਤੇ ਮੰਗਲਵਾਰ ਨੂੰ ਪਾਰਲੀਮੈਂਟ ਦੇ ਬਾਹਰ ਕੁਛ ਗਰੁੱਪਸ ਇਕੱਠੇ ਹੋ ਕੇ ਜਿਨ੍ਹਾਂ ਚ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਸੀਗੇ ਉਹਨਾਂ ਨੇ ਜਿਹੜੇ ਪਰਿਵਾਰ ਸੈਪਰੇਟ ਨੇ ਕਿ ਉਹਨਾਂ ਨੂੰ ਰੀਯੂਨਾਈਟ ਕੀਤਾ ਜਾਵੇ ਸੋ ਮਤਲਬ ਕਿ ਕਈ ਪਾਸਿਓਂ ਆਵਾਜ਼ ਉੱਠ ਰਹੀ ਆ ਹੁਣ
ਇਹ ਇੱਕ ਤਰ੍ਹਾਂ ਦਾ ਡਰਾਇਆ ਜਾ ਰਿਹਾ
ਹਾਂ
ਇਹ ਧਮਕਾਇਆ ਜਾ ਰਿਹਾ
ਕਿ ਹੁਣ
ਜੇ ਤੁਸੀਂ ਇੱਦਾਂ ਬਾਹਰ ਆਓਗੇ ਤੇ ਫਿਰ ਅਸੀਂ ਤੁਹਾਡੇ ਨਾਲ ਇੱਦਾਂ ਕਰਾਂਗੇ ਇਹ ਕਿਸੇ ਵੀ ਲੈਵਲ ਦੇ ਉੱਪਰ ਈਵਨ ਹਿਊਮਨ ਰਾਈਟਸ ਨੇ ਵੀ
ਹਾਂ ਉਹਨਾਂ ਨੇ ਵੀ ਬਿਆਨ ਦੇ ਦਿੱਤਾ
ਬਿਆਨ ਦਿੱਤਾ ਕਿ ਇਹ ਕਿਸੇ ਵੀ ਤਰੀਕੇ ਨਾਲ ਇਹ ਗੱਲ ਜਿਹੜੀ ਤੁਹਾਡੀ ਠੀਕ ਨਹੀਂ ਹੈਗੀ ਆਪਣੇ ਸਿਟੀਜ਼ਨ ਨੂੰ ਤੁਸੀਂ ਇੱਦਾਂ ਨਹੀਂ ਕਰ ਸਕਦੇ
ਹੈਗੇ
ਇਸ ਮੁਲਕ ਦੇ ਵਿੱਚ ਵੈਲਫੇਅਰ ਸਟੇਟ ਦੇ ਵਿੱਚ ਇੱਥੇ ਫ੍ਰੀ ਮੈਡੀਕਲ ਆ ਉਹ ਤੁਸੀਂ ਉਹਨਾਂ ਦਾ ਇਲਾਜ ਕਰੋ ਤੇ ਉਹਨਾਂ ਨੂੰ ਜਿਹੜੇ ਵਾਪਸ ਬੁਲਾਉਣ ਦੀ ਬਜਾਏ ਜਿਹੜੇ ਤੁਹਾਡੇ ਸਿਟੀਜ਼ਨ ਨੇ ਉਹਨਾਂ ਨਾਲ ਤੁਸੀਂ ਇਹੋ ਜਿਹਾ ਜਿਹੜਾ ਬਿਹੇਵ ਕਰ ਰਹੇ ਹੋ ਅਸੀਂ ਸਾਨੂੰ ਲੱਗਦਾ ਕਿ ਇਹਨੂੰ ਵੀ ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਆਵਾਜ਼ ਆ ਜਿਹੜੇ ਇਹ ਰੈਲੀਆਂ ਹੋ ਰਹੀਆਂ ਨੇ ਉਹ ਉਹਨਾਂ ਤੱਕ ਇਹ ਗੱਲ ਪਹੁੰਚ ਰਹੀ ਹੈ ਤੇ ਉਹ ਬੁਖਲਾਹਟ ਦੇ ਵਿੱਚ ਆ ਕੇ ਹੁਣ ਇਹੋ ਜਿਹੇ ਫੈਸਲੇ ਲੈ ਰਹੇ ਨੇ ਇਸ ਕਰਕੇ ਇਹ ਸੰਘਰਸ਼ ਨੂੰ ਏਦਾਂ ਹੀ ਸ਼ੁਰੂ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ ਅਗਲੇ
ਸ਼ਨੀਚਰਵਾਰ ਅਸੀਂ ਦੁਪਹਿਰ 12 ਵਜੇ ਹੋਵਾਂਗੇ ਸੈਂਡਰਿੰਗਮ ਰੋਡ ਉਹ ਜਿਹੜਾ ਪੈਰਾਡਾਈਜ਼ ਰੈਸਟੋਰੈਂਟ ਹੈ ਉਹਦੇ ਸਾਹਮਣੇ ਛੋਟਾ ਜਿਹਾ ਇੱਦਾਂ ਇੱਕ ਪਾਰਕ ਟਾਈਪ ਜਿਹਾ ਉੱਥੇ ਕਿਸਾਨਾਂ ਦੇ ਹੱਕ ਵਿੱਚ ਵੀ ਇੱਕ ਉੱਥੇ ਰੈਲੀ ਹੋਈ ਸੀ ਸੋ ਅਸੀਂ ਦੁਪਹਿਰ 12 ਵਜੇ ਅਗਲੇ ਸਨਿਚਰਵਾਰ ਨੂੰ 17 ਅਪ੍ਰੈਲ ਬਣਦੀ ਹੈ ਸੈਂਡਰਿੰਗਮ ਰੋਡ ਓਪੋਜ਼ਿਟ ਪੈਰਾਡਾਈਜ਼ ਜਿਹੜਾ ਰੈਸਟੋਰੈਂਟ ਹੈ ਉੱਥੇ ਹੋਵਾਂਗੇ ਸੋ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਭਾਰੀ ਗਿਣਤੀ ਵਿੱਚ ਇਕੱਠੇ ਹੋਵੋ ਔਰ ਅਸੀਂ ਇਹ ਜਿਹੜਾ ਇੰਡੀਆ ਤੋਂ ਇਹਨਾਂ ਨੇ ਫਲਾਈਟਸ ਤੇ ਟਰੈਵਲ ਬੈਨ ਲਾਇਆ ਫਿਲਹਾਲ ਕਹਿ ਰਹੇ ਨੇ 2 ਹਫ਼ਤਿਆਂ ਦਾ ਪਰ ਇਹਨਾਂ ਦੇ ਐਕਸਪਰਟ ਕਹਿ ਰਹੇ ਨੇ ਕਿ ਇਸ ਤੋਂ ਲੰਬਾ ਜਾਏਗਾ ਸੋ ਸਾਰੇ ਜਣੇ ਇਕੱਠੇ ਹੋਈਏ ਇਹਦੇ ਚੋਂ ਭਾਰਤੀ ਜੀ ਇੱਕ ਚੰਗੀ ਗੱਲ ਸ਼ਾਇਦ ਇਹ ਵੀ ਹੁਣ ਕਿਉਂਕਿ ਹੁਣ ਤੱਕ ਜਿਹੜੇ ਉਹ ਸਿਟੀਜ਼ਨਸ ਨੇ ਰੈਜ਼ੀਡੈਂਟਸ ਨੇ ਸਾਰੇ ਨਹੀਂ ਪਰ ਭਾਰੀ ਜਿਹੜੀ ਗਿਣਤੀ ਹੈ ਉਹ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਆ ਸਿਰਫ ਜਿਹੜੇ ਟੈਂਪਰੇਰੀ ਵੀਜ਼ਿਆਂ ਵਾਲੇ ਨੇ ਉਹਨਾਂ ਦਾ ਆ ਸੋ ਹੁਣ ਇਹ ਗੱਲ ਉੱਥੋਂ ਤੱਕ ਸੀਮਿਤ ਨਹੀਂ ਰਹਿ ਗਈ ਜਿਹੜੇ ਨਿਊਜ਼ੀਲੈਂਡ ਰੈਜ਼ੀਡੈਂਟ ਸਿਟੀਜ਼ਨ ਨੇ ਭਾਰਤੀ ਮੂਲ ਦੇ ਉਹਨਾਂ ਨੂੰ ਵੀ ਹੁਣ ਸੇਕ ਪਹੁੰਚਿਆ ਆ ਸੋ ਅਸੀਂ ਇਹ ਕਹਿ ਰਹੇ ਹਾਂ ਕਿ ਸਾਰੇ ਜਣੇ ਇਕੱਠੇ ਹੋਈਏ ਰਿਗਾਰਡਲੈਸ ਆਫ ਸਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ ਸੋ ਆਉਂਦੇ ਸਨਿਚਰਵਾਰ 17 ਅਪ੍ਰੈਲ ਨੂੰ 12 ਵਜੇ ਸੈਂਡਰਿੰਗਮ ਰੋਡ
ਨਿਊਜ਼ੀਲੈਂਡ ਦੇ ਪਤਵੰਤੇ ਸੱਜਣ ਇਹ ਫਲਾਈਟ ਕਰਕੇ ਕੈਂਸਲ ਹੋਣ ਕਰਕੇ ਉੱਥੇ ਫਸ ਗਏ ਨੇ ਉਹ ਕਾਫੀ ਆਪਣਾ ਦੁੱਖ ਦਾ ਇਜ਼ਹਾਰ ਕਰ ਰਹੇ ਨੇ ਪਰ ਇਹ ਕਦੇ ਵੀ ਇਹਨਾਂ ਦੇ ਵਿੱਚੋਂ ਉਹ ਇਹ ਲੋਕ ਕਦੇ ਵੀ ਜਦੋਂ ਇਹ ਜਿਹੜੇ ਮਾਈਗ੍ਰੈਂਟ ਪਿਛਲੇ ਸਾਲ ਡੇਢ ਸਾਲ ਤੋਂ ਫਸੇ ਹੋਏ ਨੇ ਕੋਈ ਉਹਨਾਂ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਨਹੀਂ ਕਰਦੇ ਹੈਗੇ ਸੋ ਕਹਿੰਦੇ ਨਾ ਵੀ ਉਹ ਸ਼ਹਿਰ ਦੀ ਹਾਲਤ ਠੀਕ ਨਹੀਂ ਜਿਹੜੇ ਲੱਗੀ ਤੇਰੇ ਛੁਰੀ ਨਹੀਂ ਸੋ ਬਿਲਕੁਲ
ਲੱਗੀ ਤੇਰੇ ਸੀਨੇ ਛੁਰੀ ਨਹੀਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਇਸ ਤਰ੍ਹਾਂ ਕੁਛ ਹਾਂ ਜਾਂ ਪਾਤਰ ਜਾਂ ਸੁਖਵਿੰਦਰ ਅਮਰਤ ਉਹਨਾਂ ਦੋਨਾਂ ਦਾ ਕਿਸੇ ਦਾ ਪਾਤਰ ਦਾ ਸ਼ਾਇਦ ਸੋ ਹਾਂ ਬਿਲਕੁਲ ਕਿ ਇਹ ਵੀ ਕੀ ਗੱਲ ਹੋਈ ਕਿ ਜਦੋਂ ਤੁਹਾਡੇ ਉੱਪਰ ਆਪਣੇ ਉੱਪਰ ਪੈਂਦੀ ਆ ਫੇਰ ਹੀ ਤੁਸੀਂ ਉਹਨੂੰ ਦੁੱਖ ਮਹਿਸੂਸ ਕਰਦੇ ਹੋ ਅਗਰ ਅਸੀਂ ਅਹਿਸਾਸ ਸਾਡੇ ਚ ਅਗਰ ਜਿਉਂਦਾ ਹੈ ਤਾਂ ਸਾਨੂੰ ਦੂਸਰੇ ਦਾ ਦੁੱਖ ਦਰਦ ਖੁਦ ਬਖੁਦ ਮਹਿਸੂਸ ਹੋਣਾ ਚਾਹੀਦਾ ਨਾ ਕਿ ਅਸੀਂ ਇੱਥੋਂ ਤੱਕ ਉਡੀਕੀਏ ਕਿ ਸਾਡੇ ਸਾਡੇ ਉੱਪਰ ਕੋਈ ਭਾਰੀ ਬਣੂਗੀ ਤਾਂ ਫੇਰ ਹੀ ਅਸੀਂ ਕੁਛ ਕਰਨਾ ਹੈ ਇਹ ਤਾਂ ਬੜਾ ਇੱਕ ਖੁਦਗਰਜ਼ੀ ਜਿਹਾ ਵਾਲਾ ਤਰੀਕਾ
ਤੋ
ਇਸੇ ਇਸ਼ੂ ਨੂੰ ਹੀ ਲੈ ਕੇ ਅੱਜ ਸਾਡੀ ਔਰ ਹੋਰ ਸੰਸਥਾਵਾਂ ਦੀ ਵੀ ਗ੍ਰੀਨ ਪਾਰਟੀ ਦੇ ਜਿਹੜੇ ਹੈਗੇ ਨੇ ਰਿਕਾਰਡੋ ਮੈਨੇਂਡਸ ਮਾਰਚ ਉਹ ਇਮੀਗ੍ਰੇਸ਼ਨ ਸਪੋਕਸਪਰਸਨ ਨੇ ਉਹਨਾਂ ਦੇ ਉਹਨਾਂ ਨਾਲ ਮੀਟਿੰਗ ਸੀ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਜਿਹੜੀਆਂ ਮਾਈਗ੍ਰੈਂਟਸ ਦੀਆਂ ਸੰਸਥਾਵਾਂ ਜਿਹੜੀਆਂ ਐਕਚੁਲੀ ਕੁਛ ਪ੍ਰੈਕਟੀਕਲ ਲੈਵਲ ਤੇ ਕਰ ਰਹੀਆਂ ਨੇ ਔਰ ਨਾਲ ਯੂਨੀਅਨਸ ਨੂੰ ਉਹਨਾਂ ਨੇ ਸੱਦਾ ਦਿੱਤਾ ਸੀਗਾ ਅੱਜ ਦੀ ਮੀਟਿੰਗ ਚ ਉਹ ਇਸ ਕਰਕੇ ਸੀਗਾ ਸੱਦਾ ਕਿ ਜਿਹੜੇ ਕੰਮ ਕਰ ਰਹੇ ਨੇ ਔਰ ਜਿਹੜੇ ਉਹ ਦੁੱਖ ਤਕਲੀਫ ਹੰਢਾ ਰਹੇ ਨੇ ਔਰ ਉਹਨਾਂ ਦੇ ਜਿਹੜੇ ਅੱਗੇ ਆਵਾਜ਼ ਨੇ ਉਹ ਗ੍ਰੀਨ ਪਾਰਟੀ ਨੂੰ ਖੈਰ ਕਾਫੀ ਬਖੂਬੀ ਪਤਾ ਹੀ ਆ ਕਿ ਇਸ਼ੂਜ਼ ਕੀ ਨੇ ਪਰ ਫਿਰ ਵੀ ਉਹਨਾਂ ਨੇ ਕੰਸਲਟੇਸ਼ਨ ਅੱਜ ਸੀਗੀ ਕਿ ਕਮਿਊਨਿਟੀਜ਼ ਦੇ ਮੁਤਾਬਕ ਮਾਈਗ੍ਰੈਂਟ ਕਮਿਊਨਿਟੀ ਔਰ ਉਹਨਾਂ ਦੀਆਂ ਸੰਸਥਾਵਾਂ ਦੇ ਮੁਤਾਬਕ ਇਸ਼ੂਜ਼ ਕੀ ਨੇ ਕਿਉਂਕਿ ਉਹਨਾਂ ਨੇ ਅੱਗੇ ਪਾਰਲੀਮੈਂਟ ਚ ਉਹ ਸਾਰੀ ਗੱਲਬਾਤ ਲੈ ਕੇ ਜਾਣੀ ਆ ਤੋ ਔਰ ਇਸ ਮਹੀਨੇ ਦੇ ਆਖਿਰ ਵਿੱਚ ਗ੍ਰੀਨ ਪਾਰਟੀ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਵੀ ਉਹਨਾਂ ਨੇ ਰਿਲੀਜ਼ ਕਰਨੀ ਆ ਤੋ ਉਹਦੇ ਤੇ ਵੀ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਤੋ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹ ਹਾਂ ਕਾਫੀ ਪੋਜ਼ਿਟਿਵ ਸੀ ਲਗਭਗ ਉਹ ਜਿਹੀਆਂ ਗੱਲਾਂ ਜਿਹੜੀਆਂ ਸਾਡਾ ਪਾਥਵੇਜ਼ ਟੂ ਰੈਜ਼ੀਡੈਂਸੀ ਕੈਂਪੇਨ ਚ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਉਹ ਹੋਰ ਐਕਸਟਰਾ ਵੀ ਸੀਗੀਆਂ ਗੱਲਾਂ ਉਹ ਕਹਿ ਰਹੇ ਕਿ ਜਿਹੜੇ ਓਵਰ ਸਟੇਅਰ ਨੇ ਜਿਹੜੇ ਅਨਲੋਫੁਲ ਤੇ ਨਹੀਂ ਕਹਿਣਾ ਚਾਹੀਦਾ ਨੋ ਹਿਊਮਨ ਇਜ਼ ਇਲੀਗਲ ਜਿਹੜੇ ਓਵਰ ਸਟੇਅਰ ਨੇ ਉਹਨਾਂ ਨੂੰ ਰੈਜ਼ੀਡੈਂਸ ਦਿੱਤੀ ਜਾਵੇ ਐਮਨੈਸਟੀ ਦਿੱਤੀ ਜਾਵੇ ਔਰ ਰੈਫਰੈਂਸ ਪੁਆਇੰਟ ਇਹ ਸਾਰੇ ਡਿਮਾਂਡਸ ਦਾ ਜਿਹੜਾ ਹੈਗਾ ਆ 2000 ਵਿੱਚ ਹੈਲਨ ਕਲਾਰਕ ਦੀ ਸਰਕਾਰ ਨੇ ਉਦੋਂ ਵੀ ਖੋਲਿਆ ਸੀਗਾ ਐਮਨੈਸਟੀ ਵਾਸਤੇ ਤੋ ਉਸੇ ਤਰਜ਼ ਮੈਂ ਵੀ ਉਹਨੂੰ ਸਟੱਡੀ ਕਰ ਰਹੀ ਸੀਗੀ ਕਿ ਉਦੋਂ ਇਹਨਾਂ ਨੇ ਕੀ ਕਿਉਂ ਕੀਤਾ ਕੀ ਕੀਤਾ ਔਰ ਕਿਸ ਤਰ੍ਹਾਂ ਔਰ ਕਿਹਨੂੰ ਕਿਹਨੂੰ ਫਾਇਦਾ ਹੋਇਆ ਸੋ ਇਹ ਪ੍ਰੋਪਰ ਪੂਰਾ ਖੋਜ ਕਰਕੇ ਤੋ ਅਸੀਂ ਹੁਣ ਵਾਲੀ ਜਿਹੜੀ ਸਥਿਤੀ ਹੈ ਉਦੋਂ ਨਾਲੋਂ ਮੈਨੂੰ ਲੱਗਦਾ ਕਾਫੀ ਵਿਗੜੀ ਹੋਈ ਹੈ ਔਰ ਹੋਰ ਵੀ ਜ਼ਿਆਦਾ ਲੋੜ ਆ ਇਹਨਾਂ ਨੂੰ ਐਮਨੈਸਟੀ ਦੇਣ ਦੀ ਕਿ ਸਾਰਿਆਂ ਨੂੰ ਰੈਜ਼ੀਡੈਂਸ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦੇ ਨਾਲ ਸਿਰਫ ਜਿਹੜੇ ਮਾਈਗ੍ਰੈਂਟਸ ਪੀੜਤ ਨੇ ਉਹਨਾਂ ਨੂੰ ਤਾਂ ਖੈਰ ਫਾਇਦਾ ਹੋਏਗਾ ਹੀ ਹੋਏਗਾ ਪਰ ਇਹਨਾਂ ਦੇ ਜਿਹੜੇ ਆਪਣੇ ਮਹਿਕਮੇ ਇੰਨਾ ਜ਼ਿਆਦਾ ਜਿੱਥੇ ਖਲਾਰਾ ਪੈ ਚੁੱਕਿਆ ਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਦੇਖੋ ਕਿ 2-2 ਸਾਲ ਲਾ ਦਿੰਦੇ ਨੇ ਵੀਜ਼ਾ ਪ੍ਰੋਸੈਸਿੰਗ ਨੂੰ ਰੈਜ਼ੀਡੈਂਸ ਦੀ ਔਰ ਤੁਸੀਂ ਫੋਨ ਕਰਕੇ ਦੇਖ ਲਓ ਉਹ ਹੀ ਇੱਕੋ ਇਸ਼ੂ ਤੇ ਇੱਕੋ ਕਲਾਇੰਟ ਬਾਰੇ ਤੁਸੀਂ ਫੋਨ ਕਰੋ ਇੱਕ ਬੰਦਾ ਤੁਹਾਨੂੰ ਕੁਛ ਦੱਸੂਗਾ ਉੱਥੇ ਸਟਾਫ ਦੂਜਾ ਕੁਛ ਦੱਸੇਗਾ ਤੀਸਰਾ ਕੁਛ ਹੋਰ ਦੱਸੇਗਾ ਮਤਲਬ ਕਿ ਪੂਰਾ ਰੀਸੈਟ ਓਵਰਹਾਲ ਹੋਣ ਵਾਲਾ ਆ ਇਹਨਾਂ ਦਾ ਉਹ ਮਹਿਕਮਾ ਉਸ ਤੋਂ ਬਾਅਦ ਅਗਰ ਅਸੀਂ ਐਮ ਬੀ ਦੇ ਵਿੱਚ ਹੀ ਲੇਬਰ ਇੰਸਪੈਕਟਰ ਜਾਂ ਇੰਪਲੋਇਮੈਂਟ ਸਰਵਿਸਿਸ ਵਾਲਾ ਲੈ ਲਈਏ ਉੱਥੇ ਵੀ ਅਗਰ ਕਿਸੇ ਨੂੰ ਫਾਇਰ ਕੀਤਾ ਗਿਆ ਜੋਬ ਤੋਂ ਐਕਸਪਲੋਇਟੇਸ਼ਨ ਕਰਕੇ ਕਿਸੇ ਨੇ ਆਵਾਜ਼ ਉਠਾਈ ਆ ਉਹ ਮਤਲਬ ਕਈ ਮਹੀਨਿਆਂ ਬੱਧੀ ਕੋਈ ਸੁਣਵਾਈ ਨਹੀਂ ਹੈ ਇਨ ਦਾ ਮੀਨ ਟਾਈਮ ਉਹ ਜਿਹੜੇ ਵਰਕਰ ਨੇ ਉਹ ਕਿੱਦਾਂ ਜਿਉਣ ਕਿਸ ਤਰ੍ਹਾਂ ਗੁਜ਼ਾਰਾ ਕਰਨ ਸੋ ਇਹ ਇੱਕ ਟੋਟਲ ਰੀਸੈਟ ਹੋਊਗਾ ਉਹਦੇ ਨਾਲ ਅਗਰ ਐਮਨੈਸਟੀ ਦਿੰਦੇ ਇਹਨਾਂ ਦਾ ਆਪਣਾ ਬੋਝ ਵੀ ਕਾਫੀ ਹਲਕਾ ਹੋਏਗਾ ਕਾਫੀ ਸੁਧਾਰ ਆਏਗਾ
ਹਾਂ ਜੀ ਬਿਲਕੁਲ ਸਮਝ ਤੋਂ ਬਾਹਰ ਹੈ ਇਹ ਸਰਕਾਰ ਦਾ ਰਵੱਈਆ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀਆਂ ਫਲਾਈਟਸ ਬੰਦ ਕਰਨੀਆਂ ਔਰ ਸਵੇਰੇ ਮੈਂ ਕਿਸੇ ਮਿਨਿਸਟਰ ਦੀ ਗੱਲਬਾਤ ਸੁਣ ਰਿਹਾ ਸੀ ਉਹ ਸਿੱਧਾ ਕਹਿ ਰਿਹਾ ਸੀਗਾ ਇੱਕ ਉਹ ਸਲਾਹ ਦੇ ਰਹੇ ਸੀਗੇ ਕਿ ਹੁਣ ਸ਼ਾਇਦ ਇੰਡੀਆ ਦੇ ਵਿੱਚ ਪਹਿਲਾਂ ਹੋਟਲ ਦੇ ਵਿੱਚ ਇਕੱਠੇ ਕਰਨਗੇ ਕੁਛ ਹੋਰ ਵਿੱਚ ਪ੍ਰੋਸੈਸ ਜਿਹੜਾ ਆ ਉੱਥੋਂ ਉਹਨਾਂ ਨੂੰ ਏਦਾਂ ਮੈਨੂੰ ਏਦਾਂ ਲੱਗ ਰਿਹਾ ਸੀਗਾ ਮੈਂ ਸ਼ੋਰ ਨੀਗਾ ਵੀ ਸ਼ਾਇਦ ਉੱਥੋਂ ਹੀ ਛੰਟੀ ਕੀਤੀ ਜਾਊਗੀ ਉੱਥੋਂ ਹੀ ਛੰਟੀ ਕੀਤੀ ਜਾਊਗੀ
ਮਤਲਬ ਕਿ ਜਿਹੜੇ ਪੋਜ਼ਿਟਿਵ ਆ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਊਗਾ ਮਤਲਬ ਤੁਸੀਂ ਹਾਂ ਉਹ ਮੈਂ ਹੁਣੇ ਐਕਚੁਅਲੀ ਆ ਫਿਊ ਮਿੰਟਸ ਅਗੋ ਅੱਜ ਦੀ ਹੋਈ ਆ ਆਰਟੀਕਲ ਨਿੱਕੀ ਟਰਨਰ ਉਹਨਾਂ ਦਾ ਨਾਮ ਹੈ ਆਕਲੈਂਡ ਯੂਨੀਵਰਸਿਟੀ ਚ ਮਾਹਰ ਨੇ ਇਮਿਊਨਾਈਜੇਸ਼ਨ ਦੇ ਵੈਕਸੀਨੇਸ਼ਨ ਦੇ ਮਾਹਰ ਨੇ ਉਹ ਇਹ ਕਹਿ ਰਹੇ ਨੇ ਕਿਉਂਕਿ ਹੁਣ ਇੱਕ ਕੇਸ ਆਇਆ ਆ ਫਰੰਟ ਲਾਈਨ ਵਰਕਰ ਜਿਹਨੂੰ ਦੋ ਡੋਜ਼ ਨੇ ਜਿਹੜਾ ਕੋਵਿਡ ਦਾ ਵੈਕਸੀਨ ਆ ਉਹਨੂੰ ਸੈਕਿੰਡ ਡੋਜ਼ ਜਿਹੜੀ ਮਿਲਣ ਤੋਂ ਬਾਅਦ ਹਫ਼ਤਾ ਬਾਅਦ ਉਹ ਪੋਜ਼ਿਟਿਵ ਹੋਇਆ ਆ ਕੋਵਿਡ ਲਈ ਸੋ ਉਹਨਾਂ ਨੇ ਇਹ ਕਿਹਾ ਆ ਕਿ ਉਹ 100% ਗਰੰਟੀ ਨਹੀਂ ਆ ਉਹ ਸਾਨੂੰ ਪਹਿਲੇ ਪਤਾ ਆ ਖੈਰ ਕਿ ਉਹ ਇੰਜੈਕਸ਼ਨ ਜਿਹੜੇ ਨੇ ਇੱਕ ਤੇ ਉਹਨਾਂ ਦੇ ਸਾਈਡ ਇਫੈਕਟਸ ਵਟ ਐਵਰ ਪਰ 100% ਗਰੰਟੀ ਕਿਸੇ ਵੀ ਚੀਜ਼ ਦੀ ਜਨਰਲੀ ਨਹੀਂ ਆ ਦੁਨੀਆਂ 'ਚ ਖਾਸ ਕਰ ਇਹੋ ਜਿਹੀਆਂ ਦਵਾਈਆਂ ਦੀ ਤੋ ਉਹਨਾਂ ਨੇ ਇਹ ਕਿਹਾ ਕਿ ਅਗਰ ਅਸੀਂ ਸਾਰੇ ਜਣਿਆਂ ਨੂੰ ਅਸੀਂ 100% ਪਾਪੂਲੇਸ਼ਨ ਨੂੰ ਇੰਜੈਕਸ਼ਨ ਲਾ ਵੀ ਦਿੰਦੇ ਹਾਂ ਫਿਰ ਵੀ ਅਸੀਂ ਇਹ ਇੰਨੇ ਸੁਰਖਰੂ ਹੋ ਕੇ ਡੇ ਟੂ ਡੇ ਜੀਵਨ ਜਿਹੜਾ ਬਤੀਤ ਨਹੀਂ ਕਰ ਸਕਦੇ ਕਿ ਕੋਵਿਡ ਖਤਮ ਆ ਸਾਨੂੰ ਫਿਰ ਵੀ ਕੋਵਿਡ ਨੂੰ ਮੈਨੇਜ ਕਰਦੇ ਰਹਿਣਾ ਪਊਗਾ ਸੋ ਉਹਦੇ 'ਚ ਇੱਕ ਤਾਂ ਇਹਦੇ 'ਚ ਇਹ ਆ ਕਿ ਉਹ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਇਹ ਕੋਵਿਡ ਹੈਗਾ ਆ ਪਰ ਸ਼ਾਇਦ ਇੰਨਾ ਵੀ ਨਹੀਂ ਪੂੰਜੀਵਾਦ ਨੇ ਇਹਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਇਹਨੂੰ ਵਰਤਿਆ ਸੋ ਇੱਕ ਤਾਂ ਉਹ ਇਹਦੇ 'ਚ ਹੋ ਸਕਦੀ ਆ ਦੂਜਾ ਵੈਸੇ ਵੀ ਸਾਇੰਟੀਫਿਕਲੀ ਵੀ ਉਹਨਾਂ ਦੀ ਉਹ ਗੱਲ ਸਹੀ ਹੈ ਕਿ 100% ਇਲਾਜ ਕਿਸੇ ਵੀ ਚੀਜ਼ ਦਾ ਸ਼ਾਇਦ ਨਹੀਂ ਹੈਗਾ ਉਹਦੀ ਮੈਨੇਜਮੈਂਟ ਫਿਰ ਵੀ ਟੂ ਸਮ ਐਕਸਟੈਂਟ ਰਹੂਗੀ ਸੋ ਉਹਦੇ 'ਚ ਉਹ ਵੀ ਪੱਖ ਆ ਸੋ ਜੇ ਅਸੀਂ ਉਹਨਾਂ ਦੀ ਉਹ ਇੱਕ ਐਕਸਪਰਟ ਦੀ ਖ਼ਬਰ ਲੈ ਕੇ ਚੱਲਦੇ ਆ ਫਿਰ ਇਹ ਮਤਲਬ ਕਿੰਨੀਆਂ ਕੁ ਉਹ MIQ ਫੈਸਿਲਿਟੀ ਜਹਾਜ਼ ਚੜਨ ਤੋਂ ਪਹਿਲਾਂ 2 ਹਫ਼ਤੇ ਫਿਰ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਕਿ ਕਿਸੇ ਨੇ ਆਪਣੇ ਪਿੰਡੋਂ ਪੈਰ ਬਾਹਰ ਪਾਉਣਾ ਏਅਰਪੋਰਟ ਤੋਂ ਪਹੁੰਚਣ ਤੋਂ ਪਹਿਲਾਂ 2 ਹਫ਼ਤੇ ਮਤਲਬ ਕਿੰਨਾ ਕੁ ਇਜ਼ਨ ਇਟ ਬੈਟਰ ਕਿ ਇੱਥੇ ਜਦੋਂ ਆ ਜਾਂਦੇ ਆ ਉਹ ਮੈਨੇਜਮੈਂਟ ਜਿਹੜੀ ਅਸੀਂ ਕਹਿ ਰਹੇ ਹਾਂ ਜਿਹੜੀ ਕਿ ਹੁਣ ਤੱਕ ਚੱਲ ਰਹੀ
ਹੈ ਉਹ ਬਿਮਾਰ ਆ ਚਾਹੇ ਉਹ ਕੋਵਿਡ ਬਿਮਾਰ ਜੋ ਵੀ ਹੈਗਾ ਉਹਦਾ ਇਲਾਜ ਕੀਤਾ ਜਾਵੇ ਜਿਵੇਂ ਬਾਕੀ ਬੰਦੇ ਰਿਕਵਰ ਹੁੰਦੇ ਨੇ ਉਹ ਵੀ ਰਿਕਵਰ ਹੋਣ ਔਰ ਅਨੂ ਜੀ ਡਿਸਟ੍ਰੈਸ ਹਰ ਇੱਕ ਰੈਲੀ ਦੇ ਵਿੱਚ ਨਵੇਂ ਬੰਦੇ ਉੱਥੇ ਆਉਂਦੇ ਆ ਕਿਸੇ ਦਾ ਸਾਲ ਤੋਂ ਪਰਿਵਾਰ ਵਿਛੜਿਆ ਪਿਆ ਕੋਈ ਵਾਈਫ ਉੱਥੇ ਬੈਠੀ ਕਿਸੇ ਦਾ ਹਸਬੈਂਡ ਉੱਥੇ ਬੈਠਾ ਕਿਸੇ ਦੇ ਬੱਚੇ ਇਹ ਕੀ ਹੈ ਇਹ ਮਤਲਬ ਇਹ ਕੀ ਰਵੱਈਆ ਕਿਸ ਤਰੀਕੇ ਦਾ ਰਵੱਈਆ ਹੈ ਸਰਕਾਰ ਦਾ ਔਰ ਦੂਸਰਾ ਉਹ ਮਸਲਾ ਚੱਲਦਾ ਹੀ ਸੀਗਾ ਤੇ ਮੁੜ ਕੇ ਆ ਕੇ ਆਹ ਜਿਹੜੀਆਂ ਫਲਾਈਟ ਬੰਦ ਆ ਉੱਪਰ ਦੀ
ਔਰ ਇਹਦਾ ਸਲਿਊਸ਼ਨ ਇੱਕ ਹੋਰ ਜਿਹੜੀ ਗੱਲਬਾਤ ਹੈ ਉਹ ਪਹਿਲੇ ਦਿਨਾਂ 'ਚ ਅਸੀਂ ਸ਼ਾਇਦ ਨਜ਼ਰਅੰਦਾਜ਼ ਕਰ ਗਏ ਉਹਨਾਂ ਨੂੰ ਸੋ ਜਿਹੜਾ ਇਮੀਗ੍ਰੇਸ਼ਨ ਐਕਟ ਆ ਉਹਦਾ ਇਹਨਾਂ ਨੇ 1 ਸਾਲ ਦਾ ਅਮੈਂਡਮੈਂਟ ਪਿਛਲੇ ਸਾਲ ਮਈ 15 ਮਈ ਨੂੰ ਕੀਤਾ ਸੀ ਸੋ ਉਹਦੇ ਵਿੱਚ ਇਹ ਸੀਗਾ ਕਿ ਇਮੀਗ੍ਰੇਸ਼ਨ ਮਿਨਿਸਟਰ ਨੂੰ ਐਕਸਟਰਾ ਪਾਵਰਸ ਦਿੱਤੀਆਂ ਗਈਆਂ ਸੀ ਸੋ ਉਹ ਐਕਸਟਰਾ ਪਾਵਰਸ ਦੇ ਬਨਿਸਬਤ ਉਹਨਾਂ ਨੇ ਜਿਹੜੇ ਹੁਣ ਤੱਕ ਉਹ ਵੀਜ਼ਾ ਐਕਸਟੈਂਸ਼ਨ ਹੁੰਦੀਆਂ ਆ ਰਹੀਆਂ ਕਿ ਤੁਸੀਂ ਪੂਰੀ ਕੈਟੇਗਰੀ ਦੀ ਐਕਸਟੈਂਸ਼ਨ ਕਰ ਦਿੰਦੇ ਹੋ ਆਟੋਮੈਟਿਕ ਰਾਦਰ ਦੈਨ ਕਿ ਇੰਡੀਵਿਜੁਅਲ ਅਪਲਾਈ ਕਰਨ ਐਕਸਟੈਂਸ਼ਨ ਵਾਸਤੇ ਸੋ ਉਹ ਇਸ ਸਾਲ 15 ਮਈ ਨੂੰ ਆਟੋਮੈਟਿਕਲੀ ਉਹ ਖਤਮ ਹੁੰਦੀ ਹੈ ਪਾਵਰ ਸੋ ਇਹਨਾਂ ਨੇ ਇਸ ਵਕਤ ਪਾਰਲੀਮੈਂਟ 'ਚ ਬਿੱਲ ਰੱਖਿਆ ਹੋਇਆ ਕਿ ਉਹ ਹੋਰ 2 ਸਾਲ ਹੋਰ ਉਹ ਲਗਾਤਾਰ ਚੱਲੇ ਕਿ 15 ਮਈ 14 ਮਈ 2023 ਤੱਕ ਉਹ ਪਾਵਰ ਰਵੇ ਮਿਨਿਸਟਰ ਕੋਲ ਸੋ ਉਹ ਕੋਈ ਵੀ ਸਬਮਿਸ਼ਨ ਕਰ ਸਕਦਾ ਆ ਕਿ ਉਹ ਬਿੱਲ ਪਾਸ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ 16 ਅਪ੍ਰੈਲ ਤੱਕ ਮਤਲਬ ਕਿ ਇਸ ਸ਼ੁੱਕਰਵਾਰ ਤੱਕ ਉਹ ਓਪਨ ਆ ਉਹ ਕੰਸਲਟੇਸ਼ਨ ਸੋ ਅਸੀਂ ਉਹਦੇ 'ਚ ਸਾਰਿਆਂ ਨੂੰ ਤਾਕੀਦ ਕਰਦੇ ਹਾਂ ਤੁਸੀਂ ਪਾਰਲੀਮੈਂਟ ਦੀ ਵੈਬਸਾਈਟ ਜਾਂ ਪਾਰਲੀਮੈਂਟ ਬਿੱਲਸ ਨਿਊਜ਼ੀਲੈਂਡ ਇੱਦਾਂ ਸਰਚ ਕਰੋਗੇ ਉਹ ਲਿਸਟ ਆ ਜਾਂਦੀ ਹੈ ਉੱਥੇ ਜਾ ਕੇ ਉਹ ਤੁਸੀਂ ਸਬਮਿਸ਼ਨ ਸਾਰੇ ਕਰੋ ਔਰ ਇਹ ਦੇਖੋ 2 ਪਾਸੇ ਗੱਲ ਜਾਂਦੀ ਹੈ ਇੱਕ ਤਾਂ ਇਹ ਹੋ ਸਕਦਾ ਕਿ ਉਹ ਐਕਸਟਰਾ ਪਾਵਰ ਜੇ ਮਿਨਿਸਟਰ ਨੂੰ ਮਿਲ ਜਾਂਦੀ ਹੈ ਤਾਂ ਪਿਛਲੇ ਸਾਲ ਜਿੱਦਾਂ ਇਹ ਚੱਲਦੇ ਰਹੇ ਆ ਕਿ ਕਿਸੇ ਨੂੰ 2 ਮਹੀਨੇ ਵਧਾ ਤਾ ਕਿਸੇ ਦੇ 6 ਮਹੀਨੇ ਵਧਾ ਤੇ ਮਤਲਬ ਕਿ ਉਹ ਤੁਹਾਨੂੰ ਲਟਕਾ ਕੇ ਹੀ ਰੱਖਣਾ ਹੈ ਉਹਨਾਂ ਨੇ ਉਹਦੇ ਚ ਫਾਇਦਾ ਇਹ ਹੁੰਦਾ ਕਿ ਤੁਸੀਂ ਅਨਲੋਫੁਲ ਨਹੀਂ ਹੁੰਦੇ ਸੈਕਸ਼ਨ 61 ਚ ਨਹੀਂ ਜਾਂਦੇ ਪਰ ਉਹ ਜਿਹੜੀ ਟੈਂਪਰਰੀ ਨੈਸ ਆ ਤੁਹਾਡੀ ਉਹ ਬਣੀ ਰਹਿੰਦੀ ਆ ਸੋ ਅਸੀਂ ਇਹ ਕਵਾਂਗੇ ਕਿ ਤੁਸੀਂ ਸਬਮਿਸ਼ਨ ਕਰੋ ਜਿਹੜੀ ਕਿ ਅਸੀਂ ਵੀ ਕਰਨੀ ਆ ਅਸੀਂ ਉਹਦੇ ਚ ਇਹ ਕਹਿਣਾ ਕਿ ਇਹ ਮੰਤਰੀ ਨੂੰ ਇਮੀਗ੍ਰੇਸ਼ਨ ਮੰਤਰੀ ਨੂੰ ਇਹ ਐਕਸਟਰਾ ਪਾਵਰ ਦੇਣ ਦਾ ਤਾਂ ਫਾਇਦਾ ਆ ਜੇ ਉਹਨਾਂ ਨੇ ਲੋਕਾਂ ਨੂੰ ਪਰਮਾਨੈਂਟ ਕਰਨਾ ਕੋਈ ਕੋਈ ਲੌਂਗ ਟਰਮ ਰਿਲੀਫ ਸੋਲੂਸ਼ਨ ਦੇਣਾ ਆ ਸੋ ਅਸੀਂ ਸਾਰਿਆਂ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਤੁਸੀਂ ਸਬਮਿਸ਼ਨ ਕਰੋ ਔਰ ਇਹ ਮੰਗ ਰੱਖੋ ਸਬਮਿਸ਼ਨ ਚ ਕਿ ਅਗਲੇ 2 ਸਾਲਾਂ ਦੇ ਵਿੱਚ ਪੂਰੀ ਐਨ ਸੋਰਟ ਆਊਟ ਹੋਣਾ ਚਾਹੀਦਾ ਇਮੀਗ੍ਰੇਸ਼ਨ ਚ ਜਿਹੜਾ ਇੰਨਾ ਖਲਾਰਾ ਆ ਪੂਰਾ ਇਹਨਾਂ ਦਾ ਜਿਹੜਾ ਮਹਿਕਮਾ ਆ ਉਹ ਐਨ ਕਲੀਨ ਅਪ ਹੋਣਾ ਚਾਹੀਦਾ ਟਾਈਡੀ ਅਪ ਹੋਣਾ ਚਾਹੀਦਾ ਇਹ ਵੀਜ਼ਾ ਪ੍ਰੋਸੈਸਿੰਗ ਡਿਲੇਸ ਖਤਮ ਹੋਣੀਆਂ ਚਾਹੀਦੀਆਂ ਔਰ ਜਿੰਨੇ ਲੋਕ ਇੱਥੇ ਮੌਜੂਦ ਨੇ 3.5 ਲੱਖ ਨੇ ਲੋਕ ਟੈਂਪਰਰੀ ਵਰਕ ਵੀਜ਼ਾ ਜਾਂ ਟੈਂਪਰਰੀ ਵੀਜ਼ਾ ਹੋਲਡਰ ਜਿਹੜੇ ਆਲਰੇਡੀ ਇੱਥੇ ਰਹਿੰਦੇ ਨੇ ਮਤਲਬ ਇਹ ਵੀ ਨਹੀਂ ਕਿ ਕੋਈ ਆਬਾਦੀ ਵੱਧ ਜਾਊਗੀ ਸੋ ਉਹਨਾਂ ਨੂੰ ਸਾਰਿਆਂ ਨੂੰ ਪੱਕਿਆਂ ਕਰੋ ਤੁਸੀਂ ਅਗਲੇ ਇਹ 2 ਸਾਲਾਂ ਦੇ ਵਿੱਚ ਸੋ ਇਸ ਕੰਮ ਲਈ ਵਰਤੋਂ ਇਹ ਪਾਵਰ ਜਿਹੜੀ ਤੁਹਾਨੂੰ ਮਿਲਣੀ ਆ ਸੋ ਇਹ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ
ਬਿਲਕੁਲ ਜੀ ਇਹਦੇ ਨਾਲ ਦੀ ਨਾਲ ਇਹਨੂੰ ਜੀ ਇਹ ਵੀ ਦੱਸ ਦਈਏ ਕਿ ਜਿਵੇਂ ਸ਼ਨੀਵਾਰ ਨੂੰ ਪਿਛਲੇ ਕਈ ਸ਼ਨੀਵਾਰ ਤੋਂ ਜਿਹੜੇ ਸਟਕ ਨੇ ਆਫ ਸ਼ੋਰ ਉਹਨਾਂ ਦੇ ਵਾਸਤੇ ਰੈਲੀ ਕਰਦੇ ਆ ਰਹੇ ਤੇ ਹਰ ਐਤਵਾਰ ਨੂੰ ਜਿਹੜਾ ਕਿਸਾਨੀ ਸੰਘਰਸ਼ ਸਪੋਰਟ ਵਾਸਤੇ ਅਸੀਂ ਜਿਹੜੀ ਇੱਥੇ ਦੀ ਅੰਬੈਸੀ ਐਤਵਾਰ ਨੂੰ ਜੇ ਉੱਥੇ ਨਹੀਂ ਤਾਂ ਜਿੱਥੇ ਵੀ ਕੋਈ ਖੇਡ ਮੇਲਾ ਵਗੈਰਾ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ ਉੱਥੇ ਅਸੀਂ ਕਰਦੇ ਹਾਂ ਸੋ ਉਹਦੇ ਵਿੱਚ ਵੀ ਜਿਹੜਾ ਸਾਡਾ ਪੇਜ ਹੈਗਾ ਨਿਊਜ਼ੀਲੈਂਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦੇ ਵਿੱਚ ਅਸੀਂ ਅਪਡੇਟ ਦਿੰਦੇ ਹਾਂ ਵੀ ਕਿੱਥੇ ਅੱਜ ਕਿਹੜੇ ਐਤਵਾਰ ਕਿੱਥੇ ਪ੍ਰੋਗਰਾਮ ਇਹ ਜਿਹੜੀ ਰੈਲੀ ਹੋਣੀ ਆ ਸੋ ਉਹਦੇ ਵਿੱਚ ਵੀ ਵੱਧ ਤੱਕ ਕੇ ਸਾਥ ਦਿਓ ਔਰ ਜਿਹੜੀ ਤਕਲੀਫ ਇਹ ਪ੍ਰਵਾਸੀ ਕਾਮਿਆਂ ਦੀ ਹੈ ਔਰ ਮੈਂ ਪਹਿਲਾਂ ਵੀ ਇਹਨੂੰ ਜੀ ਕਈ ਵਾਰੀ ਗੱਲਬਾਤ ਕੀਤੀ ਹੈ ਕਿ ਇੱਥੇ ਦੀ ਜਿਹੜੀ ਇੱਕ ਲਾਰਜਰ ਸਾਡੀ ਜਿਹੜੀ ਯੂਨੀਅਨ ਮੂਵਮੈਂਟ ਆ ਉਹ ਫਿਲਹਾਲ ਇਹਦੇ ਵਿੱਚ ਸ਼ਾਮਲ ਨਹੀਂ ਹੈ ਔਰ ਸੀ ਟੀ ਯੂ ਕੌਂਸਲ ਆਫ ਟਰੇਡ ਯੂਨੀਅਨ ਦੇ ਵੀ ਕੰਨਾਂ ਤੱਕ ਗੱਲ ਪਹੁੰਚਾਈ ਅਸੀਂ ਉਹਨਾਂ ਦਾ ਵੀ ਇਹ ਮੁੱਦਾ ਨਹੀਂ ਬਣ ਰਿਹਾ ਇਹਦਾ ਸਾਨੂੰ ਅਫਸੋਸ ਹੈ ਇਹ ਇੱਕ ਪ੍ਰਵਾਸੀ ਕਾਮਿਆਂ ਦੀ ਬਹੁਤ ਵੱਡੀ ਤਰਾਸਦੀ ਦੇ ਵਿੱਚੋਂ ਉਹ ਗੁਜ਼ਰ ਰਹੇ ਨੇ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿੰਨੀ ਵਾਰੀ ਵੀ ਉਹਨਾਂ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਕੱਲ ਵੀ ਨੌਜਵਾਨ ਸੀ ਜਿਹੜਾ ਹੈਦਰਾਬਾਦ ਤੋਂ ਉਹ ਬਿਲਕੁਲ ਇਮੋਸ਼ਨਲ ਹੋ ਚੁੱਕਿਆ ਸੀਗਾ ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚੋਂ ਉਹ ਜਾ ਰਹੇ ਨੇ ਉਹਨਾਂ ਦਾ ਕੋਈ ਹੱਲ ਪਰਮਾਨੈਂਟ ਕੀਤਾ ਜਾਵੇ ਜਿਹੜੀ ਚੁੱਪੀ ਹੈ ਇਸ ਸਰਕਾਰ ਦੀ ਉਹ ਬਿਲਕੁਲ ਗਲਤ ਹੈ ਔਰ ਇਹ ਬਿਲਕੁਲ ਅੱਗ ਨਾਲ ਜਿਹੜੇ ਉਹ ਖੇਡ ਰਹੇ ਨੇ ਇਹਦੇ ਬਹੁਤ ਗੰਭੀਰ ਜਿਹੜੇ ਨਤੀਜੇ ਨੇ ਉਹ ਨਿਕਲ ਸਕਦੇ ਨੇ
ਹਾਂਜੀ ਅਸੀਂ ਨਹੀਂ ਚਾਹੁੰਦੇ ਕਿ ਕੁਝ ਲੋਕ ਇਦਾਂ ਦੇ ਕੋਈ ਐਕਸ਼ਨ ਲੈਣ ਕਿ ਉਹ ਮਤਲਬ ਅਫਸੋਸ ਹੋਵੇ ਔਰ ਕੋਈ ਨੁਕਸਾਨ ਉਹੋ ਜਿਹਾ ਹੋ ਜਾਵੇ ਸੋ ਇਸ ਤੋਂ ਪਹਿਲਾਂ ਅਸੀਂ ਸਾਰੇ ਇਹ ਕਰੀਏ ਕਿ ਵੱਧ ਤੋਂ ਵੱਧ ਪ੍ਰੈਸ਼ਰ ਪਾਈਏ ਔਰ ਵੱਧ ਤੋਂ ਵੱਧ ਪ੍ਰੈਸ਼ਰ ਪਾਉਣ ਦਾ ਤਰੀਕਾ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਇਨ ਲਾਰਜ ਨੰਬਰਸ ਇਹ ਜਿਹੜੀਆਂ ਰੈਲੀਆਂ ਪ੍ਰੋਟੈਸਟ ਇਵੈਂਟ ਹੁੰਦੇ ਆ ਉੱਥੋਂ ਵੱਧ ਤੋਂ ਵੱਧ ਪਹੁੰਚੀਏ ਤਾਂ ਹੀ ਕੋਈ ਪ੍ਰੈਸ਼ਰ ਬਣੂਗਾ
ਪਾਈ ਸੀ ਕਿ ਪ੍ਰਿਯੰਕਾ ਰਾਧਾ ਕ੍ਰਿਸ਼ਨ ਦੀ ਸਟਰੀਟ ਪਾਰਟੀ ਦੀ ਵੀ ਜਾ ਕੇ ਸਵਾਲ ਪੁੱਛੋ
ਹਾਂਜੀ ਉਸ ਸ਼ਨੀਚਰਵਾਰ ਸੀਗੀ 4-5 ਵਜੇ
ਉਹਨਾਂ ਨੇ ਮੀਟਿੰਗ ਹੀ ਕੈਂਸਲ ਕਰਤੀ
ਹਾਂਜੀ ਉਹਨਾਂ ਨੇ ਮੀਟਿੰਗ ਕੈਂਸਲ ਕਰਤੀ ਸੁਪੋਜ਼ਿਟਲੀ ਉਹਨਾਂ ਦੀ ਕੇਰੀ ਤੋਂ ਫਲਾਈਟ ਜਿਹੜੀ ਆਕਲੈਂਡ ਸੀਗੀ ਉਹ ਡਿਲੇ ਹੋ ਗਈ
ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਪ੍ਰਿਯੰਕਾ ਤੇ ਐਥਨਿਕ ਮਿਨਿਸਟਰ ਵੀ ਬਣ ਚੁੱਕੇ ਨੇ ਚੁੱਪੀ ਕਿਉਂ ਇਹਨਾਂ ਦੀ ਚੁੱਪ ਕਿਉਂ ਨੇ ਇਸ ਗੱਲ ਦੇ ਉੱਪਰ ਇਹ ਬਹੁਤ ਹੈਰਾਨੀ ਦੀ ਗੱਲ ਹੈ
ਬਿਲਕੁਲ ਜੀ ਤੋ ਸਾਰਿਆਂ ਨੂੰ ਮਿਲਦੇ ਹਾਂ ਆਉਂਦੇ ਸ਼ਨੀਚਰਵਾਰ 12 ਵਜੇ ਸੈਂਡਰਿੰਗਮ ਰੋਡ ਸੈਂਡਰਿੰਗਮ ਵਿੱਚ ਓਪੋਜ਼ਿਟ ਪੈਰਾਡਾਈਜ਼ ਰੈਸਟੋਰੈਂਟ ਤੋ ਹੁਣ ਦਿਓ ਇਜਾਜ਼ਤ ਅਗਲੇ ਸੋਮਵਾਰ ਵੀ ਦੁਬਾਰਾ ਮਿਲਾਂਗੇ ਜੀ
ਧੰਨਵਾਦ
ਅਸਾਨੂੰ ਖਾਬ ਸੂਰਜ ਦਾ ਵਖਾ ਕੇ ਅਸਾਨੂੰ ਖਾਬ ਸੂਰਜ ਦਾ ਵਖਾ ਕੇ ਉਹ ਲੈ ਗਏ ਦੀਪ ਵੀ ਸਾਡਾ ਚੁਰਾ ਕੇ ਅਸਾਨੂੰ ਖਾਬ ਸੂਰਜ ਦਾ ਵਖਾ ਕੇ ਮੇਰੀ ਪਟਕਣ ਵਧੀ ਹੈ ਹੋਰ ਜ਼ਿਆਦਾ ਮੇਰੀ ਪਟਕਣ ਵਧੀ ਹੈ ਹੋਰ ਜ਼ਿਆਦਾ ਐ ਮੰਜ਼ਿਲ ਤੇਰੀਆਂ ਬਾਹਾਂ ਚ ਆ ਕੇ ਐ ਮੰਜ਼ਿਲ ਤੇਰੀਆਂ ਬਾਹਾਂ ਚ ਆ ਕੇ ਲੈ ਗਏ ਦੀਪ ਵੀ ਸਾਡਾ ਚੁਰਾ ਕੇ
ਨੂੰ ਖਾਬ ਸੂਰਜ ਦਾ ਵਖਾ